ਬਾਤ ਹੁੰਦੀ ਹੈ। ਬਟ ਐਨੀਵੇਜ਼ ਦੇਰ ਆਏ ਦਰੁਸਤ ਆਏ, ਬਹੁਤ ਜ਼ਰੂਰੀ ਹੈ, ਇਹ ਹੋਣਾ ਚਾਹੀਦਾ, ਇਟਸ ਅ ਵੈਰੀ ਵੈਲਕਮ ਨਿਊਜ਼। ਦੂਸਰਾ, ਕਿਆ ਹਾਈਵੇ 407 ਨੂੰ ਵਾਪਸ ਲਿਆ ਜਾ ਸਕਦਾ? ਦ ਆਂਸਰ ਇਜ਼ ਨੋ। ਸਰ, ਉਹਨੂੰ ਨਹੀਂ ਲਿਆ ਜਾ ਸਕਦਾ, 99 ਸਾਲ ਦੀ ਲੀਜ਼ ਹੈ ਉਹ ਦੇ ਦਿੱਤੀ ਗਈ ਹੈ, ਉਹ ਹੁਣ ਉਹਦਾ ਰਸਤਾ ਨਹੀਂ ਹੈ। ਜੇ ਸਰਕਾਰ ਚਾਹੇ, ਜਿਹੜੀ ਫੋਰਡ ਸਰਕਾਰ ਹੈਗੀ ਉਹ ਕਹਿੰਦੇ ਕਿ ਜੀ ਅਸੀਂ ਮੈਜੋਰਟੀ ਸਰਕਾਰ ਹੈ, ਬਾਸ ਜੋ ਮਰਜ਼ੀ ਕਰੀ ਜਾਣ, ਉਹਨੂੰ ਫੌਰਨ ਕਾਨੂੰਨੀ ਚੈਲੇਂਜ ਮਿਲ ਜਾਏਗਾ। ਸੋ ਕਾਨੂੰਨ ਤੁਸੀਂ ਇੱਕ ਵਾਰੀ ਸਾਈਨ ਕਰ ਚੁੱਕੇ ਹੈਗੇ ਹੋ, ਅਦਾਲਤਾਂ ਦੇ ਵਿੱਚ ਉਹ ਥਰੂ ਨਹੀਂ ਹੋਣਾ। ਵੈਸੇ ਤੇ ਫੋਰਡ ਸਰਕਾਰ ਹੀ ਨਹੀਂ ਕਰੇਗੀ ਪਹਿਲੀ ਗੱਲ, ਜੇ ਉਹ ਕਰ ਵੀ ਦਿੰਦੀ ਹੈ ਤੇ ਅਦਾਲਤ ਦੇ ਵਿੱਚ ਜਿਹੜਾ ਉਹ ਥਰੂ ਨਹੀਂ ਹੋਏਗਾ। ਜਿਹੜੀ ਤੁਹਾਡੀ ਆਖਰੀ ਗੱਲ ਹੈਗੀ ਹੈ, ਤੀਸਰਾ ਪੁਆਇੰਟ ਆ ਕਿ ਯੈਸ, ਉਹਦੇ ਅਸੀਂ ਸਟਰੋਂਗ ਸਪੋਰਟਰ ਆ, ਔਰ ਬਿਲਕੁਲ ਹੋ ਸਕਦਾ ਹੈ। ਸਾਡੀ ਜਿਹੜੀ ਯੂਨੀਵਰਸਿਟੀਜ਼ ਨੇ, ਜਿੰਨੀ ਵੀ ਯੂਨੀਵਰਸਿਟੀ ਦੀ ਐਜੂਕੇਸ਼ਨ ਆ ਉਹ ਬਿਲਕੁਲ ਫ੍ਰੀ ਹੋਣੀ ਚਾਹੀਦੀ ਹੈ। ਜਿਹੜਾ ਬੱਚਾ ਅੱਜ ਯੂਨੀਵਰਸਿਟੀ ਦੀ ਐਜੂਕੇਸ਼ਨ ਨਾ ਅਫੋਰਡ ਕਰਨ ਦੇ ਕਾਰਨ, ਕਿਉਂਕਿ ਦੁਬਾਰਾ ਤਾਂ ਫਿਰ ਉਹ ਐਜੂਕੇਸ਼ਨ ਕਦੇ ਲੈ ਨਹੀਂ ਸਕਦਾ, ਉਹਦੀ ਜਿਹੜੀ ਇਕੋਨਮੀ ਦੇ ਵਿੱਚ ਕੰਟਰੀਬਿਊਸ਼ਨ ਹੈ ਉਹ ਸਾਰੀ ਉਮਰ ਘੱਟ ਰਹਿੰਦੀ ਹੈ। ਜੇ ਸਰਕਾਰ ਉਹੀ ਉਹਦੇ 3 ਸਾਲ, 4 ਸਾਲ, 5 ਸਾਲ, 6 ਸਾਲ, ਜਿੰਨਾ ਵੀ ਉਹ ਪੜ੍ਹਨਾ ਚਾਹੁੰਦਾ ਯੂਨੀਵਰਸਿਟੀ ਦੇ ਵਿੱਚ, ਜੇ ਸਰਕਾਰ ਉਹਦੀ ਫੰਡਿੰਗ ਕਰਦੀ ਹੈ ਤੇ ਸਾਰੀ ਉਮਰ ਉਹਨੇ ਤੁਹਾਨੂੰ ਬਿਹਤਰ ਡਿਗਰੀ ਲੈ ਕੇ ਕਮਾ ਕੇ ਦੇਣਾ ਉਹਦੀ। ਦੇਖੋ, ਹਰ ਸਾਲ ਜਿਹੜੀ, ਮੈਂ ਨਹੀਂ ਕਹਿੰਦਾ ਕਿ ਜ਼ਰੂਰੀ ਹੈ ਕਿ ਜੀ ਜੇ ਉਹਦੀ ਯੂਨੀਵਰਸਿਟੀ ਡਿਗਰੀ ਆ ਜਾਏ ਤਾਂ ਉਹਨੂੰ ਕੋਲ ਬਹੁਤ ਵਧੀਆ ਨੌਕਰੀ ਹੋਏਗੀ, ਪਰ ਉਹ ਬੈਟਰ ਇਕਨੋਮਿਕ ਕੰਟਰੀਬਿਊਟਰ ਹੋਣ ਦੇ ਉਹਦੇ ਚਾਂਸਿਸ ਬਹੁਤ ਜ਼ਿਆਦਾ ਬ੍ਰਾਈਟ ਹੋ ਜਾਂਦੇ ਨੇ। ਔਰ ਜਿਹੜਾ ਅਸੀਂ ਵਿਦ ਡਿਊ ਰਿਸਪੈਕਟ ਜਿਹੜਾ ਅਸੀਂ ਪੈਸਾ ਪੇਰੈਂਟਸ ਦੇ ਉੱਤੇ ਬੋਝ ਪਾਉਂਦੇ, ਬੋਝ ਹੀ ਆ, ਪੇਰੈਂਟਸ ਠੀਕ ਆ ਆਪਣੀ ਖੁਸ਼ੀ ਨਾਲ ਕਰ ਦਿੰਦੇ ਆ, ਜਾਂ ਬੱਚਾ ਸਟੂਡੈਂਟ ਲੋਨ ਲੈਂਦਾ, ਦੋ ਦੇ ਵਿੱਚੋਂ ਇੱਕ ਚੀਜ਼ ਤਾਂ ਹੁੰਦੀ ਹੁੰਦੀ ਹੈ, ਜਾਂ ਸਟੂਡੈਂਟ ਲੋਨ ਲਏਗਾ ਜਾਂ ਪੇਰੈਂਟਸ ਦੇ ਉੱਤੇ ਬੋਝ ਪਏਗਾ। ਸੋ ਉਹ ਪੈਸਾ ਵੀ ਜਿਹੜਾ ਉਹ ਕਿਸੇ ਨਾ ਕਿਤੇ ਹੋਰ ਇਕੋਨਮੀ ਦੇ ਵਿੱਚ ਹੀ ਜਿਹੜਾ ਉਹ ਵਾਪਸ ਆਏਗਾ। ਸੋ ਮੇਰੇ ਖਿਆਲ ਦੇ ਨਾਲ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਸਾਡੇ ਯੂਨੀਵਰਸਿਟੀ ਤੱਕ ਦੀ ਜਿਹੜੀ ਐਜੂਕੇਸ਼ਨ ਹੈਗੀ ਆ ਉਹਨੂੰ ਬਿਲਕੁਲ ਫ੍ਰੀ ਕਰ ਦਿੱਤਾ ਜਾਵੇ। ਹਾਂ, ਫੋਰਡ ਸਾਹਿਬ ਕਰਨ ਕੌਣ ਕਰੇਗਾ, ਤੁਸੀਂ ਸਹੀ ਕਿਹਾ, ਜੋ ਵੀ ਕਰੇਗਾ, ਦੇ ਵਿਲ ਲੀਵ ਅ ਲੈਗਸੀ ਬਿਹਾਈਂਡ, ਐਂਡ ਯੂ ਕੈਨ ਫਾਈਂਡ ਐਫੀਸ਼ੀਐਂਸੀਜ਼, ਯੂ ਡੈਫੀਨੇਟਲੀ ਕੈਨ ਫਾਈਂਡ ਐਫੀਸ਼ੀਐਂਸੀਜ਼ ਫੋਰ ਦੈਟ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ। ਸੁਖਜੀਵਨ ਜੀ, ਤੁਸੀਂ ਆਉਂਦੇ ਰਹੋ। ਸੁਖਜੀਵਨ ਜੀ, ਗੋ ਅਹੈਡ।
ਜਦੋਂ ਵੀ ਜੀ ਤੁਸੀਂ ਪਿਛਲੇ ਟਿਊਜ਼ਡੇ ਜਿਹੜਾ ਪ੍ਰੋਗਰਾਮ ਕੀਤਾ 84 ਦੇ ਉੱਤੇ, ਭਾਵੇਂ ਸੰਖੇਪ ਚ ਹੀ ਰੱਖਿਆ ਪਰ ਲੜੀਵਾਰ ਕਰਕੇ ਜਿਹੜੀ ਨਵੀਂ ਜਨਰੇਸ਼ਨ ਨੂੰ ਬਹੁਤ ਪਤਾ ਲੱਗਿਆ, ਬਹੁਤ ਵਧੀਆ ਪ੍ਰੋਗਰਾਮ ਸੀਗਾ ਜੀ। ਪਹਿਲੀ ਵਾਰੀ ਬੀਜੇਪੀ ਦੇ ਕਿਸੇ ਲੀਡਰ ਨੇ, ਕੁੜੀ ਸਾਹਿਬ ਨੇ ਵੀ ਇਹਦੇ ਤੇ ਹਾਅ ਦਾ ਨਾਰਾ ਮਾਰਿਆ, ਔਰ ਇੱਕ ਦੋ ਵਿਧਾਇਕਾਂ ਨੇ ਵੀ ਉੱਥੇ ਅਸੈਂਬਲੀ 'ਚ ਗੱਲ ਕੀਤੀ, ਕੁਝ ਕਿਸਾਨ ਜਥੇਬੰਦੀਆਂ ਨੇ ਵੀ, ਭਾਵੇਂ ਹਾਲਾਂਕਿ ਬਾਹਲਾ ਤਾਂ ਪੋਲੀਟੀਕਲ ਮੋਟਿਵ ਹੁੰਦਾ ਇਹਨਾਂ ਬਿਆਨਾਂ ਦੇ ਪਿੱਛੇ, ਪਰ ਫਿਰ ਵੀ ਉਹ ਇੱਕ ਪਲੇਟਫਾਰਮ ਹੈਗਾ, ਉੱਥੇ ਗੱਲ ਹੋਣੀ ਚਾਹੀਦੀ ਵੀ ਆ, ਹੋਈ ਵੀ ਆ। ਪਰ ਇੱਥੇ ਅੰਟਾਰੀਓ ਦੀ ਅਸੈਂਬਲੀ 'ਚ ਗੁਰਰਤਨ ਸਿੰਘ ਵੱਲੋਂ ਬੋਲਣਾ ਜੀ, ਇੱਥੋਂ ਦੇ ਮਤਲਬ ਇੱਕ ਕਹਿ ਲਓ ਵੀ ਲੋਕਾਂ ਦੇ ਜਿੱਥੇ ਇਸ਼ੂ ਇੱਥੋਂ ਦੇ ਉਠਾਉਣੇ ਚਾਹੀਦੇ ਉਹਨਾਂ ਨੂੰ, ਉਹਦਾ ਟਾਈਮ ਖਰਾਬ ਕਰਨ ਦੇ ਨਾਲੋਂ, ਤੇ ਤੁਹਾਡਾ ਇਹਦੇ 'ਤੇ ਕੀ ਵਿਚਾਰ? ਮੈਂ ਲੈਣਾ ਚਾਹਾਂਗਾ ਜਿਵੇਂ ਇੰਸ਼ੋਰੈਂਸ ਦੇ ਮੁੱਦੇ ਨੂੰ ਲੈ ਕੇ ਦੋਵੇਂ ਭਰਾਵਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ, ਪੋਲੀਟੀਕਲ ਕੈਰੀਅਰ, ਪਰ ਉਹ ਮੁੱਦਾ ਉੱਥੇ ਦਾ ਉੱਥੇ ਹੀ ਆ, ਤੇ ਹਾਲਾਂਕਿ ਮੈਂ ਵੋਟ ਪਾਈ ਸੀ ਗੁਰਰਤਨ ਸਿੰਘ ਨੂੰ, ਤੇ ਇਹ ਆਪਣੀ ਐਡ ਬਣਾ ਕੇ ਛੱਡ ਦੇਣੀ, ਮੈਂ ਜੀ ਇੱਥੇ ਯੂਨੀਵਰਸਿਟੀ ਮੰਗਦਾ, ਮੈਂ ਇੱਥੇ ਜੀ ਮੰਗਦਾ, ਪਰ ਉਹਦੇ 'ਤੇ ਹੋ ਕੀ ਰਿਹਾ ਜੀ? ਉਹ ਉੱਥੋਂ ਦੇ ਮਤਲਬ ਜਿਹੜਾ ਪਲੇਟਫਾਰਮ ਸਹੀ ਨਹੀਂ, ਉਹਦੇ ਵਿੱਚ ਹੋਰ ਜਿਹੜੇ ਮੁੱਦੇ ਉਠਾ ਰਹੇ ਆ, ਦੱਸਿਓ ਜਰਾ।
ਸੁਖਜੀਵਨ ਜੀ, ਗੱਲ ਇਸ ਤਰ੍ਹਾਂ ਆ ਕਿ ਤੁਸੀਂ ਸ਼ੁਕਰੀਆ, ਤੁਸੀਂ ਟਿਊਜ਼ਡੇ ਵਾਲਾ ਪ੍ਰੋਗਰਾਮ, ਸਾਡਾ ਰੇਡੀਓ ਪ੍ਰੋਗਰਾਮ ਪਸੰਦ ਕੀਤਾ, ਆਪਰੇਸ਼ਨ ਬਲੂ ਸਟਾਰ ਦੀ ਬੈਕਗਰਾਉਂਡ ਅਸੀਂ ਸਾਂਝੀ ਕੀਤੀ ਸੀ ਰੇਡੀਓ ਦੇ ਉੱਤੇ, ਬਰੀਫ ਬੈਕਗਰਾਉਂਡ, ਔਰ ਕੱਲ੍ਹ ਸ਼ਾਮ ਨੂੰ ਬਹੁਤ ਡਿਟੇਲ ਦੇ ਵਿੱਚ ਅਸੀਂ ਚੈਨਲ ਵਾਏ ਦੇ ਉੱਤੇ ਤਕਰੀਬਨ 3 ਘੰਟੇ ਤੋਂ ਜ਼ਿਆਦਾ ਹੀ ਹੋਇਆ ਵੈਸੇ ਇਹ ਪ੍ਰੋਗਰਾਮ, ਸੋ 3 ਘੰਟੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਇਹ ਪ੍ਰੋਗਰਾਮ ਕੱਲ੍ਹ ਅਸੀਂ ਕੀਤਾ ਸੀ, ਜਿਹਦੇ ਵਿੱਚ ਕਿ ਸਾਡੇ ਕੋਲ ਵੱਖ ਵੱਖ ਪੈਨਲ ਮੈਂਬਰਸ ਆਏ ਸੀਗੇ ਜਿਨ੍ਹਾਂ ਨੇ ਆਪਣਾ ਆਪਣਾ ਤਜਰਬਾ ਜਿਹੜਾ ਉਹ ਸਾਂਝਾ ਕੀਤਾ, ਔਰ ਉਸ ਮੌਕੇ ਦੇ ਉੱਤੇ ਬਹੁਤ ਸਾਰੇ ਲੋਕ ਉੱਥੇ ਇਨਵੋਲਵ ਵੀ ਸੀਗੇ, ਤਕਰੀਬਨ ਸਾਰੇ ਹੀ ਸਾਡੇ ਪੈਨਲ ਮੈਂਬਰਸ ਉੱਥੇ ਹੀ ਸੀਗੇ। ਸੋ ਜਿੰਨੇ ਵੀ ਅਸੀਂ ਪੈਨਲ ਮੈਂਬਰ ਸੀਗੇ ਉਹ ਸਾਰੇ ਅਸੀਂ ਉੱਥੇ ਪੰਜਾਬ ਦੇ ਵਿੱਚ ਸੀਗੇ ਜਦੋਂ ਇਹ 1984 ਹੋਇਆ, ਔਰ ਉਸ ਤੋਂ ਬਾਅਦ ਜੋ ਕੁਛ ਇਵੈਂਟਸ ਹੋਏ ਅਸੀਂ ਸਾਰਿਆਂ ਨੇ ਉੱਥੇ ਦੇਖੇ, ਹੰਡਾਏ ਪਿੰਡੇ ਤੇ। ਸੋ ਆਪਣੇ ਆਪਣੇ ਵਿਚਾਰ ਕੱਲ੍ਹ ਅਸੀਂ 3 ਘੰਟੇ ਦਿੱਤੇ ਨੇ, ਔਰ ਤੁਸੀਂ ਇਹ ਪ੍ਰੋਗਰਾਮ ਜੇ ਮਿਸ ਕਰ ਗਏ ਹੋ, ਸਾਡੇ ਕੋਈ ਵੀ ਲਿਸਨਰਸ ਮਿਸ ਕਰ ਗਏ ਨੇ, ਤੇ ਦੁਬਾਰਾ ਇਹ ਸੈਟਰਡੇ ਨੂੰ, ਸ਼ਨੀਵਾਰ ਨੂੰ ਸ਼ਾਮ 7:30 ਵਜੇ ਅਸੀਂ ਇਹਨੂੰ ਦੁਬਾਰਾ ਬ੍ਰੌਡਕਾਸਟ ਕਰਾਂਗੇ, ਕਿਉਂਕਿ ਕੱਲ ਕੁਛ ਲੋਕਾਂ ਨੇ ਕਿਹਾ ਕਿ ਅਸੀਂ ਲੇਟ ਟਿਊਨ ਇਨ ਕੀਤਾ। ਇੱਕ ਬੇਨਤੀ ਆ ਕਿ ਸ਼ਾਮ ਨੂੰ ਲਾਈਵ ਸ਼ੋਅ 7:30 ਵਜੇ ਆਉਂਦਾ ਹੈ, ਸੋ ਤੁਸੀਂ ਟਾਈਮ ਸਿਰੇ 7:30 ਵਜੇ ਇਹਨੂੰ ਟਿਊਨ ਇਨ ਕਰ ਲਿਆ ਕਰੋ। ਸੋ ਸ਼ਨੀਵਾਰ ਨੂੰ ਦੁਬਾਰਾ ਤੋਂ ਪ੍ਰੋਗਰਾਮ ਪੂਰਾ 3 ਘੰਟੇ ਦਾ ਜਿਹੜਾ ਸ਼ਨੀਵਾਰ ਸ਼ਾਮ 7:30 ਤੋਂ 10:30 ਵਜੇ ਬ੍ਰੌਡਕਾਸਟ ਕੀਤਾ ਜਾਏਗਾ। ਸੋ ਤੁਸੀਂ ਸੈਟਰਡੇ ਸ਼ਾਮ ਨੂੰ ਵੀ ਇਹ ਪ੍ਰੋਗਰਾਮ ਦੇਖ ਸਕਦੇ ਹੋ, ਔਰ ਫਿਰ ਸੰਡੇ ਮਾਰਨਿੰਗ, ਸੰਡੇ ਸਵੇਰੇ ਨੂੰ ਇਹ ਜਿਹੜਾ ਪ੍ਰੋਗਰਾਮ ਹੈਗਾ ਸੰਡੇ ਮਾਰਨਿੰਗ, ਇਹ ਦੁਬਾਰਾ ਤੋਂ ਬ੍ਰੌਡਕਾਸਟ ਕੀਤਾ ਜਾਏਗਾ। ਸੋ ਸੰਡੇ ਸਵੇਰੇ 10 ਵਜੇ ਦੇਖ ਸਕਦੇ ਹੋ, ਜਾਂ ਸੈਟਰਡੇ ਸ਼ਾਮ ਨੂੰ 7:30 ਵਜੇ ਦੇਖ ਸਕਦੇ ਹੋ। ਸੋ ਬੜੀ ਡਿਟੇਲ 'ਚ ਇਹਦੇ 'ਚ ਗੱਲਬਾਤ ਕੀਤੀ ਗਈ ਹੈ ਅਸੀਂ। ਔਰ ਇੱਥੇ ਮੈਂ ਇੱਕ ਚੀਜ਼ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਸਾਡੇ ਇੱਥੇ ਗੱਲ ਕਰਨ 'ਚ ਕੋਈ ਹਰਜ਼ ਨਹੀਂ ਹੈ ਔਰ ਕਰਨਾ ਵੀ ਚਾਹੀਦਾ। 1984 ਦੇ ਬਾਰੇ ਗੱਲ ਕਰੀਏ, ਅਸੀਂ ਹਾਂ ਦਾ ਨਾਰਾ ਮਾਰੀਏ, ਲੇਕਿਨ ਹਾਂ ਦਾ ਨਾਰਾ ਮਾਰਨ ਦੇ ਨਾਲ ਇੱਕ ਚੀਜ਼ ਅਸੀਂ ਬਹੁਤ ਸਾਲਾਂ ਤੋਂ ਇਹਨੂੰ ਡਿਸਕਸ ਕਰਦੇ ਚੱਲੇ ਆ ਰਹੇ ਹਾਂ ਕਿ 84 ਦੇ ਵਿਕਟਿਮਸ ਵਾਸਤੇ ਅਸੀਂ ਕੀ ਕੀਤਾ। ਅਸੀਂ ਇਕੱਲੇ ਹਾਂ ਕਰਨ ਦੇ ਨਾਲ ਗੱਲ ਨਹੀਂ ਹੋਏਗੀ ਨਾ, ਸਾਨੂੰ 84 ਦੇ ਜਿਹੜੇ ਵਿਕਟਿਮਸ ਨੇ ਅਸੀਂ ਇਹਨੂੰ ਪੋਲੀਟੀਸਾਈਜ਼ ਨਾ ਕਰੀਏ, ਅਸੀਂ 84 ਦੇ ਵਿਕਟਿਮਸ ਵਾਸਤੇ ਕੀ ਕੀਤਾ ਇਹ ਸਾਨੂੰ ਦੇਖਣਾ ਪਏਗਾ। ਜਿਹੜੀ ਮੁੱਖ ਗਵਾਹ ਨੇ ਭੈਣ ਜੀ ਜਗਦੀਸ਼ ਕੌਰ ਜੀ, ਉਹ ਇੱਥੇ ਆਉਂਦੇ ਨੇ, ਮੈਂ ਉਹਨਾਂ ਦਾ ਇੰਟਰਵਿਊ ਕੀਤਾ, ਮੇਰੇ ਕੋਲ ਵੀਡੀਓ ਰਿਕਾਰਡਿੰਗ ਪਈ, ਉਹਦੇ 'ਚ ਉਹ ਕਹਿੰਦੇ ਕਿ ਸਾਨੂੰ ਇੱਥੋਂ ਕੋਈ ਬਹੁਤੀ ਮਦਦ ਨਹੀਂ ਪਹੁੰਚੀ ਬਾਹਰਲੇ ਮੁਲਕਾਂ 'ਚ। ਉਹ ਕਹਿੰਦੇ ਜੇ ਸਾਨੂੰ ਕਹਿ ਦਈਏ ਕਿ ਜੀ ਸਾਨੂੰ ਕੋਈ ਕੇਸ ਲੜਨ ਦੇ ਵਿੱਚ, ਇਹ ਮੈਂ ਮੁੱਖ ਗਵਾਹ ਦੀ ਗੱਲ ਕਰ ਰਿਹਾ, ਬਾਕੀ ਜਿਹੜੇ ਗਵਾਹ ਨੇ 84 ਦੇ ਜਿਹੜੇ ਵਿਕਟਿਮਸ ਨੇ ਉਹ ਅਲੱਗ ਨੇ, ਉਹ ਕਹਿੰਦੇ ਜੀ ਸਾਨੂੰ ਕੋਈ ਮਦਦ ਨਹੀਂ ਇੱਥੇ ਬਾਹਰਲੇ ਮੁਲਕਾਂ 'ਚੋਂ ਪਹੁੰਚੀ। ਮੈਂ ਕਿਹਾ ਜੀ ਤੁਹਾਨੂੰ $1 ਮਿਲਿਆ, ਉਹ ਕਹਿੰਦੇ ਨਹੀਂ $1 ਨਹੀਂ ਮਿਲਿਆ, ਹੋਰ ਬੜੇ ਸਾਰੇ ਲੋਕਾਂ ਦੇ ਨਾਲ ਮੈਂ ਪਰਸਨਲੀ ਜ਼ਾਤੀ ਤੌਰ ਦੇ ਉੱਤੇ ਰੇਡੀਓ ਵਾਸਤੇ ਟੀਵੀ ਵਾਸਤੇ ਇੰਟਰਵਿਊ ਕੀਤੀ ਹੈ, ਉਹ ਕਹਿੰਦੇ ਜੀ ਸਾਨੂੰ ਕੋਈ ਮਦਦ ਨਹੀਂ ਮਿਲੀ। ਲੁਧਿਆਣੇ ਦੇ ਵਿੱਚ ਬਹੁਤ ਸਾਰੇ ਐਸੇ, ਲੁਧਿਆਣੇ ਦੇ ਵਿੱਚ ਜਿਹੜੇ ਨੇ ਉਹ ਲੋਕ ਨੇ, ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ ਉੱਥੇ, ਉਹ ਕਹਿੰਦੀਆਂ ਜੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ। ₹50,000 $50,000 ਨਹੀਂ, ₹50,000 ਦੇ ਪਿੱਛੇ ਤੇ ਉਹਨਾਂ ਦੀ ਫਰਜ਼ ਕਰ ਲਓ ਕਿਸੇ ਦਾ ਨੀ ਓਪਰੇਸ਼ਨ ਕਰਨਾ, ਕੁਛ ਕਰਨਾ, ਉਹਨਾਂ ਨੂੰ ਦਿੱਕਤਾਂ ਆਈਆਂ ਹੋਈਆਂ ਨੇ। ਸੋ ਅਸੀਂ ਇੱਥੇ ਜਿੰਨੇ ਵੱਡੇ ਪੈਮਾਨੇ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਨਾ 1984 ਦੀ, ਔਰ ਜਿੰਨਾ ਇਹਨੂੰ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਹੈ ਕਿ ਜਿੰਨਾ ਅਸੀਂ ਇਹਦੇ ਤੋਂ ਫਾਇਦਾ ਇੱਥੇ ਬੈਠ ਕੇ ਲੈਂਦੇ ਹਾਂ, ਉਹਨਾਂ ਉਹਨਾਂ ਨੂੰ ਉੱਥੇ ਕੋਈ ਫਾਇਦਾ ਅਸੀਂ ਨਹੀਂ ਪਹੁੰਚਾਇਆ। ਔਰ ਦੂਸਰੀ ਗੱਲ ਜਿਹੜੀ ਅਸੀਂ ਅੱਜ ਇੱਥੇ ਕਰਦੇ ਹਾਂ, ਇੱਕ ਹੋਰ ਚੀਜ਼ ਬੜੀ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਕੱਲ੍ਹ ਅਸੀਂ ਜਿਹੜੀ ਤਿੰਨ ਘੰਟੇ ਚੈਨਲ ਵਾਏ ਦੇ ਉੱਤੇ ਅਸੀਂ ਲਾਈਵ ਗੱਲ ਕੀਤੀ ਓਪਰੇਸ਼ਨ ਬਲੂ ਸਟਾਰ ਦੀ, ਔਰ ਮੈਂ ਉੱਥੇ ਵੀ ਸਵਾਲ ਪੁੱਛਿਆ ਸੀ ਔਰ ਬਹੁਤ ਵਾਰੀ ਪਹਿਲਾਂ ਵੀ ਪੁੱਛ ਚੁੱਕਾ ਹੈ। ਓਪਰੇਸ਼ਨ ਬਲੂ ਸਟਾਰ ਲਈ ਅਸੀਂ ਕਾਂਗਰਸ ਨੂੰ ਕਈ ਵਾਰ ਜ਼ਿੰਮੇਵਾਰ ਠਹਿਰਾਉਂਦੇ ਹਾਂ, ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਯੈਸ ਇਟ ਵਾਜ਼ ਸ਼੍ਰੀਮਤੀ ਇੰਦਰਾ ਗਾਂਧੀ ਫਾਰਮਰ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਕਿ ਫਾਈਨਲ ਫੈਸਲਾ ਲੈਣਾ ਸੀਗਾ। ਲੇਕਿਨ ਸਵਾਲ ਅਸੀਂ ਇਹ ਵੀ ਖੜਾ ਕਰਦੇ ਹਾਂ ਕਿ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਸਰਕਾਰ ਬਣਾ ਗਏ, ਇਹ ਉਹ ਕਾਂਗਰਸ ਪਾਰਟੀ ਹੈ ਜਿਹਨੂੰ ਕਿ ਪੰਜਾਬ ਦੇ ਲੋਕ ਲਗਾਤਾਰ ਚੁਣਦੇ ਨੇ, ਜਿਸ ਅੰਮ੍ਰਿਤਸਰ ਦੇ ਵਿੱਚ, ਜਿਸ ਸ਼ਹਿਰ ਦੇ ਵਿੱਚ ਓਪਰੇਸ਼ਨ ਬਲੂ ਸਟਾਰ ਹੋਇਆ 1984 ਦੇ ਵਿੱਚ, ਉਸ ਅੰਮ੍ਰਿਤਸਰ ਦੇ ਵਿੱਚ ਮੈਂ ਜੋ ਅੱਜ ਦੇਖ ਰਿਹਾ, ਚਾਹੇ ਤੁਸੀਂ ਅਰੁਣ ਜੇਤਲੀ ਸਾਹਿਬ ਨੂੰ ਲਿਆਓ, ਬੀਜੇਪੀ ਤੇ ਅਕਾਲੀ ਦਲ ਦਾ ਜ਼ੋਰ ਲੱਗ ਗਿਆ, ਲੇਕਿਨ ਜਿੱਤਿਆ ਕੌਣ? ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਜਿੱਤੇ ਉੱਥੋਂ। ਇਸ ਵਾਰ ਮੈਂ ਸੋਚਿਆ ਸੀਗਾ ਕਿ ਮਿਸਟਰ ਔਜਲਾ ਸਾਹਿਬ ਇਜ਼ ਅ ਵੈਰੀ ਅਨਨੋਨ ਫੇਸ, ਬੜੇ ਬੜੇ ਨਾਮ ਉੱਥੇ ਉਹਦੇ ਵਿੱਚ ਤੇ, ਬੜਾ ਇੰਨਾ ਜ਼ਿਆਦਾ ਰੈਲੇਟਿਵਲੀ ਅਨਨੋਨ ਨੇਮ ਸੀ, ਇੰਨਾ ਜ਼ਿਆਦਾ ਕੋਈ ਬੜਾ ਨਾਮ ਨਹੀਂ ਸੀਗਾ। ਸੋ ਮੈਨੂੰ ਲੱਗ ਰਿਹਾ ਸੀਗਾ ਕਿ ਅੰਮ੍ਰਿਤਸਰ ਤੋਂ ਇਸ ਵਾਰ ਕਾਂਗਰਸ ਹਾਰ ਜਾਏਗੀ, ਲੇਕਿਨ ਦੁਬਾਰਾ ਕਾਂਗਰਸ ਜਿੱਤੀ। ਸਾਰੇ ਇੰਡੀਆ ਦੇ ਵਿੱਚ 18 ਐਸੀਆਂ ਸਟੇਟਸ ਨੇ ਜਿੱਥੇ ਕਿ ਇੱਕ ਵੀ ਸੀਟ ਕਾਂਗਰਸ ਨੂੰ ਨਹੀਂ ਮਿਲੀ, 18 ਸਟੇਟਸ, ਲੇਕਿਨ ਨਰਿੰਦਰ ਮੋਦੀ ਦਾ ਵਿਜੇਈ ਰੱਥ ਜੇ ਕਿਤੇ ਰੁਕਦਾ ਹੈ ਤੇ ਕੇਰਲਾ ਤੇ ਪੰਜਾਬ ਦੇ ਵਿੱਚ ਰੁਕਦਾ ਹੈ। ਪੰਜਾਬ ਦੇ ਵਿੱਚ ਪਿਛਲੀ ਵਾਰ 3 ਸੀਟਾਂ ਜਿੱਤੀਆਂ ਸੀ ਕਾਂਗਰਸ ਨੇ, ਇਸ ਵਾਰ ਕਾਂਗਰਸ 8 ਸੀਟਾਂ ਜਿੱਤੀ ਹੈ। ਸੋ ਕੀ ਕਾਰਨ ਹੈ? ਮੈਂ ਇਹ ਕਾਰਨ ਵੀ ਜਾਣ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਦੇ ਆਰ ਵੈਰੀ ਸੈਕੂਲਰ, ਔਰ ਮੈਂ ਇਹ ਗੱਲ ਕੱਲ੍ਹ ਟੀਵੀ 'ਤੇ ਵੀ ਕਹੀ ਸੀ, ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਅੱਜ ਦੁਬਾਰਾ ਰੇਡੀਓ 'ਤੇ ਕਹਿ ਦਿੰਦਾ ਹੈ ਕਿ ਜਿਹੜਾ ਸਿੱਖ ਭਾਈਚਾਰਾ ਹੈ ਦੇ ਆਰ ਵੈਰੀ ਸੈਕੂਲਰ ਪੀਪਲ, ਔਰ ਪੰਜਾਬ ਦੇ ਵਿੱਚ ਤੁਸੀਂ ਦੇਖੋ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਨਵੰਬਰ ਦੇ ਵਿੱਚ, ਨਵੰਬਰ 1984 ਦੇ ਵਿੱਚ, ਪੰਜਾਬ ਦੇ ਵਿੱਚ ਕਿਸੇ ਨੇ ਉਹਦਾ ਰਿਐਕਸ਼ਨ ਨਹੀਂ ਕੀਤਾ। ਕੋਈ ਹਿੰਦੂ ਉਹਨਾਂ ਨੇ ਨਹੀਂ ਮਾਰਿਆ ਕਿ ਜੀ 1984 ਦੇ ਵਿੱਚ ਸਾਡੇ ਸਿੱਖ ਉੱਥੇ ਮਾਰੇ ਸੀਗੇ, ਅਸੀਂ ਇਸ ਤਰ੍ਹਾਂ ਕਰੀਏ। ਪੰਜਾਬ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਸੈਕੂਲਰ ਫੈਬਰਿਕ ਹੈ, ਲੋਕਾਂ ਦੇ ਵਿੱਚ ਆਪਸ 'ਚ ਬੜੀ ਸਟਰੋਂਗ, ਬਹੁਤ ਸਟਰੋਂਗ ਭਾਈਚਾਰਿਕ ਸਾਂਝ ਹੈਗੀ ਹੈ, ਔਰ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਬੜੀ ਪ੍ਰੋਗਰੈਸਿਵ ਕਮਿਊਨਿਟੀ ਹੈ। ਜਿਹੜੀ ਸਿੱਖ ਕਮਿਊਨਿਟੀ ਹੈ ਉਹ ਬੜੀ ਪ੍ਰੋਗਰੈਸਿਵ ਹੈ, ਸਪੈਸ਼ਲੀ ਜਿਹੜੀ ਇੰਡੀਆ ਦੀ ਕਮਿਊਨਿਟੀ ਹੈਗੀ ਹੈ, ਉਹ ਦੇ ਆਰ ਵੈਰੀ ਪ੍ਰੋਗਰੈਸਿਵ। ਦੇ ਐਸ ਮਚ ਐਸ ਦੇ ਰਿਮੈਂਬਰ, ਕਿਆ ਸਿੱਖ ਕਮਿਊਨਿਟੀ ਜਿਹੜੀ ਪੰਜਾਬ ਦੀ ਆ ਉਹ 1984 ਨੂੰ ਭੁੱਲ ਗਈ ਹੈ? ਨਹੀਂ ਭੁੱਲੀ, ਭੁੱਲਿਆ ਹੀ ਨਹੀਂ ਜਾ ਸਕਦਾ। ਉਹਨਾਂ ਨੇ ਆਪਣੇ ਉੱਤੇ ਜਿਹਨਾਂ ਲੋਕਾਂ ਨੇ ਹੰਡਾਇਆ ਹੈ, ਉਹ ਦੌਰ, ਕਾਲਾ ਦੌਰ ਅਸੀਂ ਦੇਖਿਆ ਉੱਥੇ, ਅਸੀਂ ਇੱਥੇ ਬੈਠੇ ਨਹੀਂ ਕਦੇ ਭੁੱਲ ਸਕਦੇ, ਹਾਲਾਂਕਿ ਸਾਡੇ ਨਾਲ ਤਾਂ ਬਹੁਤ ਘੱਟ ਹੋਇਆ, ਜਿਹਨਾਂ ਲੋਕਾਂ ਨਾਲ ਇੰਨਾ ਕੁਛ ਹੋਇਆ ਉਹ ਕਦੇ ਨਹੀਂ ਭੁੱਲ ਸਕਦੇ। ਲੇਕਿਨ ਉਹ ਅੱਜ ਉਹ ਦੇਖਦੇ ਨੇ ਕਿ ਅਸੀਂ ਹੁਣ ਅੱਗੇ ਕਿਸ ਤਰ੍ਹਾਂ ਵਧੀਏ ਤਾਂ ਕਿ ਉਹ ਸਾਰੀਆਂ ਚੀਜ਼ਾਂ ਦੁਬਾਰਾ ਨਾ ਹੋਣ। ਦੇ ਵਾਂਟ ਟੂ ਮੂਵ ਫਾਰਵਰਡ, ਦੇ ਆਰ ਲੁਕਿੰਗ ਫਾਰ ਬੈਟਰ ਫਿਊਚਰ। ਅੱਜ ਉਹ ਆਪਣੇ ਬੱਚਿਆਂ ਵਾਸਤੇ ਬਿਹਤਰ ਫਿਊਚਰ ਦੇਖ ਰਹੇ ਨੇ, ਬਿਹਤਰ ਫਿਊਚਰ ਜਿਹੜਾ ਉਹਨਾਂ ਨੂੰ ਖਾਲਿਸਤਾਨ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਖਾਲਿਸਤਾਨ ਦੇ ਵਿੱਚ ਉਹਨਾਂ ਨੂੰ ਉਹ ਕਾਲਾ ਦੌਰ ਹੀ ਨਜ਼ਰ ਆਉਂਦਾ ਹੈ। ਉਹ ਆਪਣਾ ਬਿਹਤਰ ਫਿਊਚਰ, ਚੰਗੀ ਐਜੂਕੇਸ਼ਨ ਦੇਖ ਰਹੇ ਨੇ, ਚੰਗੀਆਂ ਜੋਬਸ ਦੇਖ ਰਹੇ ਨੇ। ਜੇ ਸਾਡੇ ਬਾਹਰਲੇ ਬੈਠੇ ਸਿੱਖਾਂ ਦਾ ਕੋਈ ਯੋਗਦਾਨ ਹੋ ਸਕਦਾ ਹੈ, ਅਸੀਂ ਉਹਨਾਂ ਨੂੰ ਜ਼ਬਰਦਸਤੀ ਆਪਣੀ ਮਰਜ਼ੀ ਦੇ ਨਾਲ ਨਾ ਥੋਪੀਏ, ਅਸੀਂ ਉਹਨਾਂ ਨੂੰ ਜ਼ਬਰਦਸਤੀ ਆਪਣੀ ਮਰਜ਼ੀ ਨਾਲ ਥੋਪਦੇ ਹਾਂ ਕਿ ਜੀ ਤੁਸੀਂ ਇਹਨੂੰ ਵੋਟ ਪਾਓ, ਸਾਡੀ ਮਰਜ਼ੀ ਦੇ ਮੁਤਾਬਿਕ ਵੋਟ ਪਾਓ ਤੁਸੀਂ, ਅਸੀਂ ਥੋਪਦੇ ਹਾਂ ਕਿ ਸਾਡੀ ਵਿਚਾਰਧਾਰਾ ਸੁਣੋ ਤੁਸੀਂ, ਅਸੀਂ ਜ਼ਬਰਦਸਤੀ ਉਹਨਾਂ 'ਤੇ ਖਾਲਿਸਤਾਨ ਔਰ ਰੈਫਰੈਂਡਮ ਇਹ ਸਾਰਾ ਕੁਛ ਥੋਪਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨੇ ਸੁਣਨੀ ਨਹੀਂ ਸਾਡੀ, ਪਹਿਲਾਂ ਵੀ ਕਦੇ ਨਹੀਂ ਸੁਣੀ, ਮੈਨੂੰ ਇਤਿਹਾਸ ਗਵਾਇਆ, ਇੱਕ ਵਾਰੀ ਦਿਖਾ ਦਿਓ, ਇੱਥੇ ਸਟੇਡੀਅਮ ਭਰ ਜਾਂਦੇ ਨੇ ਮਨਪ੍ਰੀਤ ਬਾਦਲ ਸਾਹਿਬ ਲਈ, ਅਸੀਂ ਆਪ ਦੇਖੇ ਆ ਸਟੇਡੀਅਮ ਭਰੇ ਨੇ, ਲੋਕ ਰੋ ਰਹੇ ਨੇ, 150 ਬੰਦੇ ਦੀ ਤਾਂ ਪ੍ਰੈਸ ਕਾਨਫਰੰਸ ਰੈਡੀਸਨ ਹੋਟਲ 'ਚ ਹੋਈ ਸੀ, ਅਤੇ ਉੱਥੇ ਮਨਪ੍ਰੀਤ ਬਾਦਲ ਸਾਹਿਬ ਤੀਸਰੇ ਨੰਬਰ 'ਤੇ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਆ ਕਿ ਇਲੈਕਸ਼ਨ ਤੋਂ ਪਹਿਲਾਂ ਭੈਣ ਜੀ ਕਮਲ ਕੌਰ ਜੀ ਸਾਡੇ ਰੇਡੀਓ 'ਤੇ ਆਏ ਅਤੇ ਕਹਿੰਦੇ ਜੀ ਜਿਨ੍ਹਾਂ ਨੂੰ ਇਹ NRI ਸਪੋਰਟ ਕਰ ਰਹੇ ਨੇ ਨਾ ਮਨਪ੍ਰੀਤ ਬਾਦਲ, ਉਹ ਉੱਥੇ ਜਾ ਕੇ ਉਹਨੇ ਆਪਣੀ ਸੀਟ ਵੀ ਹਾਰ ਜਾਣੀ ਗਿੱਦੜਵਾਏ ਤੋਂ। ਮੈਂ ਕਿਹਾ ਜੀ ਭੈਣ ਜੀ ਇੱਥੇ ਤਾਂ ਸਟੇਡੀਅਮ ਭਰੇ ਪਏ ਸੀਗੇ, 150 ਬੰਦਿਆਂ ਦੀ ਤਾਂ ਪ੍ਰੈਸ ਕਾਨਫਰੰਸ ਰੈਡੀਸਨ 'ਚ ਹੋਈ, ਲੋਕ ਰੋ ਰਹੇ ਸੀਗੇ, ਉਹਨੂੰ ਪੈਸਾ ਜਾ ਰਿਹਾ, ਮਨਪ੍ਰੀਤ ਬਾਦਲ 'ਤੇ ਚੀਫ ਮਿਨਿਸਟਰ ਬਣਨ ਲੱਗਾ ਅਗਲਾ, ਉਹ ਕਹਿੰਦੇ ਜੀ ਆਪਣੀ ਸੀਟ ਹਾਰ ਜਾਣੀ ਇਹਨੇ, ਇਹ ਇੱਥੇ ਬੈਠੇ ਟੋਰੋਂਟੋ ਦੇ ਵਿੱਚ। ਉਹ ਭੈਣ ਜੀ ਨੇ ਆ ਕੇ ਫੋਨ 'ਤੇ ਕਹਿਤਾ ਜੀ ਇਸ ਬੰਦੇ ਨੇ ਆਪਣੀ ਸੀਟ ਹਾਰ ਜਾਣੀ, ਜਿਨ੍ਹਾਂ ਨੂੰ NRI ਨੇ ਥੋਪਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਪੰਜਾਬ ਨੇ ਹਮੇਸ਼ਾ ਨਾ ਕਰ ਦਿੱਤੀ ਹੈ। ਮਨਪ੍ਰੀਤ ਬਾਦਲ ਆਪਣੀ ਸੀਟ 'ਤੇ ਤੀਸਰੇ ਨੰਬਰ 'ਤੇ ਸੀਗਾ, ਕੰਨਾਂ ਨੂੰ ਉਹਨੇ ਹੱਥ ਲਾ ਲਿਆ, ਔਰ ਅੱਜ ਜਿਹੜੀਆਂ 100 ਸੀਟਾਂ ਆਮ ਆਦਮੀ ਪਾਰਟੀ ਦੀ ਦਿਲਵਾ ਰਹੇ ਸੀ ਉਹ ਓਪੋਜੀਸ਼ਨ 'ਚ ਰਹਿ ਗਈ। ਔਰ ਹੁਣ ਸੁਖਪਾਲ ਖਹਿਰਾ ਸਾਹਿਬ ਨੂੰ ਹੁਣ ਸਮਝ ਆਈ ਹੈ, ਸੁਖਪਾਲ ਖਹਿਰਾ ਸਾਹਿਬ ਜਿਸ ਅਲਾਇੰਸ ਨੂੰ ਇੰਨੀ ਸਪੋਰਟ ਸੀਗੀ ਉਹ 50-60,000 ਸੀਟਾਂ ਦੇ ਉੱਤੇ ਖੜੇ ਹੋ ਗਏ। ਸੋ ਅਸੀਂ ਉਹਨਾਂ ਦੇ ਉੱਤੇ ਥੋਪੀਏ ਨਾ, ਅੱਜ ਕਿਹੜੀ ਪੰਜਾਬ ਦੇ ਵਿੱਚ ਜੇ ਅਸੀਂ ਵਾਕਈ ਹੀ 1984 ਦੇ ਵਿਕਟਮਸ ਦੇ ਇੰਨੇ ਖੈਰ ਖਵਾਇਆ, ਕੌਣ ਸਾਨੂੰ ਰੋਕ ਰਿਹਾ? ਇੱਥੋਂ ਵੈਸਟਰਨ ਯੂਨੀਅਨ ਤੋਂ ਪੈਸੇ ਭੇਜੋ, ਅਸੀਂ ਨੰਬਰ ਤੁਹਾਨੂੰ ਦਿੰਦੇ ਹਾਂ, ਉੱਥੇ ਭੈਣਾਂ ਅਤੇ ਮਾਤਾਵਾਂ ਨੂੰ ਲੁਧਿਆਣੇ ਬੈਠੀਆਂ ਨੇ, ਉੱਥੇ ਬੜੀਆਂ ਸਾਰੀਆਂ ਲੇਡੀਜ਼ ਲੁਧਿਆਣੇ ਆ, ਬੜੀ ਸਾਰੀਆਂ ਲੇਡੀਜ਼ ਭੈਣਾਂ ਸਾਡੀਆਂ ਉੱਥੇ ਦਿੱਲੀ ਬੈਠੀਆਂ ਨੇ, ਕੌਣ ਸਾਨੂੰ ਰੋਕ ਰਿਹਾ ਜੀ? ਉੱਥੇ ਜਾ ਕੇ ਤੁਸੀਂ ਜਿੰਨੇ ਮਰਜ਼ੀ ਉਹਨਾਂ ਨੂੰ ਪੈਸੇ ਦਿਓ, ਜਿੰਨੀ ਮਰਜ਼ੀ ਸਪੋਰਟ ਕਰੋ, ਕਿਆ ਪੰਜਾਬ 'ਚ ਕਿਸੇ ਨੇ ਰੋਕਿਆ ਉਹਨਾਂ ਨੂੰ ਵਧੀਆ ਸਕੂਲ ਖੋਲ੍ਹ ਕੇ ਦਿਓ? ਜੇ ਕੋਈ ਆਪਣੇ ਪੰਜਾਬ ਨੂੰ, ਔਰ ਬੜੇ ਸਾਰੇ ਲੋਕ ਐਸਾ ਕਰ ਰਹੇ ਨੇ, ਕੈਨੇਡਾ ਤੋਂ ਜਾ ਕੇ ਕਈ ਲੋਕਾਂ ਨੇ ਕੰਮ ਸ਼ੁਰੂ ਕਰ ਦਿੱਤਾ ਸਾਡੇ ਇੱਥੇ ਕੈਨੇਡਾ ਤੋਂ, ਜਿਹੜੇ ਜਾ ਕੇ ਉੱਥੇ ਹੁਣ ਪਿੰਡ ਦੇ ਸਰਪੰਚ ਵੀ ਇਲੈਕਟ ਹੋ ਰਹੇ ਨੇ, ਸਾਡੇ ਬੈਸਟ ਬਾਰਗੇਨ ਸਾਡੇ ਸਪੋਂਸਰ ਨੇ, ਉਹਨਾਂ ਦੇ ਫਾਦਰ ਸਾਹਿਬ ਉੱਥੇ ਗਏ ਨੇ, ਵਧੀਆ ਕੰਮ ਕਰ ਰਹੇ ਨੇ, ਅਸੀਂ ਜਾ ਕੇ ਉਹਨਾਂ ਨੂੰ ਦੇਖ ਕੇ ਆਏ ਹਾਂ, ਉਹ ਮਿਊਨਿਸਪਲ ਇਲੈਕਸ਼ਨ 'ਚ ਹਿੱਸਾ ਲਿਆ, ਉੱਥੇ ਜਾ ਕੇ ਸਰਪੰਚ ਬਣੇ ਨੇ। ਇੱਥੋਂ ਕੈਨੇਡਾ ਤੋਂ ਇੱਕ ਹੋਰ ਭਾਈ ਸਾਹਿਬ, ਉਹਨਾਂ ਦਾ ਵੀ ਅਸੀਂ ਟੀ ਵੀ ਚੈਨਲ ਵਾਈ 'ਤੇ ਦਿਖਾਇਆ ਸੀ, ਉਹਨਾਂ ਨੇ ਜਾ ਕੇ ਆਪਣੇ ਪਿੰਡ ਦੇ ਵਿੱਚ 40-50 ਲੱਖ ਰੁਪਏ ਲਗਾਇਆ, ਉੱਥੇ ਪਾਰਕਸ ਬਣਾਏ ਨੇ, ਬੜੀ ਸੋਹਣੀ ਉਹਨਾਂ ਨੇ ਸਫਾਈ ਕੀਤੀ, ਉਹਨਾਂ ਦੇ ਉੱਥੇ ਛੱਪੜ ਸੀਗਾ, ਉਹ ਕਹਿੰਦੇ ਇਹਨੂੰ ਠੀਕ ਕੀਤਾ। ਸੋ ਜਾ ਕੇ ਉੱਥੇ ਤੁਸੀਂ ਕੋਈ ਪਾਰਕਸ ਬਣਾਓ, ਕੋਈ ਪਾਣੀ ਜੇ ਖਰਾਬ ਉਹਨੂੰ ਠੀਕ ਕਰ ਰਹੇ ਹੋ, ਕਈ ਲੋਕ ਸਕੂਲਸ ਉੱਥੇ ਖੋਲ੍ਹ ਰਹੇ ਨੇ, ਇਹ ਸਾਰੇ ਕੰਮ ਉੱਥੇ ਜੇ ਕਰ ਸਕਦੇ ਹੋ ਫਿਰ ਤਾਂ ਅਸੀਂ ਕਹਾਂਗੇ ਕਿ ਸਾਡੇ ਮਨ 'ਚ ਵਾਕਈ ਦਰਦ ਹੈ। ਅਤੇ ਜੇ ਅਸੀਂ ਇੱਥੇ ਆਪਣੀਆਂ ਰੋਟੀਆਂ ਸੇਕਣੀਆਂ, ਆਪਣੀ ਰਾਜਨੀਤੀ ਚਮਕਾਉਣੀ ਹੈ, ਫਿਰ ਜੋ ਮਰਜ਼ੀ ਇੱਥੇ ਬਿਆਨ ਦੇਈ ਜਾਓ, ਫਿਰ ਖਾਲਿਸਤਾਨ ਦੇ ਬਾਰੇ ਵੀ ਗੱਲ ਕਰੀ ਜਾਓ, ਤਾਂ ਫਿਰ 1984 ਦੀ ਵੀ ਜਿੰਨੀ ਮਰਜ਼ੀ ਅਸੀਂ ਗੱਲਬਾਤ ਕਰ ਸਕਦੇ ਹੈਗੇ ਹਾਂ, ਲੇਕਿਨ ਸਵਾਲ ਜ਼ਰੂਰ ਅਸੀਂ ਮੀਡੀਆ 'ਚ ਰਹਿੰਦੇ ਜ਼ਰੂਰ ਪੁੱਛਾਂਗੇ ਕਿ ਹਾਂਜੀ ਇਹ ਦੱਸੋ ਕਿ ਕੀਤਾ ਕੀ ਹੈ ਤੁਸੀਂ ਉੱਥੇ ਦੇ ਲੋਕਾਂ ਲਈ? ਤੁਸੀਂ ਆਪ ਤਾਂ ਇੱਥੇ ਅਸੀਂ ਰਹਿੰਦੇ ਹਾਂ, ਸਾਡੇ ਇੱਥੇ ਅਸੀਂ ਬੜਕਾ ਮਾਰਦੇ ਹਾਂ, ਅਸੀਂ 4 ਮਿਲੀਅਨ ਦੇ ਘਰ 'ਚ ਹਾਂ ਅਤੇ ਮੈਂ 8 ਮਿਲੀਅਨ ਲੈ ਲਿਆ, ਉਹ ਕਹਿੰਦਾ 4 ਮਿਲੀਅਨ 8 ਮਿਲੀਅਨ ਵਾਲੇ ਤਾਂ ਹੁਣ ਬਹੁਤ ਹੋ ਗਏ ਭਾਜੀ, ਉਹ ਹੁਣ ਇੱਥੇ ਬਣਾ ਰਹੇ ਹਾਂ ਬਾਹਰ, ਅੱਛਾ ਫਾਰਮ ਹਾਊਸ, ਵੈਰੀ ਗੁੱਡ, ਕਿੰਨੇ ਦਾ ਜੀ? ਉਹ 15 ਮਿਲੀਅਨ ਦਾ, ਵੈਰੀ ਗੁੱਡ। ਸਾਡੇ ਇੱਥੇ ਇੰਡੀਅਨ ਨੇ, ਸਾਡੇ ਇੱਥੇ ਬੰਦੇ ਆ 25-25-30-30 ਹੋਟਲ ਵਾਲੇ ਹੁਣ ਬਥੇਰੇ ਹੋ ਗਏ ਨੇ, ਲੋਕ ਕਹਿੰਦੇ ਜੀ ਕਿੰਨੇ ਹੋਟਲ ਲਿਆ ਜੀ, ਹੁਣ ਨਾਮ ਲੈ ਕੇ ਗੱਲ ਕਰਦਾ, ਟੋਰੋਂਟੋ ਦਾ ਨੋਵਾਟਲ ਹੋਟਲ ਲਿਆ, ਕਿੰਨੇ ਦਾ ਲਿਆ ਜੀ? ਸਰ ਮੈਂ ਲਿਆ ਜੀ 67 ਮਿਲੀਅਨ ਦਾ। ਵਾਹ ਕਿਆ ਬਾਤ ਹੈ, ਕਿ ਸਾਡੇ ਬੰਦਿਆਂ ਕੋਲ ਪੈਸਾ ਨਹੀਂ ਹੈ? ਸਭ ਤੋਂ ਵੱਡੇ ਗੋਲਫ ਕਲੱਬ ਅਸੀਂ ਓਨ ਕਰਦੇ ਹਾਂ, ਗੋਲਫ ਕਲੱਬ ਜਿੰਨੇ ਸਭ ਤੋਂ ਵੱਡੇ ਨੇ ਅਸੀਂ ਓਨ ਕਰਦੇ ਹਾਂ, ਬੜੇ ਬੜੇ ਪਲਾਜ਼ਾ ਅਸੀਂ ਓਨ ਕਰਦੇ ਨੇ, ਕਿਹੜੀ ਚੀਜ਼ ਹੈ ਸਾਡੇ ਕੋਲ ਨਹੀਂ? ਇੱਥੇ ਸਭ ਕੁਝ ਸਾਡੇ ਕੋਲ ਹੈ ਇੱਥੇ, ਲੇਕਿਨ ਜੇ ਸਾਨੂੰ ਕੋਈ ਪੁੱਛ ਲਏ ਕਿ ਜੀ ਭਾਜੀ ਸਾਡੇ ਇੱਥੇ ਦੇ ਅਸੀਂ 50 ਮਿਲੀਅਨ ਦੀ ਚੀਜ਼ ਖਰੀਦਦੇ ਹਾਂ, ਅਸੀਂ 100 ਮਿਲੀਅਨ ਦੀ ਚੀਜ਼ ਖਰੀਦਦੇ ਹਾਂ, ਜੇ ਸਾਡੇ $1 ਮਿਲੀਅਨ ਉੱਥੇ ਇੰਡੀਆ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਸਕੂਲ ਦੇ ਸਕਦਾ ਹੈ, ਕਿੰਨੇ ਲੜਕੀਆਂ ਦੇ, ਗਰੀਬ ਲੜਕੀਆਂ ਦੇ ਵਿਆਹ ਕਰ ਸਕਦਾ ਹੈ, ਲਾਈਫ ਟ੍ਰਾਂਜੀਸ਼ਨ ਹੋ ਸਕਦੀ ਹੈ। ਕੈਨੇਡਾ ਦੇ ਵਿੱਚ 10 ਪੰਜਾਬੀ ਇਕੱਠੇ ਹੋਣ ਤੇ ਉੱਥੇ 1984 ਦੇ ਜਿੰਨੇ ਵਿਕਟਮਸ ਹੈਗੇ ਨੇ ਉਹਨਾਂ ਦੀ ਲਾਈਫ ਬਦਲ ਜਾਏਗੀ, ਸਿਰਫ 10 ਬੰਦੇ ਇਕੱਠੇ ਹੋ ਜਾਣ, ਉਹ ਕਹਿਣ ਜੀ ਅਸੀਂ ਲੱਖ, ਕਿਉਂਕਿ ਲੋਕਾਂ ਕੋਲ ਇੱਥੇ ਪੈਸਾ, ਮੈਂ ਤੇ ਤੁਹਾਨੂੰ ਦੱਸ ਰਿਹਾ ਸੀ, ਤੇ ਉਹਨਾਂ ਲੋਕਾਂ 'ਚ ਲੋਜ ਵਿਚਦਾ, ਇਸ ਸੰਡੇ ਨੂੰ ਮੈਂ ਇੱਕ ਪ੍ਰੋਗਰਾਮ 'ਚ ਜਾਣਾ, ਇਸ ਸੰਡੇ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਉਹ ਸੰਡੇ ਨੂੰ ਜੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਜਾਣਾ, ਇੱਕ ਮੈਂ ਨਾਮ ਨਹੀਂ ਲਵਾਂਗਾ, ਉੱਥੇ ਘੱਟੋ ਘੱਟ 5 ਬੰਦੇ ਐਸੇ ਜੇ ਹੋ ਜਾਣ ਇਕੱਠੇ, 5 ਬੰਦੇ ਮੈਂ ਐਸੇ ਜਾਣਦਾ ਉੱਥੇ, ਉਹਨਾਂ ਨਾਲ ਮੈਂ ਹੈਂਡਸ਼ੇਕ ਕਰਕੇ ਆਉਣੀ ਹੈ, ਜਿਨ੍ਹਾਂ ਨੇ ਕਿ ਘੱਟ ਤੋਂ ਘੱਟ ਜਿਨ੍ਹਾਂ ਕੋਲ 10 ਮਿਲੀਅਨ 20 ਮਿਲੀਅਨ 50 ਮਿਲੀਅਨ 100 ਮਿਲੀਅਨ ਵੀ ਹੈ। ਆਪਣੇ ਭਾਈਚਾਰੇ ਦੇ ਵਿੱਚ ਬਿਲੀਅਨੇਅਰਸ ਵੀ ਹੈਗੇ ਨੇ, ਮਿਲੀਅਨੇਅਰਸ ਨੇ, ਬਿਲੀਅਨੇਅਰਸ ਵੀ, ਬਿਲੀਅਨੇਅਰ ਤੁਹਾਨੂੰ ਪਤਾ ਹੀ ਹੋਏਗਾ, ਆਈਡੀਆ ਹੋਏਗਾ ਕਿ ਜਿਹਦੇ ਕੋਲ 1000 ਮਿਲੀਅਨ ਹੋ ਜਾਵੇ ਉਹਨੂੰ ਬਿਲੀਅਨੇਅਰ ਕਿਹਾ ਜਾਂਦਾ, ਤੇ ਆਪਣੇ ਭਾਈਚਾਰੇ 'ਚ ਹੈਗੇ ਨੇ ਬਿਲੀਅਨੇਅਰ। ਤੋ ਜਦੋਂ ਸਾਡਾ ਭਾਈਚਾਰਾ ਇੰਨਾ ਤਰੱਕੀ ਕਰ ਚੁੱਕਾ ਹੈ, ਔਰ ਮੈਂ ਕਿਸੇ ਨੂੰ ਇਹ ਨਹੀਂ ਕਹਿਣ ਲੱਗਾ ਕਿ ਉਹਨੂੰ ਕਿਸੇ ਦੀ ਕੋਈ ਜ਼ਿੰਮੇਵਾਰੀ ਹੈ ਕਿ ਜੇ ਕਿਸੇ ਕੋਲ ਭਾਈ 500 ਮਿਲੀਅਨ ਹੈ, ਉਹ ਕਹਿੰਦਾ ਜੀ ਕੈਨੇਡਾ 'ਚ ਮੇਰੇ ਕੋਲ ਹੈ $500 ਮਿਲੀਅਨ, ਮੈਂ ਆਪਣੀ ਮਿਹਨਤ ਨਾਲ ਕਮਾਇਆ, ਸਾਡੇ ਕੋਲ ਹੈਗੀ ਕੰਪਨੀ, ਲੇਕਿਨ ਮੈਂ ਨਹੀਂ ਕਹਿੰਦਾ ਕਿ 500 ਮਿਲੀਅਨ 'ਚ ਤੁਸੀਂ 1 ਮਿਲੀਅਨ ਵੀ ਦਿਓ ਕਿਸੇ ਨੂੰ। ਹਾਂ, ਲੇਕਿਨ ਮੈਂ ਇਹ ਜ਼ਰੂਰ ਸਵਾਲ ਖੜਾ ਕਰਾਂਗਾ ਕਿ ਜਦੋਂ 1984 ਦੇ ਨਾਂ ਦੇ ਉੱਤੇ ਅਸੀਂ ਸੋ ਉਹਨਾਂ ਨੂੰ ਛੱਡ ਦਈਏ, ਜੇ ਮਦਦ ਕਰ ਸਕਦੇ ਹੋ ਤਾਂ ਕਰ ਦਿਓ, ਵੈਸੇ ਉਹਨਾਂ ਨੂੰ ਮਦਦ ਦੀ ਲੋੜ ਨਹੀਂ ਹੈ ਵੀ ਤੁਹਾਨੂੰ ਮੈਂ ਦੱਸ ਦਿੰਦਾ, 20-25-30 ਸਾਲਾਂ ਬਾਅਦ ਉਹਨਾਂ ਨੇ ਆਪਣੀ ਹਿੰਮਤ ਨਾਲ ਆਪਣੇ ਆਪ ਆਪਣਾ ਵਧੀਆ ਕੰਮ ਕਰ ਲੈਣਾ, ਸੋ ਜੇ ਮਦਦ ਕਰ ਸਕਦੇ ਹੋ ਕਰੋ, ਅੱਗੇ 20 ਸਾਲ ਅਸੀਂ ਬੜਾ ਨੁਕਸਾਨ ਕੀਤਾ ਉਹਨਾਂ ਦਾ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਸੰਤੋਖ ਵਾਸੀ ਸਾਹਿਬ ਤੁਸੀਂ ਆਉਂਦੇ ਰਹੋ, ਸੰਤੋਖ ਵਾਸੀ ਜੀ ਗੋ ਅਹੈਡ।
ਸਤਿ ਸ਼੍ਰੀ ਅਕਾਲ ਦਲਬੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਤੁਹਾਡਾ ਪ੍ਰੋਗਰਾਮ ਤਾਂ ਰੋਜ਼ ਸੁਣੀਦਾ ਪਰ ਕਈ ਵਾਰੀ ਲਾਈਨ ਨਹੀਂ ਮਿਲਦੀ, ਕਾਲ ਨਹੀਂ ਮਿਲਦੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ।
ਥੈਂਕ ਯੂ ਸਰ, ਥੈਂਕ ਯੂ ਜੀ।
ਮੈਂ ਮੇਨ ਜਿਹੜਾ ਤਕਰੀਬਨ ਸਾਲ ਸਵਾ ਸਾਲ ਤੋਂ ਜਿਹੜਾ ਯੀਸਟ ਟੈਸਟ ਹਾਈਜੇ ਦੀ ਗੱਲ ਕਰਦੇ ਹਾਂ ਨਾ, ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਜੀ।
ਹਾਂਜੀ ਪਲੀਜ਼।
ਅਤੇ ਜੇ ਕਿਉਂਕਿ ਇਹ ਜਦੋਂ ਹਾਈਵੇ ਦੀਆਂ ਸਟੱਡੀਜ਼ ਹੁੰਦੀਆਂ ਸੀ ਨਾ 2012 ਤੋਂ ਲਾ ਕੇ 2014 ਤੱਕ, ਆਪਣੇ ਬ੍ਰਹਮਟਨ ਫੇਅਰ ਗਰਾਊਂਡ ਹੈ ਨਾ, ਉੱਥੇ ਮੈਂ ਮੀਟਿੰਗ ਅਟੈਂਡ ਕਰਦਾ ਰਿਹਾ ਸੀ। ਅਤੇ 2014 ਦੇ ਵਿੱਚ ਹੁਣ ਮੈਨੂੰ ਮੰਥ ਨਹੀਂ ਯਾਦ, ਸ਼ਾਇਦ ਜੁਲਾਈ ਤੋਂ ਸਤੰਬਰ ਤੱਕ ਇਹਨਾਂ ਨੇ ਪੂਰਾ ਹਾਈਵੇ ਦਾ ਬਲੂ ਪ੍ਰਿੰਟ ਉੱਥੇ ਡਿਸਪਲੇ ਕੀਤਾ ਸੀ। ਔਰ 2 ਦਿਨ ਮੈਂ ਵੀ ਜਾਂਦਾ ਰਿਹਾ ਸੀ ਉੱਥੇ, ਅਤੇ ਤਕਰੀਬਨ ਐਵਰੀ ਡੇ 400-500 ਬੰਦਾ 2-2.5 ਘੰਟੇ ਦੇ ਵਿੱਚ ਉੱਥੋਂ ਪਾਸ ਹੁੰਦਾ ਸੀ। ਔਰ ਹਜੇ ਤੱਕ ਮੈਨੂੰ ਯਾਦ ਹੈ ਜਦੋਂ ਉੱਥੇ ਸਪੀਚਿਸ ਹੋਈਆਂ ਸੀਗੀਆਂ ਨਾ, ਉਹਨਾਂ ਨੇ ਕਿਹਾ ਸੀ ਵੀ ਹਾਈਵੇ ਬਿਲਕੁਲ ਰੈਡੀ ਆ, ਸਟੱਡੀ ਸਾਰੀਆਂ ਕੰਪਲੀਟ ਹੋ ਚੁੱਕੀਆਂ, 2015 ਦੇ ਵਿੱਚ ਇਹਦੀ ਕੰਸਟਰਕਸ਼ਨ ਸ਼ੁਰੂ ਹੋਣੀ ਆ, ਅਤੇ 2022 ਦੇ ਵਿੱਚ ਹਾਈਵੇ ਤਿਆਰ ਹੋ ਜਾਣਾ। ਅਤੇ ਬੈਸਟਲ ਚਰਚਲ ਤਾਂ 401 ਤੋਂ ਸ਼ੁਰੂ ਹੋ ਕੇ 400 ਤੇਰਵੀਂ ਰੋਡ ਤੱਕ ਜਾਣਾ ਸੀ ਜੀ। ਹੁਣ ਇਹਦੇ ਵਿੱਚ ਕਿਉਂ ਠੰਡੇ ਬਖਸ਼ੇ ਤੇ ਪਾਇਆ ਗਿਆ ਜਦੋਂ ਕਿ 2014 ਦੇ ਵਿੱਚ ਅਨਾਊਂਸ ਹੋ ਗਿਆ ਸੀ ਵੀ 2015 ਵਿੱਚ ਸ਼ੁਰੂ ਹੋ ਕੇ 2022 ਦੇ ਵਿੱਚ ਖਤਮ ਹੋਣਾ, ਤੇ ਹੁਣ ਸਿਰਫ ਇਨਵਾਇਰਮੈਂਟ ਸਟੱਡੀ ਦਾ ਕਿਉਂ ਇਹਦੇ ਤੇ ਬਹਾਨਾ ਲਾ ਰਹੇ ਆ? ਜਿੰਨੇ ਤੁਹਾਡੇ ਐਮ ਪੀ ਆ ਉਹਨਾਂ ਨੂੰ ਬੁਲਾਓ, ਚਾਹੇ NDP ਦੇ ਆ, ਉਹਨਾਂ ਨੂੰ ਕਹੋ ਅੰਦਰੋਂ ਰਿਪੋਰਟ ਦਿਓ ਵੀ ਇਹਨੂੰ ਕਾਹਦੇ ਬੰਦ ਕੀਤਾ ਗਿਆ, ਜਦੋਂ ਕਿ 2014 ਵਿੱਚ ਇਨਵਾਇਰਮੈਂਟ ਸਟੱਡੀ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਸੀ।
ਹਾਂਜੀ ਮੈਂ ਤੁਹਾਨੂੰ ਦੱਸਦਾ ਵੀ
ਹੋਰ ਦੱਸਣਾ ਚਾਹੁੰਦਾ, ਚਲੋ ਜਲਦੀ ਕਰਕੇ ਮੈਂ ਦੱਸਦਾ, ਕਿਉਂਕਿ ਜਿਹੜੀ ਹੁਣ 2017 ਦੇ ਵਿੱਚ ਕੈਨੇਡਨ ਦੇ ਵਿੱਚ ਆਪਣੇ ਜਿਹੜੀ ਕੌਂਸਲ ਦੀ ਇੱਕ ਪਬਲਿਕ ਗੈਦਰਿੰਗ ਹੋਈ ਸੀ ਸਿਟੀ ਹਾਲ ਦੇ ਕੋਲ, ਉੱਥੇ ਵੀ ਤਕਰੀਬਨ 400-500 ਬੰਦਾ ਸੀਗਾ, ਤੇ ਮੈਂ ਵੀ ਗਿਆ ਸੀ, 2 ਘੰਟੇ ਦੀ ਮੀਟਿੰਗ ਸੀ। ਉਹ ਮੀਟਿੰਗ ਦੇ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਸੀ ਪੀ ਰੀਜਨ ਦਾ, ਇਹ ਹਾਈਵੇ ਦਾ ਚੱਲਿਆ ਸੀ, ਤੇ ਉਸ ਵੇਲੇ ਸਿਟੀ ਆਫ ਕੈਨੇਡਾ ਨੇ ਹੱਥ ਖੜੇ ਕਰਤੇ ਸੀ, ਉਹ ਕਹਿੰਦੇ ਵੀ ਸਾਡੇ ਵੱਲੋਂ ਸਭ ਕੁਛ ਤਿਆਰ ਹੈ, ਇਹ ਜੋ ਪ੍ਰੋਵਿੰਸ ਵੱਲੋਂ ਇਹ ਰੁਕਾਵਟ ਰਿਹਾ, ਪ੍ਰੋਵਿੰਸ ਦੇ ਵਿੱਚ ਸਾਨੂੰ ਨਹੀਂ ਪਤਾ ਉੱਥੇ ਕੀ ਹੋ ਰਿਹਾ। ਇਹ ਮੈਂ ਖੁਦ ਆਪ ਉਹ ਮੀਟਿੰਗ ਦੇ ਵਿੱਚ ਚੱਲਿਆ ਸੀ, ਵੈਸੇ ਆਪਣੇ ਲੋਕ ਬਹੁਤ ਘੱਟ ਮੀਟਿੰਗਾਂ ਜਾਂਦੇ, ਮੈਂ ਕੈਨੇਡਾ ਦੀਆਂ ਜਿੰਨੀਆਂ ਮੀਟਿੰਗ ਦਾ ਤਕਰੀਬਨ ਪਿਛਲੇ 15 ਸਾਲ ਤੋਂ ਅਟੈਂਡ ਕਰਦਾ ਰਿਹਾ, ਹੁਣ ਤਾਂ ਆਪਣੇ ਲੋਕ ਕਾਫੀ ਕੈਨੇਡਨ ਕਿਉਂਕਿ ਬਹੁਤ ਜਾਂਦੇ, ਪਿਛਲੀਆਂ ਮੀਟਿੰਗਾਂ ਮੈਂ 2012 ਤੋਂ ਲਾ ਕੇ, ਤੇ ਇਹ 2-3 ਰਿਪੋਰਟ ਮੈਂ ਤੁਹਾਨੂੰ ਦੱਸਾਂ ਵੀ ਇਹਦੇ ਵਿੱਚ ਕੋਈ ਜਿੰਨਾ RTI ਕਹਿੰਦੇ ਉਹ ਪਾ ਕੇ ਕੋਈ ਇਧਰੋਂ ਪਤਾ ਲੱਗ ਸਕਦਾ ਵੀ ਹਜੇ ਕਿਉਂ ਰੋਕਿਆ ਗਿਆ, ਬਾਕੀ ਇਨਵਾਇਰਮੈਂਟ ਸਟੱਡੀ ਆ ਜਾਂ ਹੋਰ ਕੋਈ ਰੀਜਨ ਇਹਦੇ ਬਾਰੇ, ਤੇ ਤੁਸੀਂ ਦੱਸਿਓ ਤਾਂ ਮੈਂ ਆਫਿਸ ਸੁਣਦਾ, ਉਸ ਤੋਂ ਬਾਅਦ ਫਿਰ ਕਿਤੇ ਰਜਿਸਟ੍ਰੇਸ਼ਨ ਕਰਾਂਗੇ ਤੇ ਹੋਰ ਸੀ।
ਹਾਂਜੀ ਸੰਤੋਖ ਬਾਸੀ ਸਾਹਿਬ, ਗੱਲ ਇਸ ਤਰ੍ਹਾਂ ਆ ਕਿ ਜਿਹੜੀ ਇਹ ਤੁਸੀਂ 2014 ਦੀ ਗੱਲ ਕਰ ਰਹੇ ਹੋ, ਅਸਲ ਦੇ ਵਿੱਚ ਤੇ 2005 ਦੇ ਵਿੱਚ ਇਹ ਪ੍ਰਪੋਜ਼ਲ ਫਸਟ ਟਾਈਮ 2005 'ਚ ਆਇਆ ਸੀਗਾ ਕਿ ਇੱਕ ਈਸਟ ਵੈਸਟ ਹਾਈਵੇ ਜਿਹੜਾ ਬਣਾਇਆ ਜਾਵੇ ਨੌਰਥ ਅਮਰੀਕਾ ਦੇ ਹਰ ਜਗ੍ਹਾ ਦੇ ਉੱਤੇ, ਜੇ ਤੁਸੀਂ ਸ਼ਹਿਰ ਦੇ ਬਾਹਰੋਂ ਬਾਹਰ ਨਿਕਲਣਾ ਹੈ, ਈਵਨ ਨੌਰਥ ਅਮਰੀਕਾ ਛੱਡੋ ਆਪਣੇ ਇੰਡੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਬੜੇ ਸ਼ਹਿਰ ਨੇ ਜਿਹਨੂੰ ਅਸੀਂ ਬਾਈਪਾਸ ਕਹਿ ਦਿੰਦੇ ਹਾਂ ਕਿ ਤੁਸੀਂ ਬਾਹਰੋਂ ਬਾਹਰ ਨਿਕਲ ਸਕਦੇ ਹੋ ਸ਼ਹਿਰ ਤੋਂ, ਲੇਕਿਨ ਸਾਡੇ ਇੱਥੇ ਪ੍ਰੋਬਲਮ ਇਹ ਹੈਗੀ ਹੈ ਕਿ ਜੇ ਤੁਸੀਂ ਹੈਮਿਲਟਨ ਤੋਂ ਓਸ਼ਵਾ ਜਾਣਾ ਹੈ ਤਾਂ ਤੁਹਾਡੇ ਕੋਲ ਹਾਈਵੇ 401 ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ, ਜਾਂ ਫਿਰ ਟੋਲ ਰੂਟ 407 ਲਓ। ਸੋ ਇਹ ਪ੍ਰਪੋਜ਼ਲ 2005 ਦਾ ਚੱਲ ਰਿਹਾ ਸੀਗਾ। 2018 ਦੇ ਵਿੱਚ ਮੈਂ ਫਾਸਟ ਫਾਰਵਰਡ ਕਰ ਦਿੰਦਾ ਕਿਉਂਕਿ ਕਾਲਰਸ ਬਹੁਤ ਵੇਟ ਕਰ ਰਹੇ ਨੇ, ਸਾਡੇ ਸਪੌਂਸਰ ਵੇਟ ਕਰ ਰਹੇ ਨੇ ਕਿ 2018 ਦੇ ਵਿੱਚ ਇਹਨੂੰ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਹੜੀ ਇਨਵਾਇਰਮੈਂਟਲ ਸਟੱਡੀ ਆ ਉਹ ਇਹ ਕਹਿੰਦੀ ਆ ਕਿ ਇਹ ਬਿਹਤਰ ਆ ਕਿ ਤੁਸੀਂ ਹਾਈਵੇ ਬਣਾਉਣ ਦੀ ਬਜਾਏ ਇੱਕ ਟ੍ਰਾਂਜ਼ਿਟ ਸਿਸਟਮ ਜਿਹੜਾ ਉਹਨੂੰ ਹੋਰ ਜ਼ਿਆਦਾ ਸਟਰੈਂਥਨ ਕਰੋ। ਸੋ ਇਹ ਇਸ ਕਾਰਨ 2018 ਦੇ ਵਿੱਚ ਇਹਨੂੰ ਉਸ ਸਮੇਂ ਦੀ ਜਿਹੜੀ ਲਿਬਰਲ ਸਰਕਾਰ ਹੈ ਉਹਨੇ ਇਹਨੂੰ ਕੈਂਸਲ ਕਰ ਦਿੱਤਾ ਸੀਗਾ। ਹਾਲਾਂਕਿ ਮੈਂ ਇੱਥੇ ਵੀ ਦੱਸਦਾ ਕਿ ਰਿਪੋਰਟ ਕਲੀਅਰ ਕਹਿੰਦੀ ਹੈ ਕਿ 2031 ਤੱਕ ਸਾਨੂੰ ਜਿਹੜਾ ਸਾਲਾਨਾ ਨੁਕਸਾਨ ਹੈ ਉਹ $7 billion ਦਾ ਹੈ, $7 billion ਸਾਨੂੰ 2031 ਤੱਕ, ਹੁਣ ਵੀ ਤਕਰੀਬਨ 5.5-6 billion ਅੱਜ ਵੀ ਸਾਨੂੰ ਗ੍ਰੇਟਰ ਟੋਰਾਂਟੋ ਏਰੀਆ 'ਚ ਨੁਕਸਾਨ ਹੋ ਰਿਹਾ GTA ਦਾ, ਸਾਨੂੰ ਨੁਕਸਾਨ ਇਕੋਨਮੀ ਦਾ, ਵਿਚ ਇਜ਼ ਹਿਊਜ ਲੋਸ ਸੋ ਉਹਦੇ ਬਾਅਦ ਹੁਣ ਕੀ ਹੈ ਇਨਵਾਇਰਮੈਂਟਲ ਅਸੈਸਮੈਂਟ ਦੀ ਹੁਣ ਦੁਬਾਰਾ ਖੋਲੀ ਗਈ ਹੈ ਔਰ ਇਨਵਾਇਰਮੈਂਟਲ ਅਸੈਸਮੈਂਟ ਕਰਨੀ ਪਏਗੀ ਜਦੋਂ ਤੁਸੀਂ ਐਡਾ ਵੱਡਾ ਹਾਈਵੇ ਬਣਾਉਣਾ ਹੈ ਤੇ ਬਿਲਕੁਲ ਤੁਹਾਨੂੰ ਇਨਵਾਇਰਮੈਂਟਲ ਅਸੈਸਮੈਂਟ ਕਰਨੀ ਪਏਗੀ ਹੁਣ ਇਹਨੂੰ ਦੁਬਾਰਾ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਂ ਹੁਣ ਇਹਦੇ 'ਚ ਦੋ ਤਰ੍ਹਾਂ ਦੀ ਰਾਏ ਆ ਰਹੀ ਅੱਜ ਕਿ ਅੱਜ ਦੀ ਜਿਹੜੀ ਫੋਰਟ ਸਰਕਾਰ ਆ ਜਾਂ ਐਮ ਪੀ ਪੀ ਅਮਰਜੋਤ ਸੰਧੂ ਸਾਹਿਬ ਨੇ ਜਿਹਨੂੰ ਉਹਨੂੰ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਕਿਆ ਇਹ ਸਿਰਫ ਹੁਣ ਇਨਵਾਇਰਮੈਂਟਲ ਅਸੈਸਮੈਂਟ ਸ਼ੁਰੂ ਕਰਵਾ ਕੇ ਹੁਣ ਠੀਕ ਹੈ ਜੀ ਫਿਰ ਦੁਬਾਰਾ ਅਪਰੂਵਲ ਨਹੀਂ ਮਿਲਿਆ ਇਹਨੂੰ ਬੰਦ ਕਰ ਦੇਣਗੇ ਜਾਂ ਜ਼ੋਰ ਲਗਾ ਕੇ ਹੁਣ ਇਹਨੂੰ ਵਾਕਿਆ ਹੀ ਸ਼ੁਰੂ ਕਰਵਾਉਣਗੇ ਬ੍ਰੈਮਟਨ ਦੇ ਮੇਅਰ ਨੇ ਵੀ ਕਹਿਤਾ ਔਰ ਹਰ ਤਕਰੀਬਨ ਮਿਊਨਸਪੈਲਿਟੀ ਇਹਦੇ ਹੱਕ 'ਚ ਹੈ ਐਂਡ ਵੀ ਡੈਫੀਨੇਟਲੀ ਨੀਡ ਸਾਨੂੰ ਬਹੁਤ ਸਟਰੋਂਗਲੀ ਇਹਦੀ ਇਹ ਜ਼ਰੂਰਤ ਹੈ ਵੀ ਡੈਫੀਨੇਟਲੀ ਨੀਡ ਵਨ ਜਿਹੜਾ ਈਸਟ ਵੈਸਟ ਹਾਈਵੇ ਹੈਗਾ ਅਗਲੀ ਕਾਲ ਵੱਲ ਵੱਧਦੇ ਹਾਂ ਜੀ ਹਾਂਜੀ ਜੁਝਾਰ ਸਿੰਘ ਜੀ ਤੁਸੀਂ ਆਉਂਦੇ ਰਹੋ ਜੁਝਾਰ ਸਿੰਘ ਜੀ ਗੋ ਅਹੈਡ
ਜਗਵੀਰ ਜੀ ਤੇ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਜਗਵੀਰ ਜੀ ਜਿਹੜਾ ਤੁਸੀਂ ਨੰਬਰ ਦਿੱਤਾ ਜੋਬ ਨੰਬਰ 1976 ਤੋਂ ਬਾਅਦ ਬਹੁਤ ਵਧੀਆ ਸਕਾਰਾਤਮਕ ਨੰਬਰ ਆਇਆ ਜਗਵੀਰ ਜੀ ਕਿਹੜਾ ਸੈਕਟਰ ਆ ਜਿਹੜਾ ਜਿਹੜਾ ਸਾਡੀ ਜਿਹੜੀ ਗਰੋਥ ਹੈ ਇਹਨੂੰ ਅੱਗੇ ਲੈ ਕੇ ਜਾ ਰਿਹਾ ਕੀ ਇਹ ਮੈਨੂਫੈਕਚਰਿੰਗ ਆ ਸਰਵਿਸ ਆ ਜਾਂ ਸਾਡੀ ਟੈਕ ਇੰਡਸਟਰੀ ਆ ਜਿਹੜੀ ਇਹ ਗਰੋਥ ਨੂੰ ਅੱਗੇ ਲੈ ਕੇ ਜਾ ਰਿਹਾ ਇੱਕ ਤਾਂ ਇਹਦੇ ਬਾਰੇ ਦੱਸਿਓ ਜਗਵੀਰ ਜੀ ਤੁਸੀਂ ਇਹ ਜਿਹੜਾ ਨੰਬਰ ਆ ਤੁਸੀਂ ਲਿਬਰਲ ਨੂੰ ਕ੍ਰੈਡਿਟ ਦਿਓਗੇ ਇਹ ਮੇਰਾ ਤੁਹਾਨੂੰ ਕੁਐਸਚਨ ਆ ਜਿੱਦਾਂ ਤੇ ਜਿਸ ਤਰ੍ਹਾਂ ਜਿਹੜੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਪਰ ਜਿਹੜੇ ਅਟਲਾਂਟਿਕ ਕੈਨੇਡਾ ਦੇ ਵਿੱਚ ਸਰਵੇ ਹੋ ਰਹੇ ਆ ਉੱਥੇ ਉਹ ਟ੍ਰਬਲ ਵਾਟਰ ਦੇ ਵਿੱਚ ਆ ਔਰ ਜਦੋਂ ਆਪਾਂ ਸੈਂਟਰਲ ਵੈਸਟਰਨ ਕੈਨੇਡਾ ਦੇਖ ਰਹੇ ਜਿਸ ਤਰ੍ਹਾਂ ਅਲਬਰਟਾ ਆ ਤੁਹਾਨੂੰ ਕੀ ਲੱਗਦਾ ਉੱਥੇ ਲਿਬਰਲ ਕਿਸ ਤਰ੍ਹਾਂ ਪਰਫਾਰਮ ਕਰਨਗੇ ਹਾਲਾਂਕਿ ਨੰਬਰ ਚੇਂਜ ਹੁੰਦੇ ਰਹਿੰਦੇ ਆ ਸੋ ਪਲੀਜ਼ ਇਹਨਾਂ ਬਾਰੇ ਦੱਸੋ ਜੀ ਥੈਂਕ ਯੂ ਜੀ
ਦੇਖੋ ਲਿਬਰਲ ਸਰਕਾਰ ਨੇ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਕਾਫੀ ਜ਼ਿਆਦਾ ਪੈਸਾ ਇਨਵੈਸਟ ਕੀਤਾ ਹੈ $10 billion ਦਾ ਡੈਫਿਸਿਟ ਕਿਹਾ ਸੀ ਉਹਨਾਂ ਨੇ ਹੁਣ 4 ਸਾਲ ਦੇ ਵਿੱਚ ਲਗਭਗ 90-95 billion ਦਾ ਡੈਫਿਸਿਟ ਉਹਨਾਂ ਨੇ ਖੜਾ ਕਰ ਦਿੱਤਾ ਹੈ ਸੋ ਪੈਸਾ ਇੰਨਾ ਲੱਗਾ ਇਕਨੋਮੀ ਦੇ ਵਿੱਚ ਉਹਦੇ ਨਾਲ ਜੋਬਸ ਤੇ ਡੈਫੀਨੇਟਲੀ ਉਹਦੇ ਤੇ ਅਸਰ ਪੈਂਦਾ ਹੀ ਪੈਂਦਾ ਹੈ ਔਰ ਜੋਬਸ ਜਿਹੜੀਆਂ ਜੀ ਉਹ ਸਰਵਿਸ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਉਹ ਕ੍ਰੀਏਟ ਹੋ ਰਹੀਆਂ ਨੇ ਅਸੀਂ ਇੱਥੇ ਟੈਕ ਹੱਬ ਦੀ ਕੈਨੇਡਾ ਇਜ਼ ਬਿਕਮਿੰਗ ਅ ਟੈਕ ਹੱਬ ਨਾਓ ਖਾਸ ਕਰ ਗ੍ਰੇਟਰ ਟੋਰਾਂਟੋ ਏਰੀਆ 'ਚ ਟੈਕਨੋਲੋਜੀ ਸੈਕਟਰ 'ਚ ਚੰਗੀਆਂ ਹਾਈ ਪੇਇੰਗ ਜੋਬਸ ਵੀ ਜਿਹੜੀਆਂ ਉਹ ਵੀ ਕ੍ਰੀਏਟ ਹੋ ਰਹੀਆਂ ਲੋਸਿਸ ਸਾਨੂੰ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਲੋਸਿਸ ਹੋ ਰਹੇ ਨੇ ਅਸੀਂ ਦੇਖ ਹੀ ਲਿਆ ਜਾਂ ਆਸ਼ਵਾ ਪਲਾਂਟ ਦੀ ਗੱਲ ਕਰ ਲਈਏ ਹੋਰ ਪਲਾਂਟਸ ਦੀ ਗੱਲ ਕਰ ਲਈਏ ਇੱਥੇ ਕਿਉਂਕਿ ਮੈਨੂਫੈਕਚਰਿੰਗ ਜਿਹੜੀ ਹੈ ਜੀ ਉਹ ਹੌਲੀ ਹੌਲੀ ਘਟਦੀ ਚਲੀ ਜਾ ਰਹੀ ਹੈਗੀ ਆ ਔਰ ਉਹ ਜਿਹੜੀਆਂ ਹਾਈ ਪੇਇੰਗ ਮੈਨੂਫੈਕਚਰਿੰਗ ਸੈਕਟਰ ਜੋਬਸ ਨੇ ਉਹ ਕੱਟਣੀਆਂ ਨੇ ਔਰ ਸਾਨੂੰ ਆਪਣੇ ਬੱਚਿਆਂ ਦੇ ਜਿਹੜੇ ਫਿਊਚਰ ਆ ਉਹ ਵੀ ਇਹਦੇ ਮੁਤਾਬਿਕ ਹੀ ਸਾਨੂੰ ਜਿਹੜਾ ਉਹ ਪਲਾਨ ਕਰਨਾ ਪਏਗਾ ਕਿ ਜਿੱਥੇ ਹਾਈਟੈਕ ਜੋਬਸ ਨੇ ਟੂਡੇ ਹਾਈਟੈਕ ਇੰਡਸਟਰੀ ਦੇ ਨਾਲ ਜੇ ਅਸੀਂ ਜੋਬਸ ਲਵਾਂਗੇ ਮੈਡੀਕਲ ਪ੍ਰੋਫੈਸ਼ਨ ਜੋਬ ਲਵਾਂਗੇ ਇਹ ਪ੍ਰੋਫੈਸ਼ਨਸ ਅੱਜ ਜ਼ਰੂਰੀ ਨੇ ਮੈਂ ਕੋਈ ਇਹ ਪੈਨਿਕ ਨਹੀਂ ਕ੍ਰੀਏਟ ਕਰਨਾ ਚਾਹੁੰਦਾ ਲੇਕਿਨ ਮੈਂ ਵੀ ਜ਼ਰੂਰ ਦੱਸਦਾ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਐਸੇ ਪ੍ਰੋਫੈਸ਼ਨਸ ਨੇ ਜਿੱਥੇ ਡਿਸਰਪਸ਼ਨ ਆ ਸਕਦੀ ਹੈ ਜਿੱਦਾਂ ਟੈਕਸੀ ਦੇ ਪ੍ਰੋਫੈਸ਼ਨ ਦੇ ਵਿੱਚ ਡਿਸਰਪਸ਼ਨ ਆ ਚੁੱਕੀ ਹੈ ਵਿਦ ਉਬਰ ਲਿਫਟ ਬੜੀਆਂ ਸਾਰੀਆਂ ਰਾਈਡ ਸ਼ੇਅਰਿੰਗ ਸਰਵਿਸਿਸ ਟਰੱਕਿੰਗ ਕੁਡ ਬੀ ਦਾ ਨੈਕਸਟ ਟਰੱਕਿੰਗ ਦੇ ਪ੍ਰੋਫੈਸ਼ਨ ਦੇ ਵਿੱਚ ਜੇ ਅਸੀਂ ਟੈਕਨੋਲੋਜੀ ਦੇ ਨਾਲ ਨਹੀਂ ਜੁੜਾਂਗੇ ਸੈਲਫ ਡਰਾਈਵਿੰਗ ਟਰੱਕਸ ਜਿਹੜੇ ਨੇ ਜਾਂ ਹੋਰ ਟੈਕਨੋਲੋਜੀ ਦੇ ਕਾਰਨ ਥੋੜ੍ਹੇ ਜਿਹੇ ਡਿਫਰੈਂਸ ਆਏਗਾ ਇਸ ਇੰਡਸਟਰੀ ਦੇ ਵਿੱਚ ਵੀ ਹੋਟਲ ਇੰਡਸਟਰੀ 'ਚ ਡਿਫਰੈਂਸ ਆਏਗਾ ਕਾਰ ਡੀਲਰਸ਼ਿਪਸ ਮੇ ਬਿਕਮ ਅ ਥਿੰਗ ਆਫ ਦਾ ਪਾਸਟ ਆਉਣ ਵਾਲੇ 5-10-15 ਸਾਲਾਂ ਦੇ ਵਿੱਚ ਕਾਰ ਡੀਲਰਸ਼ਿਪਸ ਘੱਟ ਸਕਦੀਆਂ ਨੇ ਜਿਸ ਤਰ੍ਹਾਂ ਅੱਜ ਬੜੇ ਬੜੇ ਸ਼ੋਪਿੰਗ ਮਾਲਸ ਜਿਹੜੇ ਨੇ ਉਹਨਾਂ ਦੇ ਉੱਤੇ ਕੁਝ ਹੱਦ ਤੱਕ ਅਸਰ ਪੈ ਰਿਹਾ ਕਿਉਂਕਿ ਆਨਲਾਈਨ ਬਾਇੰਗ ਜਿਹੜੀ ਹੈ ਵੱਧ ਰਹੀ ਹੈ ਬਟ ਇੱਕ ਟਾਈਮ ਆਏਗਾ ਕਿ ਕਾਰ ਡੀਲਰਸ਼ਿਪਸ ਦੀ ਬਜਾਏ ਜਿਸ ਤਰ੍ਹਾਂ ਤੁਸੀਂ ਆਨਲਾਈਨ ਹੀ ਦੇਖੋਗੇ ਕਾਰ ਤੁਹਾਡੇ ਘਰ ਆ ਕੇ ਤੁਹਾਨੂੰ ਟੈਸਟ ਡਰਾਈਵ ਕਰਾ ਦੇਣਗੇ ਲਓ ਜੀ ਗੱਡੀ ਤੁਸੀਂ ਕੀਤੀ ਤੁਹਾਡੇ ਸਮੇਂ ਮੁਤਾਬਿਕ ਤੁਹਾਡੇ ਘਰ 'ਚ ਆਉਣਗੇ ਉਹ ਔਰ ਤੁਹਾਨੂੰ ਟੈਸਟ ਡਰਾਈਵ ਕਰਾਈ ਗੱਡੀ ਤੁਸੀਂ ਦੇਖੀ ਪਸੰਦ ਕੀਤੀ ਰੇਟ ਸੈੱਟ ਹੋਇਆ ਬੰਦਾ ਵਾਪਸ ਲੈ ਗਿਆ ਸੋ ਕਾਰ ਡੀਲਰਸ਼ਿਪਸ 'ਤੇ ਵੀ ਅਸਰ ਪੈ ਸਕਦਾ ਲੀਗਲ ਪ੍ਰੋਫੈਸ਼ਨਸ ਜਿਹੜੇ ਲਾਅ ਕਲਰਕਸ ਨੇ ਆਉਣ ਵਾਲੇ ਟਾਈਮ ਦੇ ਵਿੱਚ ਐਸੇ ਸੋਫਟਵੇਅਰਸ ਆ ਜਾਣਗੇ ਸੋ ਲੀਗਲ ਪ੍ਰੋਫੈਸ਼ਨ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਪੈ ਸਕਦਾ ਸੋ ਥੋੜ੍ਹਾ ਜਿਹਾ ਇਹਦਾ ਮਾਈਂਡਫੁੱਲ ਸਾਨੂੰ ਹੋਣਾ ਪਏਗਾ ਕਿ ਨੌਕਰੀਆਂ ਜਿਹੜੀਆਂ ਉਹ ਕਿਸ ਪਾਸੇ ਕ੍ਰੀਏਟ ਹੋ ਰਹੀਆਂ ਨੇ ਬੱਚਿਆਂ ਨੂੰ ਅਸੀਂ ਬੜੀ ਮਿਹਨਤ ਦੇ ਨਾਲ ਫਿਰ ਪੜ੍ਹਾਉਂਦੇ ਹਾਂ ਬੜੀਆਂ ਡਿਗਰੀਜ਼ ਕਰਾਉਂਦੇ ਹਾਂ ਫਿਰ ਉਹਨਾਂ ਨੂੰ ਜੋਬਸ ਦੇ ਨਾਲ ਕਈਆਂ ਨੂੰ ਤਾਂ ਹਾਈ ਪੇਇੰਗ ਜੋਬਸ ਮਿਲਣਗੀਆਂ ਕਿਉਂਕਿ ਟੈਕ ਸੈਕਟਰ ਦੇ ਵਿੱਚ ਜੋਬਸ ਸਰਵਿਸ ਇੰਡਸਟਰੀ ਦੇ ਜੋਬਸ ਬਹੁਤ ਕਈ ਵਧੀਆ ਵੀ ਆਉਣਗੀਆਂ ਲੇਕਿਨ ਕਈਆਂ ਨੂੰ ਇਹ ਚੈਲੰਜਸ ਦਾ ਵੀ ਸਾਹਮਣਾ ਕਰਨਾ ਪਏਗਾ ਅਰਵਿੰਦ ਜੀ ਤੁਸੀਂ ਆਉਂਦੇ ਰਹੋ ਅਰਵਿੰਦ ਜੀ ਗੋ ਅਹੈਡ
ਜਗਵੀਰ ਜੀ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ ਤੁਸੀਂ ਕਹਿ ਰਹੇ ਸੀ ਸੰਡੇ ਨੂੰ ਮੈਂ ਮਲਟੀ ਮਿਲੀਅਨੇਅਰ ਬੰਦਿਆਂ ਨਾਲ ਮਿਲਣਾ ਸਰ ਮੇਰਾ ਕੁਐਸਚਨ ਇਹ ਹੈ ਕਿ ਉਹਨਾਂ ਨੂੰ ਇੱਕ ਗੱਲ ਪੁੱਛ ਲਿਓ ਕਿ 5-7 ਜਣਿਆਂ ਨੂੰ ਇਹ ਪੁੱਛ ਲਿਓ ਕਿ ਤੁਸੀਂ ਤਾਂ ਇੰਨੇ ਇੰਨੇ ਮਿਲੀਅਨੇਅਰ ਹੈਗੇ ਹੋ ਇੱਕ ਇੰਡੀਆ ਦੇ ਵਿੱਚ ਸਟਾਰਟਿੰਗ 2014-2013 ਦੇ ਵਿੱਚ ਇੱਕ ਸਕੀਮ ਚੱਲੀ ਸੀ ਵਲੰਟੀਅਰ ਮਤਲਬ ਜਿਹੜੀ ਸਬਸਿਡੀ ਆ ਉਹਨਾਂ ਨੂੰ ਛੱਡਣ ਵਾਸਤੇ ਕਿ ਇਹ ਛੱਡ ਸਕਦੇ ਮੈਡੀਕਲ ਮੈਡੀਕਲ ਫੈਸਿਲਿਟੀਆਂ ਕਿ ਇੰਨੇ ਇੰਨੇ ਅਮੀਰ ਬੰਦੇ ਹੈਗੇ ਆ ਇੱਕ ਮਤਲਬ $5,000 ਜਾਂ ਮਹੀਨੇ ਦਾ ਖਰਚਾ ਵੀ ਹੁੰਦਾ ਫੈਮਿਲੀ ਦਾ ਮੈਡੀਕਲ ਉਹ ਛੱਡ ਸਕਦੇ ਆ ਸਬਸਿਡੀ ਇੱਕ ਦੂਸਰੀ ਗੱਲ ਹੈ ਕਿ ਇੱਕ ਆਪਾਂ ਗੱਲ ਕਰ ਰਹੇ ਸੀ ਯੂਨੀਵਰਸਿਟੀਜ਼ ਦੀ ਗੱਲ ਹੈ ਆਪਾਂ ਯੂਨੀਵਰਸਿਟੀਜ਼ 'ਚ ਇੱਕ ਇੱਕ ਸਟੈਂਜ਼ਾ ਹੋਰ ਐਡ ਕਰਤਾ ਫ੍ਰੀ ਫੀਸ ਮਤਲਬ ਫ੍ਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਸਰ ਮੇਰੀ ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਤਾਂ ਯੂਨੀਵਰਸਿਟੀ ਆਵੇ, ਅਗਰ ਯੂਨੀਵਰਸਿਟੀ ਆਊਗੀ ਅਸੀਂ ਪੈਸੇ ਦੇਣ ਨੂੰ ਤਿਆਰ ਬੈਠੇ ਹਾਂ। ਇੱਕ ਇੱਕ ਇਹਦਾ ਕੀ ਕਾਰਨ ਹੁੰਦਾ ਜੀ, ਅਸੀਂ ਬਾਹਰਲੇ ਸ਼ਹਿਰਾਂ 'ਚ ਜਾਂਦੇ ਹਾਂ, ਬਾਹਰਲੀ ਆਊਟ ਆਫ ਕੰਟਰੀ ਜਾਂਦੇ ਹਾਂ, ਉੱਥੇ ਪੈਸਾ ਵੀ ਖਰਚ ਦੇਊਗੇ, ਸਾਡੇ ਅਪਾਰਟਮੈਂਟਾਂ ਦੇ ਬੱਚਿਆਂ ਦੇ ਖਰਚੇ ਤਾਂ ਬਚੂਗੇ, ਠੀਕ ਹੈ ਜੀ। ਅਤੇ ਦੂਸਰੀ ਗੱਲ ਹੈ ਜੀ, ਰੋਡ ਰੋਡ ਦੀ ਗੱਲ ਕਰ ਰਹੇ ਸੀ ਕਿ ਰੋਡ ਜਿਹੜੀ ਬੇਸਿਕ ਰੋਡਸ ਹੈ ਉਹ ਹੀ ਇੰਪਰੂਵ ਹੋ ਜਾਣ, ਬਾਕੀ ਦਾ ਟਰਾਂਸਪੋਰਟੇਸ਼ਨ ਦੀ ਗੱਲ ਹੋ ਰਿਹਾ ਜੀ। ਪਾਥ ਹੋਲਸ ਜੀ ਟੀ ਏ ਟੋਰਾਂਟੋ ਏਰੀਆ ਦੇ ਵਿੱਚ ਇੰਨੇ ਹੈਗੇ ਹੈ ਕਿ ਹਰੇਕ ਜਾਣੇ ਦੇ ਇੱਕ ਅੱਧੇ ਵਾਰ ਟਾਇਰ ਫਲੈਟ ਹੁੰਦਾ ਹੀ ਹੁੰਦਾ। ਅਤੇ ਇਹ ਇਹ ਮੇਰਾ ਕਹਿਣਾ ਸੀ, ਇਹ ਤੁਹਾਡੇ ਬਾਰੇ ਇਹਦੇ ਬਾਰੇ ਮੈਨੂੰ ਦੱਸੋ।
ਠੀਕ ਹੈ ਅਰਵਿੰਦ ਜੀ, ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਵੀ ਦੇਵਾਂਗਾ। ਨੈਕਸਟ ਕਾਲਰ ਸਾਡੇ ਹਰਵਿੰਦਰ ਜੀ ਹੈਗੇ ਨੇ, ਹਰਵਿੰਦਰ ਸਿੰਘ ਜੀ ਤੁਹਾਡੀ ਕਾਲ ਵੀ ਆਉਂਦੀ ਲਵਾਂਗਾ, ਬਾਕੀ ਕਾਲਰਸ ਦੀ ਕਾਲਸ ਵੀ ਇਸੇ ਤਰ੍ਹਾਂ ਆਉਂਦੀ ਹੈ, ਜਾਰੀ ਰਹਿਣਗੀਆਂ। ਸਾਡੇ ਸਪੋਂਸਰ ਨੂੰ ਵੀ ਅਸੀਂ ਜ਼ਰੂਰ ਨਾਲ ਦੀ ਨਾਲ ਲੈ ਲਈਏ ਔਰ ਫਿਰ ਤੁਹਾਡੇ ਮੈਂ ਜਵਾਬ ਵੀ ਦੇਵਾਂਗਾ ਔਰ ਕਾਲਸ ਵੀ ਆਉਂਦੀ ਕਰਾਂਗਾ। ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰ ਪਾਲ ਜੀ ਸਾਡੇ ਨਾਲ ਜੁੜ ਗਏ ਨੇ। ਸੁਰਿੰਦਰ ਪਾਲ ਜੀ, ਸਤਿ ਸ਼੍ਰੀ ਅਕਾਲ।
ਥੈਂਕ ਯੂ ਵੈਰੀ ਮਚ ਜਿਤਵੀਰ ਜੀ, ਮੇਰੇ ਵੱਲੋਂ ਸੋਚਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ।
ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਔਰ ਹਰ ਫਰਾਈਡੇ ਵਾਲੇ ਦਿਨ ਹਫਤੇ ਦੀ ਪੂਰੀ ਇਕਨੋਮਿਕ ਸਨੈਪਸ਼ਾਟ ਜਿਹੜੀ ਹੈ ਸਾਡੇ ਮਨੀ ਸੈਂਸੈਕਸ ਦੇ ਵਿੱਚ ਪੇਸ਼ ਕਰਦੇ ਨੇ ਸੁਰਿੰਦਰਪਾਲ ਜੀ। ਸੁਰਿੰਦਰਪਾਲ ਜੀ, ਗੋ ਐਡ ਸਰ, ਕੀ ਅਪਡੇਟ ਹੈ?
ਸ਼ੋਰ ਯੁਧਵੀਰ ਜੀ, ਆਈ ਵੁੱਡ ਲਾਈਕ ਟੂ ਸੇ ਸਮ ਕਮੈਂਟਸ। ਹੁਣੇ ਮੈਂ ਇੱਕ ਸਰੋਤੇ ਦੀ ਗੱਲ ਪੁੱਛ ਰਿਹਾ ਸੀਗਾ ਵੀ ਕਿਹੜੇ ਸੈਕਟਰ ਦੇ ਅੰਦਰ ਜੋਬਸ ਕ੍ਰੀਏਟ ਹੋਈਆਂ ਨੇ। ਦੇਖੋ, ਫੋਰ ਦੀ ਮੰਥ ਆਫ ਮੇ ਵੀ ਹੈਵ ਐਡਡ ਆਲਮੋਸਟ 27,000 ਜੋਬਸ। ਇਸ ਦੇ ਬਾਵਜੂਦ ਕਿ ਅਪ੍ਰੈਲ ਦੇ ਅੰਦਰ ਮੋਰ ਦੈਨ 106,000 ਜੋਬਸ ਵਰ ਕ੍ਰੀਏਟਡ, ਦਿਸ ਇਜ਼ ਅ ਵੈਰੀ ਵੈਰੀ ਗੁੱਡ ਨੰਬਰ। 1976 ਤੋਂ ਬਾਅਦ ਇਹ ਪਹਿਲੀ ਵਾਰੀ ਚੰਗਾ ਆਂਕੜਾ ਆਇਆ, ਜਦੋਂ ਤੋਂ ਆਂਕੜੇ ਰੱਖ ਰਹੀ ਹੈ ਸਟੈਟਿਸ ਕੈਨੇਡਾ, ਪਹਿਲੀ ਵਾਰੀ ਆਇਆ ਕਿ ਸਾਡਾ ਅਨਇੰਪਲੋਇਮੈਂਟ ਰੇਟ 5.4% ਗਿਆ। ਲੇਕਿਨ ਸਰ, ਜਿਹੜੀਆਂ ਜੋਬਸ ਮੋਸਟਲੀ ਕ੍ਰੀਏਟ ਹੋਈਆਂ ਨੇ ਇਹ ਬੜੀ ਜਿਹੜੀ ਇੱਕਦਮ ਕਨਫਿਊਜ਼ਿੰਗ ਜਿਹੇ ਨੰਬਰ ਹੈਗੇ ਨੇ। 61,000 ਸੈਲਫ ਇੰਪਲੋਇਡ ਜੋਬਸ ਸਰ, ਪਬਲਿਕ ਸੈਕਟਰ ਦੇ ਅੰਦਰ ਜੋਬਸ ਨਹੀਂ ਕ੍ਰੀਏਟ ਹੋਈਆਂ। ਇਨਫੈਕਟ ਪਬਲਿਕ ਸੈਕਟਰ ਦੇ ਅੰਦਰ 20,000 ਜੋਬਸ ਜਿਹੜੀਆਂ ਨੇ ਉਹ ਲੂਜ਼ ਹੋਈਆਂ ਨੇ, ਪ੍ਰਾਈਵੇਟ ਸੈਕਟਰ ਦੇ ਅੰਦਰ 33,000 ਜੋਬਸ ਜਿਹੜੀਆਂ ਨੇ ਉਹ ਲੂਜ਼ ਹੋਈਆਂ ਨੇ। ਯਾਨੀ ਕਿ ਪਬਲਿਕ ਸੈਕਟਰ ਔਰ ਪ੍ਰਾਈਵੇਟ ਸੈਕਟਰ, ਇਹਨਾਂ ਦੋਨਾਂ ਸੈਕਟਰ ਦੇ ਅੰਦਰ ਜੋਬਸ ਲੂਜ਼ ਹੋਈਆਂ ਨੇ ਫੋਰ ਦਾ ਲਾਸਟ ਮੰਥ। ਲੇਕਿਨ ਸੈਲਫ ਇੰਪਲੋਇਡ ਦੇ ਅੰਦਰ 61,500 ਜੋਬਸ ਕ੍ਰੀਏਟ ਹੋਈਆਂ ਨੇ। ਇਸ ਕਰਕੇ ਨੈਟ ਰਿਜ਼ਲਟ ਜਿਹੜਾ ਤੁਸੀਂ ਦੇਖ ਰਹੇ ਹੋ 27,000 ਜੋਬਸ ਦਾ ਕ੍ਰੀਏਟ ਹੋਇਆ, ਵਿਚ ਇਜ਼ ਅ ਵੈਰੀ ਗੁੱਡ ਨੰਬਰ। ਐਂਡ ਆਈ ਡੋਂਟ ਆਲਵੇਜ਼ ਗਿਵ ਕ੍ਰੈਡਿਟ ਟੂ ਦੀ ਪੋਲੀਟੀਕਲ ਪਾਰਟੀਜ਼। ਸਾਡੇ ਜਿਹੜੇ ਇੱਥੇ, ਆਈ ਵੁੱਡ ਸੇ ਕਿ ਜਿਹੜਾ ਸਾਡੇ, ਦੇਖੋ ਸਰ, ਇੱਥੇ ਜਿਹੜੀ ਮਰਜ਼ੀ ਪਾਰਟੀ ਆਏ ਜਾਂ ਜਾਏ, ਜਿਹੜਾ ਇੱਥੇ ਰੈਗੂਲੇਟਰਸ ਹੈ, ਸਿਸਟਮਸ ਹੈ, ਉਹ ਬੜੇ ਸਟਰੋਂਗ ਬਣੇ ਹੋਏ ਆ ਔਰ ਇੱਧਰ ਪੋਲੀਟੀਕਲ ਇੰਟਰਫੇਰੈਂਸ ਜਿਹੜੀ ਹੈ ਬਹੁਤ ਘੱਟ ਹੈ। ਮੈਂ ਐਗਜ਼ਾਮਪਲ ਤੌਰ ਤੇ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਸ ਹਫਤੇ ਹੀ ਜਿਹੜੇ ਸਾਡੇ ਹੈਗਾ ਆਪਣਾ ਓਨਟੇਰੀਓ ਆਫਿਸ ਆਫ ਸੁਪਰਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਓਸਫੀ ਉਹਨੂੰ ਸ਼ਾਰਟਸ ਕਹਿੰਦੇ ਆ, ਉਹਨਾਂ ਨੇ ਜੀ ਅੱਜ ਇਸ ਹਫਤੇ ਕਿਹਾ ਜੀ ਕਿ ਅਸੀਂ ਜਿਹੜਾ ਬਫਰ ਇੱਕ ਅਕਾਊਂਟ ਹੁੰਦਾ ਬੈਂਕਸ ਲਈ ਕਿ ਉਹ ਵਧਾ ਕੇ ਉਹਨਾਂ ਨੂੰ, ਉਹਨਾਂ ਨੇ ਕਿਹਾ ਵੀ 2% ਸਾਡੇ ਬੈਂਕਸ ਨੂੰ ਜਿਹੜਾ ਐਕਸਟਰਾ ਪੈਸੇ ਜਿਹੜੇ ਆਪਣੇ ਰਿਜ਼ਰਵ 'ਚ ਰੱਖਣੇ ਪੈਣੇ ਆ। ਇਹੀ ਰਿਜ਼ਰਵ ਜਿਹੜਾ 1.5% ਸੀਗਾ ਔਰ ਓਸਫੀ ਡਜ਼ਨਟ ਕਮ ਅੰਡਰ ਐਨੀ ਪੋਲੀਟੀਕਲ ਕਲਾਊਟ। ਓਸਫੀ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਸੀਂ ਦੇਖ ਰਹੇ ਕਿ ਜਿੰਨੀ ਤੁਸੀਂ ਦੇਖ ਰਹੇ ਗਰੋਥ ਆ ਰਹੀ ਹੈ, ਸਾਡੇ ਬੈਂਕਸ ਦੇ ਜਿਹੜੇ ਸਟਾਕਸ ਨੇ ਉਹ ਬੜੇ ਬੀਟਨ ਡਾਊਨ ਹੈਗੇ ਨੇ। ਕਿਉਂ ਨੀ? ਕਿਉਂਕਿ ਅਮੈਰੀਕਨ ਬੈਂਕਸ ਜਿਹੜੇ ਨੇ ਉਹਨੂੰ ਸ਼ਾਰਟ ਕਰ ਰਹੇ ਨੇ। ਅਮੈਰੀਕਨ ਬੈਂਕਸ ਦਾ ਜਾਂ ਇੰਟਰਨੈਸ਼ਨਲ ਬੈਂਕਸ ਦਾ, ਇੰਟਰਨੈਸ਼ਨਲ ਐਨਲਿਸਟ ਦਾ ਇਹ ਮੰਨਣਾ ਆ ਕਿ ਆਉਣ ਵਾਲੇ ਟਾਈਮ ਜਦੋਂ ਵੀ ਸਾਡੇ ਕੈਨੇਡਾ ਦੇ ਅੰਦਰ ਰਿਸੈਸ਼ਨ ਆਏਗਾ, ਸਾਡੇ ਬੈਂਕਸ ਜਿਹੜੇ ਨੇ ਇਹ ਬਹੁਤ ਹਾਈਲੀ ਲਿਵਰੇਜ ਨੇ, ਇਹਨਾਂ ਨੇ ਬਹੁਤ ਸਾਰੇ ਲੋਨਸ ਦਿੱਤੇ ਹੋਏ ਨੇ। ਇਹਨਾਂ ਦੀ ਜਿਹੜੀ ਬਲੀਡਿੰਗ ਹੈ, ਜਿਸ ਤਰ੍ਹਾਂ ਕਿ ਅਮੈਰੀਕਨ ਬੈਂਕਸ ਦੀ ਹੋਈ ਸੀ, ਤੁਹਾਨੂੰ ਯਾਦ ਹੋਏਗਾ ਲੀਮਨ ਬ੍ਰਦਰਸ ਬੈਂਕ ਕਰਪਟ ਹੋ ਗਈ ਸੀ, ਗੋਲਮੈਨ ਸੈਕਸ ਦਾ ਬੁਰਾ ਹਾਲ ਹੋ ਗਿਆ ਸੀ, AIG ਵਾਸ ਬੈਂਕ ਕਰਪਟ, ਸੋ ਸੋ ਮੈਨੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇਨ ਅਮੈਰੀਕਾ ਹੈਡ ਬੈਨ ਬੈਂਕ ਕਰਪਟ ਇਨ 2008। ਇਸ ਤਰ੍ਹਾਂ ਦੇ ਹਾਲਾਤ ਹੋ ਸਕਦਾ ਕੈਨੇਡਾ ਦੇ ਅੰਦਰ ਪੇਂਟ ਕੀਤੇ ਜਾਂਦੇ ਅਮੈਰੀਕਨ ਇੰਸਟੀਟਿਊਸ਼ਨ ਵੱਲ, ਲੇਕਿਨ ਐਸੀ ਕੋਈ ਸਿਚੁਏਸ਼ਨ ਨਹੀਂ ਹੈ। ਦੇਖੋ, ਹਾਲਾਂ ਐਸੀ ਸਿਚੁਏਸ਼ਨ ਨਹੀਂ ਹੈ, ਇਸ ਦੇ ਬਾਵਜੂਦ ਸਾਡੇ ਜਿਹੜਾ ਰੈਗੂਲੇਟਰ ਹੈ ਓਸਫੀ ਇਜ਼ ਆਸਕਿੰਗ ਦ ਬੈਂਕਸ ਟੂ ਇਨਕਰੀਜ਼ ਦ ਬਫਰ, ਵਿਚ ਇਜ਼ ਅ ਵੈਰੀ ਗੁੱਡ, ਇਟਸ ਅ ਹੈਲਦੀ ਸਾਈਨ। ਹਾਲਾਂਕਿ ਜਿਹੜੀ ਕਈ ਲੋਕ ਇਸ ਤੋਂ ਮਤਲਬ ਸਹਿਮਤ ਨਹੀਂ ਹੋਣਗੇ ਜੀ, ਸਾਡੇ ਬੈਂਕਸ ਨੂੰ ਜਿਹੜੇ ਹੈ ਉਹ ਲੈਂਡਿੰਗ ਜਿਹੜੀ ਹੈ ਉਹ ਈਜ਼ੀ ਕਰਨੀ ਚਾਹੀਦੀ ਹੈ, ਕਿਉਂਕਿ ਮੋਰਗੇਜ ਇੰਡਸਟਰੀ ਦੇ ਅੰਦਰ ਇਸ ਵਕਤ ਬਹੁਤ ਜ਼ਿਆਦਾ ਜਿਹੜਾ ਇੱਕ ਪੇਨ ਜਿਹੜਾ ਹੈ ਉਹ ਮਹਿਸੂਸ ਕੀਤਾ ਮਹਿਸੂਸ ਨਜ਼ਰ ਆ ਰਿਹਾ। ਲੇਕਿਨ ਇਹ ਜਿਹੜਾ ਐਕਸ਼ਨ ਜਿਹੜਾ ਤੁਹਾਨੂੰ ਪਤਾ ਸਾਡੇ ਫਾਈਨੈਂਸ ਮਿਨਿਸਟਰੀ ਵੱਲੋਂ ਜਾਂ ਬੈਂਕ ਆਫ ਕੈਨੇਡਾ ਵੱਲੋਂ ਇਹ ਲਿਆ ਗਿਆ ਸੀਗਾ ਵੀ ਜਿਹੜਾ ਸਟ੍ਰੈਸ ਟੈਸਟ ਹੈ, ਹਾਲਾਂਕਿ ਇਹ ਲੇਟ ਗਿਆ ਲਿਆ ਗਿਆ ਸੀ, ਲੇਕਿਨ ਦੇਰ ਆਏ ਸੋ ਦੁਰਸਤ ਆਏ। ਨਾਓ ਕਮਿੰਗ ਬੈਕ ਟੂ ਦਿਸ ਵੀਕ ਦੀ ਸਟਾਕ ਮਾਰਕੀਟ, ਤੁਸੀਂ ਦੇਖਿਆ ਕਿ ਮੰਡੇ ਤੋਂ ਜਿਹੜੀ ਹੈ ਮਾਰਕੀਟ ਅੰਦਰ ਬਹੁਤ ਜ਼ਿਆਦਾ ਵੋਲੇਟੈਲਿਟੀ ਵਧੀ ਸੀਗੀ, ਖਾਸ ਤੌਰ 'ਤੇ ਨੈਸਡੈਕ ਦੇ ਅੰਦਰ ਜਿਹੜੀ ਟੈਕਨੋਲੋਜੀਕਲ ਕੰਪਨੀਆਂ ਨੇ, ਟੈਕਨੋਲੋਜੀਕਲ ਕੰਪਨੀਜ਼ ਲਾਈਕ ਗੂਗਲ, ਐਪਲ, ਐਮਾਜ਼ੋਨ, ਔਰ ਇਹਨਾਂ ਕੰਪਨੀਆਂ ਦੇ ਉੱਤੇ ਇੱਕ ਰਾਜਗਿਰੀ ਸੀ ਫੈਡਰਲ ਟ੍ਰੇਡ ਕਮਿਸ਼ਨ ਵੱਲੋਂ। ਫੈਡਰਲ ਟ੍ਰੇਡ ਕਮਿਸ਼ਨ ਨੇ ਕਿਹਾ ਆ ਕਿ ਜੀ ਅਸੀਂ ਐਂਟੀ ਟਰਸਟ ਜਿਹੜੇ ਲਾਜ਼ ਨੇ ਉਹਨੂੰ ਹੋਰ ਸਖ਼ਤ ਬਣਾਵਾਂਗੇ, ਕਿਉਂਕਿ ਐਂਟੀ ਟਰਸਟ ਲਾਜ਼ ਜਿਹੜੀਆਂ ਨੇ ਇਹ ਜਿਹੜੀਆਂ ਕੰਪਨੀਆਂ ਨੇ ਉਹਦੀਆਂ ਧੱਜੀਆਂ ਉਡਾ ਰਹੀਆਂ ਨੇ, ਔਰ ਬਹੁਤ ਸਾਰੇ ਲੋਕ ਜਿਹੜੇ ਇਹ ਫੀਲ ਕਰਦੇ ਨੇ ਕਿ ਸਾਡੇ ਜਿਹੜੇ ਪ੍ਰਾਈਵੇਸੀ ਐਕਟਸ ਨੇ ਉਹ ਬਕਾਇਦਾ ਪ੍ਰੋਪਰਲੀ ਆਨਰ ਨਹੀਂ ਕੀਤੇ ਜਾਂਦੇ, ਖਾਸ ਤੌਰ 'ਤੇ ਇਹਨਾਂ ਦੀ ਜਿਹੜੀਆਂ ਟੈਕਨੋਲੋਜੀਕਲ ਕੰਪਨੀਜ਼ ਨੇ ਇਹ ਸਾਡਾ ਡਾਟਾ ਅੱਗੇ ਸੈੱਲ ਕੀਤਾ ਜਾਂਦਾ ਆ। ਤੇ ਇਸ ਕਰਕੇ ਤੁਸੀਂ ਦੇਖਿਆ ਮੰਡੇ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਸੈੱਲ ਆਫ ਦੇਖਣ ਨੂੰ ਤੁਹਾਨੂੰ ਸਟਾਕ ਮਾਰਕੀਟ ਦੇ ਅੰਦਰ ਮਿਲੀ, ਖਾਸ ਤੌਰ 'ਤੇ ਟੈਕਨੋਲੋਜੀਕਲ ਮਾਰਕੀਟ ਦੇ ਅੰਦਰ। ਲੇਕਿਨ ਤੁਸੀਂ ਸਵਾਲ ਪੁੱਛੋਗੇ ਵੀ ਅੱਜ ਕਿਉਂ ਮਾਰਕੀਟ ਦੇ ਅੰਦਰ, ਖਾਸ ਤੌਰ 'ਤੇ ਅਮੈਰੀਕਨ ਮਾਰਕੀਟ ਦੇ ਅੰਦਰ ਮੋਰ ਦੈਨ 300 ਪੁਆਇੰਟਸ ਜਿਹੜਾ ਡਾਓ ਜੋਨਸ ਦੇ ਅਪ ਹੈ, ਨੈਸਡੇਕ ਇਜ਼ ਆਲਸੋ ਅਪ ਮੋਰ ਦੈਨ 2%। ਦ ਰੀਜ਼ਨ ਬੀਇੰਗ ਇਜ਼ ਕਿ ਅਮੈਰੀਕਾ ਦੇ ਜਿਹੜੇ ਆਂਕੜੇ ਆਏ ਆ ਅਨਇੰਪਲਾਇਮੈਂਟ ਦੇ ਉਹ ਚੰਗੇ ਨਹੀਂ ਆਏ। ਅੰਪਲਾਇਮੈਂਟ ਦੇ ਆਂਕੜੇ ਜਿਹੜੇ ਆ, ਜਿੰਨਾ ਉਹਨਾਂ ਨੂੰ ਐਕਸਪੈਕਟੇਸ਼ਨ ਸੀਗੀਆਂ ਉਸ ਤੋਂ ਹਾਫ ਜੋਬਸ ਕ੍ਰੀਏਟ ਹੋਈਆਂ ਨੇ, ਨੰਬਰ 1। ਨੰਬਰ 2 ਕਿ ਇਨਫਲੇਸ਼ਨ ਵੇਜ ਗਰੋਥ ਜਿਹੜੀ ਹੈ, ਯਾਨੀ ਆਮ ਅਮੈਰੀਕਨ ਦੀ ਤਨਖਾਹ ਜਿਹੜੀ ਆ ਉਹ ਨਹੀਂ ਵੱਧ ਰਹੀ। ਤੇ ਇਹ ਦੋ ਗੱਲਾਂ ਕਰਕੇ ਇਸ ਤਰ੍ਹਾਂ ਲੱਗਦਾ ਹੈ ਜੀ ਕਿ ਹੁਣ ਸ਼ਾਇਦ ਫੈਡ ਰਿਜ਼ਰਵ ਚੇਅਰਪਰਸਨ ਆਪਣਾ ਇੰਟਰਸਟ ਗਿਰਾ ਦੇਣਗੇ। ਕਿਉਂ ਗਿਰਾ ਦੇਣਗੇ? ਕਿਉਂਕਿ ਜਿਸ ਤਰ੍ਹਾਂ ਟ੍ਰੇਡ ਵਾਰ ਉਹਨਾਂ ਦਾ ਦੋਨੋਂ ਟ੍ਰੇਡਿੰਗ ਪਾਰਟਨਰ, ਕਿਉਂਕਿ ਅਮੈਰੀਕਾ ਦੇ ਸਭ ਤੋਂ ਵੱਡੇ ਟ੍ਰੇਡਿੰਗ ਪਾਰਟਨਰ ਨੇ ਚਾਈਨਾ ਐਂਡ ਮੈਕਸੀਕੋ, ਦੋਨਾਂ ਨਾਲ ਟੈਰਿਫ ਵਾਰ ਚੱਲ ਰਹੀ ਹੈ। ਤੇ ਇਹਦੇ ਮੱਦੇਨਜ਼ਰ ਹੁਣ ਤੁਸੀਂ ਦੇਖ ਰਹੇ ਆਂਕੜੇ ਵੀ ਦੱਸ ਰਹੇ ਨੇ ਕਿ ਅਮੈਰੀਕਨ ਇਕਾਨਮੀ ਜਿਹੜੀ ਆ ਉਹ ਸਲੋ ਹੋ ਰਹੀ ਹੈ, ਉੱਥੇ ਇਨਫਲੇਸ਼ਨ ਦੇ ਕੋਈ ਚਾਂਸਸ ਨਹੀਂ ਲੱਗਦੇ। ਤੇ ਇਸ ਚੀਜ਼ ਨੂੰ ਜਿਹੜਾ ਦੁਰਸਤ ਕਰਨ ਲਈ ਹੋ ਸਕਦਾ ਹੈ ਅਮੈਰੀਕਾ ਦੇ ਫੈਡਰਲ ਚੇਅਰਪਰਸਨ ਇੰਟਰਸਟ ਘਟਾ ਦੇਣਗੇ, ਔਰ ਕਿਉਂਕਿ ਇੰਟਰਸਟ ਘਟਾ ਦੇਣਗੇ ਦੈਟ ਇਜ਼ ਅ ਗੁੱਡ ਨਿਊਜ਼ ਫਾਰ ਦੀ ਕਾਰਪੋਰੇਟ, ਔਰ ਉਹਨਾਂ ਨੂੰ ਜਿਹੜਾ ਲੋਨ ਲੈਣਾ ਸੌਖਾ ਹੁੰਦਾ ਆ। ਇਸ ਕਰਕੇ ਤੁਸੀਂ ਦੇਖ ਰਹੇ ਹੋ ਕਿ ਅਮੈਰੀਕਨ ਮਾਰਕੀਟ ਇਜ਼ ਡੂਇੰਗ ਸੋ ਵੈਲ। ਔਰ ਇਹਦੇ ਨਾਲ ਨਾਲ ਇਹ ਵੀ ਦੱਸ ਦਿਆਂ ਕਿ ਇੰਡੀਆ ਨੇ ਵੀ, ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਇਸ ਹਫ਼ਤੇ ਜਿਹੜਾ ਆਪਣਾ ਰੈਪੋ ਰੇਟ ਹੈ ਉਹਨੂੰ ਘਟਾ ਦਿੱਤਾ ਆ, ਉਹਨੂੰ ਘਟਾ ਕੇ ਉਹਨਾਂ ਨੇ 9-year low 5.75% ਲੈ ਗਏ ਆ, ਕਿਉਂਕਿ ਇੰਡੀਆ ਦਾ ਵੀ ਮੰਨਣਾ ਹੈ ਕਿ ਉਹ ਆਪਣੀ ਇਕਾਨਮੀ ਨੂੰ ਜਿਹੜੀ ਹੈ 7% ਪਲੱਸ ਜਿਹੜੀ ਆ ਉਹ ਗਰੋ ਕਰਨਾ ਚਾਹੁੰਦੇ ਆ। ਹਾਲਾਂਕਿ ਕੋਈ ਇੰਨੀ ਫਾਸਟ ਗਰੋਥ ਨਹੀਂ ਹੈ, ਇਟਸ ਅ ਵੈਰੀ ਸਲੋ ਡਾਊਨ, ਲੇਕਿਨ ਹਮੇਸ਼ਾ ਇੱਕ ਚੀਜ਼ ਰੈਲੇਟਿਵ ਹੁੰਦੀ ਹੈ। ਜੇ ਤੁਸੀਂ ਰੈਲੇਟਿਵਲੀ ਦੇਖੋਗੇ ਇੰਡੀਅਨ ਇਕਾਨਮੀ ਵਿਲ ਡੂ ਵੈਲ ਦੈਨ ਐਨੀ ਅਦਰ ਕੰਟਰੀਜ਼, ਕਿਉਂਕਿ ਈਵਨ 7% ਗਰੋਥ ਜਿਹੜੀ ਹੈ ਕੰਪੇਅਰ ਟੂ, ਜੇ ਤੁਸੀਂ ਦੇਖੋਗੇ ਗਲੋਬਲ GDP ਗਰੋਥ ਜਿਹੜੀ ਹੈ, IMF ਨੇ ਜਿਹੜੀ ਹੈ, ਵਰਲਡ ਬੈਂਕ ਨੇ ਜਿਹੜੀ ਆ ਘਟਾ ਕੇ ਓਨਲੀ 2.4% ਕਰ ਦਿੱਤੀ ਹੈ। ਸਾਡੇ ਕੈਨੇਡਾ ਦੀ ਇਕਾਨਮੀ ਜਿਹੜੀ ਹੈ ਆਲਮੋਸਟ 1.9% ਗਰੋ ਕਰੇਗੀ, ਅਮੈਰੀਕਨ ਇਕਾਨਮੀ ਵਿਲ ਆਲਸੋ ਗਰੋ ਆਲਮੋਸਟ 2-2.5%। ਸੋ ਇਹਦੇ ਦੇਖਦੇ ਹੋਏ ਤੁਹਾਨੂੰ ਹਮੇਸ਼ਾ ਜੋ ਵੀ ਤੁਸੀਂ ਦੇਖਦੇ ਹੈ ਹਮੇਸ਼ਾ ਇੱਕ ਚੀਜ਼ ਨੂੰ ਤੁਸੀਂ ਕੰਪੈਰੇਟਿਵ ਦੇਖਿਆ ਕਰੋ, ਔਰ ਇਹ ਇੰਟਰਸਟ ਰੇਟ ਕੈਨੇਡਾ ਦੇ ਅੰਦਰ ਵੀ ਘਟਣ ਦੇ ਚਾਂਸਿਸ ਜਿਹੜੇ ਆ ਹੋ ਸਕਦੇ ਆ, ਹੋ ਸਕਦੇ ਸਾਡੇ ਬੈਂਕ ਆਫ ਕੈਨੇਡਾ ਵੀ ਇੰਟਰਸਟ ਘਟਾ ਦੇਣ। ਲੇਕਿਨ ਅੱਜ ਤੁਸੀਂ ਦੇਖਿਆ ਲੂਨੀ ਦੇ ਅੰਦਰ ਸਟਰੈਂਥਨ ਹੋਈ ਹੈ, ਲੂਨੀ ਇਸ ਕਰਕੇ ਸਟਰੈਂਥਨ ਹੋਈ ਹੈ ਦ ਰੀਜ਼ਨ ਇਜ਼ ਕਿ ਜਿਹੜਾ ਸਾਡੇ ਇੰਪਲਾਇਮੈਂਟ ਨੰਬਰ ਜਿਹੜੇ ਆ ਬਹੁਤ ਅੱਛੇ ਆਏ ਆ, ਔਰ ਸੈਕੰਡਲੀ US ਦੇ ਨੰਬਰ ਇੰਨੇ ਚੰਗੇ ਨਹੀਂ ਆਏ। ਤੇ US ਡਾਲਰ ਹੈਜ਼ ਵੀਕਨ, ਨੰਬਰ 1। ਨੰਬਰ 2, ਆਵਰ ਡਾਲਰ ਹੈਜ਼ ਸਟਰੈਂਥਨ ਬਿਕਾਜ਼ ਆਫ ਦੀ ਅਨਪਲਾਇਮੈਂਟ ਨੰਬਰਸ, ਔਰ ਇਹਦੇ ਕਰਕੇ ਜਿਹੜੇ ਚਾਂਸਿਸ ਨੇ ਵੀ ਇਹ ਸਾਡੀ ਬੈਂਕ ਆਫ ਕੈਨੇਡਾ ਦਾ ਇੰਟਰਸਟ ਘਟਾਉਣ ਦੇ ਚਾਂਸਿਸ ਜਿਹੜੇ ਆਲਮੋਸਟ 50-50 ਨੇ, ਨਾਟ ਮੋਰ ਦੈਨ 50%। ਬਾਕੀ ਸਿਚੁਏਸ਼ਨ ਜਿਹੜੀ ਹੈ ਜੂਨ 28 ਨੂੰ ਜਦੋਂ G20 ਦੀ ਮੀਟਿੰਗ ਹੋਏਗੀ ਉਹਦੇ ਅੰਦਰ, ਜਦੋਂ ਉਹਨੂੰ ਪਤਾ ਕਿ ਇਹ ਡੋਨਲਡ ਟਰੰਪ ਸਾਹਿਬ ਜਿਹੜੇ ਆ ਅਮੈਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਚਾਈਨੀਜ਼ ਪ੍ਰੀਮੀਅਰ ਨਾਲ ਬੈਠ ਕੇ ਗੱਲਬਾਤ ਕਰਨਗੇ, ਉਸ ਤੋਂ ਬਾਅਦ ਜਿਹੜਾ ਹੈ ਇਹ ਟੈਰਿਫ ਵਾਰ ਦੇ ਬਦਲ ਜਿਹੜੇ ਆ ਉਹ ਕਲੀਅਰ ਹੋਣਗੇ, ਉਸ ਤੋਂ ਬਾਅਦ ਜਿਹੜੀ ਤੁਸੀਂ ਕਹਿੰਦੇ ਆ ਮਾਰਕੀਟ ਨਾਲ ਕਲੈਰਿਟੀ ਆਏਗੀ। ਲੇਕਿਨ ਮੈਂ ਹਮੇਸ਼ਾ ਕਹਿੰਦਾ ਜਦੋਂ ਤੁਸੀਂ ਵੀ ਇਨਵੈਸਟਮੈਂਟ ਕਰਦੇ ਆ ਯੂ ਆਲਵੇਜ਼ ਇਨਵੈਸਟ ਫੋਰ ਲੌਂਗ ਟਰਮ, ਐਂਡ ਜਿਹੜੀ ਕਈ ਵਾਰੀ ਵੋਲੇਟੈਲਿਟੀ ਆਉਂਦੀ ਹੈ ਦੋਜ਼ ਆਰ ਗੁੱਡ ਬਾਰਗੇਨਿੰਗ ਓਪਰਚੁਨਿਟੀਜ਼। ਔਰ ਜਾਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਕਮੈਂਟ ਦਿਆਂਗਾ ਵੀ ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਸੀ ਜੋਬ ਕਿਹੜੇ ਸੈਕਟਰ 'ਚ, ਇੱਕ ਮੈਂ ਜ਼ਰੂਰ ਦੱਸਾਂਗਾ ਆਪਣੇ ਸਰੋਤਿਆਂ ਨੂੰ, ਇੱਕ ਆਰਟੀਫਿਸ਼ਲ ਇੰਟੈਲੀਜੈਂਸ ਹੈ ਜੀ। ਆਰਟੀਫਿਸ਼ਲ ਇੰਟੈਲੀਜੈਂਸ ਦੇ ਅੰਦਰ ਜਿਹੜੀਆਂ ਆਰਟੀਫਿਸ਼ਲ ਇੰਟੈਲੀਜੈਂਸ ਇਜ਼ ਗੋਇੰਗ ਟੂ ਬੀ ਦ ਨੈਕਸਟ ਫੀਨੋਮੀਨਾ। ਤੁਸੀਂ ਦੇਖੋ ਪਹਿਲਾਂ ਸੀਗਾ ਕਿ ਜੀ ਟੈਕਨੋਲੋਜੀ ਆ ਗਈ, ਇੰਟਰਨੈਟ ਆ ਗਏ ਜੀ, ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਮਤਲਬ ਆਟੋਮੇਸ਼ਨ ਇੰਡਸਟਰੀ ਹੋਈ, ਹੁਣ ਜਿਹੜੀ ਆ ਆਰਟੀਫਿਸ਼ਲ ਇੰਟੈਲੀਜੈਂਸ ਦੇ ਅੰਦਰ, ਜੇ ਇਫ ਯੂ ਵਰਕ ਇਨ ਦੇਅਰ ਕਿ ਜਿਹਦੇ ਅੰਦਰ ਤੁਸੀਂ ਆਰਟੀਫਿਸ਼ਲ ਇੰਟੈਲ੿ਜੈਂਸ ਦੇ ਅੰਦਰ ਕੰਮ ਕਰਨਾ, ਯਾਨੀ ਈਵਨ ਡਿਵੈਲਪ ਦ ਸੋਫਟਵੇਅਰ, ਦੇ ਆਰ ਹਿਊਜ ਗਰੋਥ ਇਨ ਦੇਅਰ। ਲੇਕਿਨ ਕੁਝ ਜੋਬਸ ਜਿਹੜੀਆਂ ਨੇ ਉਹ ਕਦੀ ਨਹੀਂ ਆਉਣੀਆਂ, ਫੋਰਗੈਟ ਇਟ ਕਿ ਮੈਨੂਫੈਕਚਰਿੰਗ ਜੋਬਸ ਜਿਹੜੀਆਂ ਨੇ ਨਾਰਥ ਅਮੈਰੀਕਾ ਦੇ ਅੰਦਰ ਜਿਹੜੀਆਂ ਲੋਅ ਸਕਿੱਲ ਜੋਬਸ ਨੇ, ਜਿੱਥੇ ਫੈਕਟਰੀਆਂ ਦੇ ਅੰਦਰ ਤੁਸੀਂ ਮਸ਼ੀਨ 'ਤੇ ਖੜ ਕੇ, ਲੇਥ ਮਸ਼ੀਨ 'ਤੇ ਖੜ ਕੇ ਉਹ ਸਮਾਨ ਬਣਾਉਂਦੇ ਸੀਗੇ, ਪੈਕੇਜ ਕਰਦੇ ਸੀ, ਉੱਦਾਂ ਦੀ ਕੋਈ ਜੋਬਸ ਨਹੀਂ ਆਉਣੀਆਂ। ਐਂਡ ਦਿਸ ਇਜ਼ ਅ ਰਿਐਲਿਟੀ, ਉਹ ਜੋਬਸ ਜਿਹੜੀਆਂ ਹਮੇਸ਼ਾ ਥਰਡ ਵਰਲਡ ਕੰਟਰੀਜ਼ ਅੰਦਰ ਰਹਿਣਗੀਆਂ, ਔਰ ਉਹ ਕੰਟਰੀ ਵੀ ਜਿਹੜੇ ਆ ਥਰਡ ਵਰਲਡ ਕੰਟਰੀ ਵੀ ਬਦਲਦੇ ਰਹਿਣਗੇ। ਬੇਸ਼ੱਕ ਉਹ ਜੋਬਸ ਅੱਜ ਚਾਈਨਾ ਔਰ ਇੰਡੀਆ ਦੇ ਅੰਦਰ ਨੇ, ਚਾਈਨਾ ਔਰ ਇੰਡੀਆ ਤੋਂ ਵੀ ਇਹ ਜੋਬਸ ਜਿਹੜੀਆਂ ਨਿਕਲ ਕੇ ਅਫਰੀਕਾ ਦੇ ਅੰਦਰ ਚਲੇ ਜਾਣਗੀਆਂ, ਤੁਸੀਂ ਦੇਖੋਗੇ ਝਾਤੀ ਮਾਰ ਕੇ ਬਹੁਤ ਸਾਰੇ ਇੰਡੀਅਨ ਬਿਜ਼ਨਸਮੈਨ ਜਿਹੜੇ ਨੇ ਆਪਣੀ ਫੈਕਟਰੀਆਂ ਅਫਰੀਕਾ ਦੇ ਅੰਦਰ ਲਗਾ ਰਹੇ ਨੇ। ਸੋ ਦਿਸ ਇਜ਼ ਅ ਗਲੋਬਲ ਫੀਨੋਮਨਾ, ਇਹ ਹਮੇਸ਼ਾ ਚੇਂਜ ਹੁੰਦਾ ਰਹਿੰਦਾ ਹੈ, ਔਰ ਇਸੇ ਕਰਕੇ ਜੇ ਤੁਸੀਂ ਇਨਵੈਸਟਮੈਂਟ ਕਰਦੇ ਹਾਂ ਯੂ ਹੈਵ ਟੂ ਕੀਪ ਅ ਕਲੋਜ਼ ਆਈ ਕਿਸ ਫੀਨੋਮਨੇ ਦੇ ਅੰਦਰ ਤੁਸੀਂ ਜਿਹੜਾ ਹੈ ਆਪਣੇ ਪੈਸੇ ਵੱਧ ਤੋਂ ਵੱਧ ਬਣਾ ਸਕਦੇ ਹਾਂ। ਇਹਦੇ ਲਈ ਜੇ ਤੁਸੀਂ ਕੋਈ ਸਲਾਹ ਲੈਣਾ ਚਾਹੁੰਦੇ ਹਾਂ ਜਾਂ ਤੁਸੀਂ ਕੋਈ ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹਾਂ ਜਾਂ ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਨਾ ਚਾਹੁੰਦੇ ਹਾਂ, ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹਾਂ, ਗਿਵ ਮੀ ਅ ਕਾਲ। ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798। ਵਨਸ ਅਗੇਨ 416-573-4798।
ਥੈਂਕ ਯੂ ਵੈਰੀ ਮੱਚ ਜੀ ਸੁਰਿੰਦਰਪਾਲ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ।
ਥੈਂਕ ਯੂ
ਥੈਂਕ ਯੂ ਥੈਂਕ ਯੂ ਜੀ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਹਰਵਿੰਦਰ ਜੀ, ਤੁਸੀਂ ਆਉਂਦੇ ਹੋ ਜੀ, ਹਰਵਿੰਦਰ ਜੀ ਕੋਲ
ਪਰ ਵੀ ਜਾਏਂਗੇ। ਔਰ ਬਤਾਨਾ ਚਾਹਤੇ ਹੈਂ ਇਸ ਵਕਤ ਹਮਾਰੇ ਸਾਥ ਰਮਿੰਦਰਪਾਲ ਜੀ ਹੈ ਲੀਟ ਹੋਮ ਸਟੋਰ ਸੇ। ਵੈਲਕਮ ਟੂ ਦ ਸ਼ੋਅ ਰਮਿੰਦਰ ਜੀ।
ਸਿਮਰਨ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਰਮਿੰਦਰਪਾਲ ਜੀ, ਜਦੋਂ ਵੀ ਵਧੀਆ ਅਪਲਾਈਸਿਸ ਦੀ ਗੱਲ ਆਉਂਦੀ ਹੈ, ਟੀਵੀ ਦੀ ਗੱਲ ਆਉਂਦੀ ਹੈ, ਦਾ ਵਨ ਆਨਸਰ ਇਜ਼ ਇਲੀਟ ਹੋਮ ਸਟੋਰ। ਹੁਣ ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਹਾਂਜੀ ਕੀ ਸਪੈਸ਼ਲ ਨੇ ਸਰ ਦੱਸੋ ਜੀ।
ਬਿਲਕੁਲ ਜਗਵੀਰ ਜੀ, ਜਦੋਂ ਵੀ ਵਧੀਆ ਪ੍ਰਾਈਸ ਦੀ ਗੱਲ ਆਉਂਦੀ ਤੇ ਚੰਗੀ ਸਰਵਿਸ ਦੀ ਗੱਲ ਆਉਂਦੀ ਹੈ ਤਾਂ ਬਿਲਕੁਲ ਜੀ ਸਰੋਤੇ ਜਿਹੜੇ ਆ ਇਲੀਟ ਹੋਮ ਸਟੋਰ ਨੂੰ ਪ੍ਰੈਫਰੈਂਸ ਦਿੰਦੇ ਆ, ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਸਰੋਤਿਆਂ ਦਾ, ਸਾਰੇ ਭਾਈਚਾਰੇ ਦਾ, ਜਿੰਨੇ ਵੀ ਰੇਡੀਓ ਚੈਨਲ ਟੀਵੀ ਚੈਨਲ ਸਪੋਰਟ ਕਰਦਾ ਇਲੀਟ ਹੋਮ ਸਟੋਰ ਨੂੰ, ਉਹਨਾਂ ਦੀ ਬਦੌਲਤ ਉਹਨਾਂ ਦੇ ਸਹਿਯੋਗ ਦੇ ਨਾਲ ਇਲੀਟ ਹੋਮ ਸਟੋਰ ਨੇ ਜਲਦੀ ਜਲਦੀ ਜਿਹੜੀਆਂ ਕਹਿ ਲਓ ਜੀ ਦੂਜੀ ਲੋਕੇਸ਼ਨ ਆ ਬ੍ਰੈਂਪਟਨ ਦੇ ਵਿੱਚ ਖੋਲ ਲਈ ਆ। ਤੇ ਬਿਲਕੁਲ ਜੀ ਫਾਦਰ ਦੇ ਸਪੈਸ਼ਲ ਜਿਹੜਾ ਆ ਉਹਦੀਆਂ ਡੀਲਾਂ ਚੱਲਦੀਆਂ ਪਈਆਂ ਆ, ਉਧਰੋਂ NBA ਫਾਈਨਲ ਮੈਚ ਚੱਲਦੇ ਪਏ ਹੈਗੇ ਆ, ਉਹਦੇ ਟੀਵੀ ਸੈਕਸ਼ਨ ਦੇ ਵਿੱਚ ਸਾਡੇ ਕੋਲ ਸਪੈਸ਼ਲ ਸੇਲ ਹੈਗੀ ਆ ਜੀ 75 ਇੰਚ 4K ਟੀਵੀ, 75 ਇੰਚ 4K ਟੀਵੀ ਅਲਟਰਾ ਹਾਈ ਡੈਫੀਨੇਸ਼ਨ ਦੇ ਨਾਲ, ਚਾਹੇ ਤੁਸੀਂ ਸੈਮਸੰਗ ਬ੍ਰਾਂਡ ਦਾ ਬਾਏ ਕਰ ਲਓ, ਚਾਹੇ LG ਦਾ ਬਾਏ ਕਰ ਲਓ, 2019 ਦੇ ਮਾਡਲ ਜਿਹੜੇ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ 1499 ਦੇ ਵਿੱਚ। ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ 65 ਇੰਚ 4K ਟੀਵੀ ਬਾਏ ਕਰਨਾ ਚਾਹੁੰਦੇ ਆ ਅਲਟਰਾ ਹਾਈ ਡੈਫੀਨੇਸ਼ਨ ਦੇ ਨਾਲ, ਸਮਾਰਟ ਅਲਟਰਾ ਹਾਈ ਡੈਫੀਨੇਸ਼ਨ ਦੇ ਨਾਲ, ਤੇ 65 ਇੰਚ 4K ਟੀਵੀ ਤੁਹਾਨੂੰ ਮਿਲਣਾ ਜੀ ਸਿਰਫ ਤੇ ਸਿਰਫ 899 ਦੇ ਵਿੱਚ। ਇਹ ਸਪੈਸ਼ਲ ਡੀਲ ਜਿਹੜੀਆਂ ਹੈਗੀਆਂ ਜੀ ਫਾਦਰਸ ਡੇ ਦੇ ਉੱਤੇ ਹੈਗੀਆਂ ਆ। ਇਸ ਦੇ ਨਾਲ ਨਾਲ ਜੇਕਰ ਅਸੀਂ ਅਪਲਾਈਸਿਸ ਦੇ ਵਿੱਚ ਗੱਲ ਕਰੀਏ, ਜਿੱਥੇ ਅਲੀਟ ਹੋਮ ਸਟੋਰ ਮਿਡ ਟੂ ਹਾਈ ਐਂਡ ਸਾਰੇ ਤਰੀਕੇ ਦੇ ਅਪਲਾਈਸਿਸ, ਚਾਹੇ ਆਪਾਂ ਗੱਲ ਕਰਦੇ ਹਾਂ ਬਿਲਟਨ ਅਪਲਾਈਸਿਸ ਜਾਂ ਫ੍ਰੀ ਸਟੈਂਡਿੰਗ ਅਪਲਾਈਸਿਸ, ਕਿਸੇ ਤਰ੍ਹਾਂ ਦੀ ਤੁਹਾਡੀ ਜ਼ਰੂਰਤ ਹੈਗੀ ਉਹਨਾਂ ਨੂੰ ਪੂਰੀ ਕਰਦਾ ਆ। 3-piece ਸਪੈਸ਼ਲ ਪੈਕੇਜ ਲੱਗਾ ਹੋਇਆ ਜੀ 36 ਇੰਚ ਫਿਰ ਫਰੈਂਚ ਡੋਰ ਦੇ ਨਾਲ, ਆਈਸਡ ਵਾਟਰ ਦੇ ਨਾਲ, ਨਾਲ 30 ਇੰਚ ਇਲੈਕਟ੍ਰਿਕ ਸਟੋਵ, ਨਾਲ ਇਨਸਾਈਡ ਆਊਟਸਾਈਡ ਸਟੇਨਲੈਸ ਸਟੀਲ ਡਿਸ਼ ਵਾਸ਼ਰ। ਇਹ 3 ਪੀਸਾਂ ਸੈੱਟ ਤੋਂ ਜਿਹੜੀ ਮਾਰਕੀਟ ਵੈਲਿਊ ਕੋਈ $3,200 ਦੇ ਆਸ ਪਾਸ ਹੈਗੀ ਆ, ਤੁਹਾਨੂੰ ਮਿਲਣਾ ਜੀ ਸਿਰਫ ਤੇ ਸਿਰਫ 26.99 ਦੇ ਵਿੱਚ। ਇਸੇ ਤਰੀਕੇ ਦੇ ਨਾਲ ਜੇਕਰ ਮੈਂ ਫਰੰਟ ਲੋਡ ਵਾਸ਼ਰ ਡਰਾਇਰ ਦੀ ਗੱਲ ਕਰਾਂ, ਸਟੀਮ ਵਾਸ਼ਰ ਸਟੀਮ ਡਰਾਇਰ ਦੋਨਾਂ ਦਾ ਪੇਅਰ ਹਾਈ ਐਫੀਸ਼ੈਂਸੀ ਐਨਰਜੀ ਸਟਾਰ ਦੇ ਨਾਲ ਸਿਰਫ ਤੇ ਸਿਰਫ 13.99 ਦੇ ਵਿੱਚ। ਨਾਲ ਦੀ ਨਾਲ ਜੇਕਰ ਆਪਾਂ ਬਿਲਟਨ ਸੈਕਸ਼ਨ ਦੇ ਵਿੱਚ ਗੱਲ ਕਰੀਏ, ਤੇ ਦੋਨਾਂ ਲੋਕੇਸ਼ਨਾਂ ਉੱਤੇ ਬਿਲਟਨ ਜਿਹੜੇ ਕਿਚਨਾਂ ਹੈਗੀਆਂ ਨੇ, ਚਾਹੇ ਉਹ ਆਪਾਂ ਜੈਨਰ ਦੀ ਗੱਲ ਕਰੀਏ, ਕਿਚਨ ਏ ਸੈਮਸੰਗ ਇਲੈਕਟ੍ਰੋਲਕਸ ਮੇਟ ਹੈ, ਸਾਰੇ ਹੈਗੇ ਆ, ਬਹੁਤ ਖੂਬਸੂਰਤ ਤਰੀਕੇ ਦੇ ਨਾਲ ਡਿਸਪਲੇ ਕੀਤੇ ਹੋਏ ਆ। ਜਿਸ ਤਰੀਕੇ ਨਾਲ ਅਪਲਾਈਸਿਸ ਤੁਹਾਡੇ ਘਰਾਂ ਦੇ ਵਿੱਚ ਫਿੱਟ ਹੋਣੇ ਆ, ਐਗਜੈਕਟਲੀ ਉਸੇ ਤਰੀਕੇ ਦੇ ਨਾਲ ਤੁਹਾਡੀ ਡ੍ਰੀਮ ਕਿਚਨ ਜਿਹੜੀ ਹੈਗੀ ਆ ਉਹਦੀ ਜਿਹੜੀ ਇਮੇਜ ਆ ਤੁਹਾਨੂੰ ਅਸਾਂ ਸਟੋਰ ਦੇ ਵਿੱਚ ਦਿਖਾਉਣੀ ਆ। ਇਸ ਦੇ ਨਾਲ ਸਾਡੀ ਪ੍ਰੋਫੈਸ਼ਨਲ ਟੀਮ ਜਿਹੜੀ ਹੈਗੀ ਆ ਤੁਹਾਨੂੰ ਹੈਲਪ ਕਰੂਗੀ, ਚਾਹੇ ਤੁਸੀਂ 42 ਇੰਚ ਦੀਆਂ ਬਿਲਟਨ ਫਰਿੱਜਾਂ ਲੈਣੀਆਂ ਆ, 48 ਇੰਚ ਦੀਆਂ ਬਿਲਟਨ ਫਰਿੱਜ ਲੈਣੀਆਂ ਆ, ਕੁੱਕ ਟੋਪਸ, ਰੇਂਜ ਟੋਪਸ, 2 ਬਿਲਟਨ ਮਾਈਕ੍ਰੋਵੇਵਸ, ਵਾਲ ਓਵਰਸ, ਆਈਸ ਮੇਕਰ, ਸਟ੍ਰੈਸ਼ ਕੰਪੈਕਟਰ, ਹੋਰ ਬਹੁਤ ਵੱਡੀ ਜਿਹੜੀ ਹੈਗੀ ਆ ਕਿਚਨ ਅਪਲਾਈਸਿਸ ਦੀ ਜਿਹੜੀ ਵਰਾਇਟੀ ਹੈਗੀ ਆ ਸਟੋਰ ਦੇ ਉੱਤੇ ਡਿਸਪਲੇ ਕੀਤੀ ਗਈ ਆ, ਜਿੱਥੇ ਵੱਡੇ ਬ੍ਰਾਂਡ ਨੇਮਸ ਕਿਚਨ ਏਅਰ ਦੇ ਉੱਤੇ 25% ਜਿਹੜਾ ਡਿਸਕਾਊਂਟ ਆ ਕੰਪਨੀ ਵੱਲੋਂ ਆਫਰ ਕੀਤਾ ਜਾ ਰਿਹਾ ਆ। ਉੱਥੇ ਨਵੀਂ ਲੋਕੇਸ਼ਨ ਖੁੱਲਣ ਦੇ ਕਰਕੇ 15% ਅਡੀਸ਼ਨਲ ਡਿਸਕਾਊਂਟ ਜਿਹੜਾ ਹੈਗਾ ਆ ਇਲੀਟ ਹੋਮ ਸਟੋਰ ਜਿਹੜਾ ਆ ਆਫਰ ਕਰਦਾ ਆ। ਜੈਨੇਅਰ ਦੇ 2019 ਦੇ ਨਵੇਂ ਮਾਡਲ ਜਿਹੜੇ ਹੈਗੇ ਆ ਅਪਲਾਈਸਿਸ ਸੈਕਸ਼ਨ ਦੇ ਵਿੱਚ, ਰਾਈਜ ਐਂਡ ਨਵਾਰ ਜਿਹੜੀ ਸੀਰੀਜ਼ ਹੈਗੀ ਆ ਉਹਨਾਂ ਦੇ ਜਿਹੜੇ ਆ ਖੂਬਸੂਰਤ ਅਪਲਾਈਸਿਸ ਆਨ ਦਾ ਫਲੋਰ ਹੈਗੇ ਆ। ਜੇਕਰ ਤੁਸੀਂ ਨਵੀਂ ਕਿਚਨ ਆਪਣੀ ਬਣਾਉਣਾ ਚਾਹੁੰਦੇ ਆ, ਤੁਸੀਂ ਨਵਾਂ ਘਰ ਬੁੱਕ ਕਰਾਇਆ ਉਹਦੇ ਲਈ ਤੁਹਾਨੂੰ ਡਿਮੈਂਸ਼ਨ ਚਾਹੀਦੀਆਂ, ਜਾਂ ਤੁਸੀਂ ਜਿਹੜੀ ਆ ਆਪਣੀ ਕਿਚਨ ਰੈਨੋਵੇਟ ਕਰਨਾ ਚਾਹੁੰਦੇ ਆ, ਤੇ ਇੱਕ ਵਾਰ ਅਲੀਟ ਹੋਮ ਸਟੋਰ ਲੋਕੇਸ਼ਨ ਤੇ ਪਹੁੰਚ ਕੇ ਜਿਹੜੇ 2019 ਦੇ ਨਿਊ ਜਿਹੜੇ ਅਪਲਾਈਸਿਸ ਹੈਗੇ ਆ ਉਹਨਾਂ ਉੱਤੇ ਜ਼ਰੂਰ ਇੱਕ ਵਾਰੀ ਜਾਣਕਾਰੀ ਲਵੋ। ਇਸ ਦੇ ਨਾਲ ਸੈਮਸੰਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸਕਰੀਨ ਬਣਿਆ ਫਰਿੱਜਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਪਾਪੂਲਰ ਰਹੀਆਂ 2018 ਦੇ ਵਿੱਚ ਵੀ, ਉਹਦੀ ਪ੍ਰਾਈਸ ਜਿਹੜੀ ਆ ਅਲੀਟ ਹੋਮ ਸਟੋਰ ਨੇ ਬਹੁਤ ਘੱਟ ਕਰ ਦਿੱਤੀ ਹੈਗੀ ਆ। ਸਮਾਰਟ ਫਰਿੱਜ ਵਿਦ ਆਈਸ ਐਂਡ ਵਾਟਰ ਦੇ ਨਾਲ ਤੁਹਾਨੂੰ ਮਿਲਣਾ ਜੀ ਸਿਰਫ ਤੇ ਸਿਰਫ $21.99 ਦੇ ਵਿੱਚ, $2199 ਦੇ ਵਿੱਚ ਸਮਾਰਟ ਫਰਿੱਜ ਫਰੋਮ ਸੈਮਸੰਗ ਜਿਹੜੀ ਆ ਇਲੀਟ ਹੋਮ ਸਟੋਰ ਦੇ ਵਿੱਚ ਸਪੈਸ਼ਲ ਲੱਗੀ ਹੋਈ ਆ। ਇਸੇ ਤਰੀਕੇ ਦੇ ਨਾਲ ਜਿਹੜੀ ਸਦਾ ਸਦਾ ਹੀ ਪ੍ਰੋਮਿਸ ਰਹਿੰਦਾ ਆ ਕਿ ਤੁਹਾਡੇ ਕੋਲ ਕਿਸੇ ਵੀ ਸਟੋਰ ਦੀ ਪ੍ਰਾਈਸ ਹੋਵੇ, ਚਾਹੇ ਉਹ ਵੀਕਐਂਡ ਸਪੈਸ਼ਲ ਹੋਵੇ, ਚਾਹੇ ਮੰਥ ਸਪੈਸ਼ਲ ਹੋਵੇ, ਚਾਹੇ ਨੋ ਟੈਕਸ ਈਵੈਂਟ ਹੋਵੇ, ਕੋਈ ਵੀ ਪ੍ਰਾਈਸ ਜਿਹੜੀ ਹੈਗੀ ਆ ਅਲੀਟ ਹੋਮ ਸਟੋਰ ਜਿਹੜਾ 100% ਗਾਰੰਟੀ ਦੇ ਨਾਲ ਬੀਟ ਕਰਦਾ ਆ, ਕੋਈ ਬਿਲਟਨ ਕਿਚਨ ਦੀ ਪ੍ਰਾਈਸ ਤੁਹਾਡੇ ਕੋਲ ਹੋਵੇ ਘੱਟੋ ਘੱਟ $500 ਦੇ ਨਾਲ ਪ੍ਰਾਈਸ ਬੀਟ ਕਰਕੇ ਸੇਮ ਮਾਡਲ ਦੇ ਬ੍ਰਾਂਡ ਨਿਊ ਪ੍ਰਾਈਸ ਤੁਹਾਡੇ ਘਰ ਦੇ ਵਿੱਚ ਡਿਲੀਵਰ ਕਰਨੇ ਆ, ਫਾਈਨੈਂਸਿੰਗ ਸਰਵਿਸ ਜਿਹੜੀ ਆ ਅਵੇਲੇਬਲ ਹੈਗੀ ਆ, ਚਾਹੇ ਤੁਸੀਂ GTA ਵਿੱਚ ਰਹਿੰਦੇ ਆ ਜਾਂ GTA ਤੋਂ ਬਾਹਰ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਬਾਏ ਕੀਤੀ ਹੈ ਜਾਂ ਆਪਣੇ ਰਹਿਣ ਲਈ GTA ਤੋਂ ਬਾਹਰ ਵੀ ਘਰ ਤੁਸੀਂ ਬਾਏ ਕੀਤਾ ਹੋਇਆ ਹੈ, ਚਾਹੇ ਆਪਾਂ ਵੈਸਟ ਦੇ ਵਿੱਚ ਗੱਲ ਕਰੀਏ ਤੇ ਲੰਡਨ ਕਿਚਨਰ ਕੈਂਬਰਿਜ ਗੋਲਫ ਦੇ ਵਿੱਚ ਜਾਂ ਨਾਗਰਾ ਫਾਲ ਸਟੋਨੀ ਕ੍ਰੀਕ ਏਰੀਆ ਹੈਮਿਲਟਨ ਏਰੀਆ ਵਿੱਚ ਵੀ ਜਿਹੜੀ ਆ ਲੀਟ ਹੋਮ ਸਟੋਰ ਦੀ ਜਿਹੜੀ ਟੀਮ ਹੈਗੀ ਆ ਸਰਵਿਸ ਪ੍ਰੋਵਾਈਡ ਕਰਾਉਂਦੀ ਆ। ਸੋ ਕਿਸੇ ਵੀ ਤਰ੍ਹਾਂ ਤੁਸੀਂ ਅਪਲਾਈਸਿੰਗ ਦੀ ਸ਼ਾਪਿੰਗ ਕਰਨੀ ਆ ਜਾਂ ਤੁਸੀਂ TV ਦੀ ਸ਼ਾਪਿੰਗ ਕਰਨੀ ਆ, ਇੱਕੋ ਇੱਕ ਨਾਮ ਯਾਦ ਰੱਖਣਾ, ਅਲੀਟ ਹੋਮ ਸਟੋਰ। ਬ੍ਰੈਂਪਟਨ ਲੋਕੇਸ਼ਨ ਤੇ ਪਹੁੰਚਣ ਦੇ ਲਈ ਐਡਰੈਸ ਹੈਗਾ ਜੀ 2565 2562 ਸਟੀਲ ਟੋਰਨਮ ਐਂਡ ਸਟੀਲ ਦਾ ਮੇਨ ਇੰਟਰਸੈਕਸ਼ਨ ਬਣਦਾ ਆ ਜੀ। ਤੇ ਪਹਿਲੀ ਲੋਕੇਸ਼ਨ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, 71 ਇਨੋਵੇਸ਼ਨ ਡਰਾਈਵ ਵੁੱਡਬ੍ਰਿਜ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ ਇੱਕੋ ਇੱਕ ਨੰਬਰ ਯਾਦ ਰੱਖਣਾ ਆ 905-605-8866 905-605-8866। ਸਾਡਾ ਇੱਕੋ ਹੀ ਚੈਲੰਜ, ਪ੍ਰੋਮਿਸ ਤੇ ਕਮਿਟਮੈਂਟ ਆਪਣੇ ਸਰੋਤਿਆਂ ਨੂੰ ਕਿ ਸਵਾ ਸਰਸਾ ਸਿਰੇ ਤੇ ਗੰਢ ਸਾਰਾ GTA ਘੁੰਮ ਕੇ ਆ ਜਾਓ, ਜਿਹੜੀ ਵੀ ਪ੍ਰਾਈਸ ਤੁਹਾਨੂੰ ਘੱਟ ਤੋਂ ਘੱਟ ਮਿਲਦੀ ਆ 100% ਗਰੰਟੀ ਦੇ ਨਾਲ ਉਹ ਪ੍ਰਾਈਸ ਜਿਹੜੀ ਹੈਗੀ ਆ ਅਲੀਟ ਹੋਮ ਸਟੋਰ ਤੇ ਬੀਟ ਕੀਤੀ ਜਾਊਗੀ। ਇੱਕ ਵਾਰੀ ਫਿਰ ਕੰਟੈਕਟ ਕਰਨ ਲਈ ਇੱਕੋ ਇੱਕ ਨੰਬਰ 905-605-8866 905-605-8866। ਥੈਂਕ ਯੂ ਵੈਰੀ ਮਚ ਜਤਵੀਰ ਜੀ ਸਮਾਂ ਦੇਣ ਦੇ ਲਈ।
ਥੈਂਕ ਯੂ ਸਰ, ਥੈਂਕ ਯੂ, ਆਲ ਦੀ ਬੈਸਟ। ਹਾਂਜੀ ਹਾਂਜੀ, ਅਗਲੀ ਕਾਲ ਵੱਲ ਵਧਾਂਗੇ ਜੀ। ਹਾਂਜੀ ਹਰਵਿੰਦਰ ਜੀ, ਤੁਸੀਂ ਆਉਂਦੇ ਰਹੋ ਹੁਣ, ਗੋ ਅਹੈਡ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਜਤਵੀਰ ਜੀ, ਪ੍ਰੋਗਰਾਮ ਸੁਣੀਦਾ ਤੁਹਾਡਾ, ਬਹੁਤ ਵਧੀਆ ਇਨਫੋਰਮੇਸ਼ਨ ਮਿਲਦੀ ਹੈ।
ਮਿਹਰਬਾਨੀ, ਸ਼ੁਕਰੀਆ।
ਬਹੁਤੀਆਂ ਗੱਲਾਂ ਦੇ ਨਾਲ ਤੁਹਾਡੀ ਨਾਲ ਸਹਿਮਤ ਹੋਈਦਾ, ਪਰ ਕੁਝ ਗੱਲਾਂ ਨਾਲ ਮੈਂ ਸਹਿਮਤ ਨਹੀਂ ਗਾ ਜੀ। ਜਿਹੜੀ ਤੁਸੀਂ ਗੱਲ ਕਰਦੇ ਸੀਗੇ ਨਾ 84 ਦੇ ਵਿੱਚ ਜਿਹੜੇ ਵਿਕਟਮ ਹੈਗੇ ਆ, ਜਿਹੜੇ ਬਾਹਰ ਬੈਠੇ ਸਿੱਖ ਆ, ਇਹਨਾਂ ਨੇ ਉਹਨਾਂ ਲਈ ਕੁਛ ਨਹੀਂ ਕੀਤਾ ਭਾਜੀ। ਇਹ ਜਿਹੜੇ ਆ, ਜੋ ਵੀ ਉੱਥੇ ਦੁਖਾਂਤ ਹੋਇਆ, ਉਹਦੀ ਜੋਬ ਜਿਹੜੀ ਹੈਗੀ ਆ, ਜ਼ਿੰਮੇਵਾਰ ਹੈਗੀ ਆ, ਉਹ ਗੌਰਮੈਂਟ ਆ। ਗੌਰਮੈਂਟ ਹੀ ਉਹਨਾਂ ਦਾ ਸੇਵਾ ਕਰ ਸਕਦੀ ਆ, ਨਾ ਕਿ ਸਿਟੀਜਨ ਜਿਹੜੇ ਬਾਹਰ ਬੈਠੇ ਲੋਕ ਹੈਗੇ ਆ, ਇਹ ਕਰ ਸਕਦੇ ਹੈਗੇ ਨਾ ਬਾਹਰਲੇ ਨਾਰੇ। ਜਿੰਨੇ ਕੁ ਜੋ ਕਿ ਹੈਗੇ ਆ, ਕੋਈ 100-50 ਕੋਈ ਇੰਨਾ ਕੁ ਕਰੀ ਜਾਂਦਾ, ਪਰ ਇਹਦੇ ਨਾਲ ਕੋਈ ਇਨਫ ਅਮਾਊਂਟ ਨਹੀਂ ਇਕੱਠੀ ਹੁੰਦੀ। ਨਾ ਲੋਕਾਂ ਨੇ ਕੁਛ, ਤੁਸੀਂ ਕਹਿੰਦੇ ਆ ਵੀ ਜਿਹਨਾਂ ਨੇ ਇਸ ਚੀਜ਼ ਤੋਂ ਫਾਇਦਾ ਚੱਕਿਆ ਹਨਾ, ਉਹ ਹੋ ਸਕਦੇ ਨੇ ਲੋਕ ਹਨਾ। ਤੇ ਦੂਸਰੀ ਜਿਹੜੀ ਗੱਲ ਹੈਗੀ ਆ, ਤੁਸੀਂ ਕਹਿੰਦੇ ਆ ਵੀ ਜਿਹੜੇ ਇੱਥੇ ਬਿਲੀਅਨਰਸ ਹੈਗੇ ਆ, ਉਹਨਾਂ ਨੂੰ ਆਉਣਾ ਚਾਹੀਦਾ ਭਾਜੀ। ਅਮੀਰ ਬੰਦਾ ਕਦੀ ਵੀ ਗਰੀਬ ਦੇ ਕੰਮ ਨਹੀਂ ਆਉਂਦਾ, ਬਹੁਤ ਘੱਟ ਪਰਸੈਂਟ ਲੋਕ ਨੇ ਜਿਹੜੇ ਅਮੀਰ ਹੋ ਕੇ ਗਰੀਬਾਂ ਦੀ ਮਦਦ ਕਰਨ, ਕਿਉਂਕਿ ਜਿਹੜਾ ਪੈਸਾ ਇਕੱਠਾ ਕਰਦਾ ਉਹ ਬਿਜ਼ਨਸਮੈਨ ਆ, ਉਹ ਆਲਵੇਜ਼ ਆਪਣਾ ਪ੍ਰੋਫਿਟ ਦਾ ਹੀ ਸੋਚੂਗਾ। ਜੇ ਉਹ 84 ਲਈ ਉਹ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰੂਗਾ, ਤੇ ਉਹ ਆਪਣੇ ਰਿਲੇਸ਼ਨ ਆ ਜਿਹੜੇ ਉਹ ਗੌਰਮੈਂਟਾਂ ਦੇ ਨਾਲ ਖਰਾਬ ਕਰੂਗਾ, ਤਾਂ ਉਹ ਆਪਣਾ ਬਿਜ਼ਨਸ ਲੂਜ਼ ਕਦੀ ਵੀ ਨਹੀਂ ਕਰੂਗਾ। ਚਾਹੇ ਤੁਸੀਂ ਜਾਣਾ ਆ ਜਿਸ ਪਾਰਟੀ ਦੇ ਉੱਪਰ ਜਾਂ ਮੀਟਿੰਗ ਦੇ ਉੱਪਰ, ਉੱਥੇ ਗੱਲ ਕਰਕੇ ਦੇਖ ਲਓ, ਕੋਈ$100 ਵੀ ਨਹੀਂ ਇਸ ਮੁੱਦੇ ਤੇ ਦਿੰਦਾ। ਜਿਹੜੇ ਦਿੰਦੇ ਆ ਉਹ ਮੇਰੇ ਵਰਗੇ, ਕੋਈ ਟਰੱਕ ਚਲਾਉਂਦਾ, ਕੋਈ ਟੈਕਸੀ ਚਲਾਉਂਦਾ, ਕੋਈ ਫੈਕਟਰੀ 'ਚ ਕੰਮ ਕਰਦਾ, ਇੱਦਾਂ ਦੇ ਬੰਦੇ ਹੀ ਮਦਦ ਕਰਦੇ ਆ। ਤੁਸੀਂ ਕਲੇਮ ਕਰਦੇ ਹੁੰਦੇ ਆ ਵੀ ਜਿਹੜਾ ਇੰਡੀਆ ਹੈਗਾ 4th-5th ਵਰਲਡ ਪਾਵਰ ਹੈਗੀ ਆ ਹਨਾ, ਤੇ ਤੁਸੀਂ ਕਹਿ ਰਹੇ ਹੋ ਵੀ ਸਿਟੀਜਨ ਜਿਹੜੇ ਬਾਹਰ ਆਪਣੇ ਇੰਡੀਆ ਦੇ NRI ਸੈੱਟ ਹੋਏ ਨੇ, ਤੁਸੀਂ ਆਪਣੇ ਪਿੰਡਾਂ 'ਚ ਜਾ ਕੇ ਸਕੂਲ ਖੋਲੋ, ਉੱਥੇ ਛੱਪੜ ਸਾਫ਼ ਕਰਾਓ, ਤੇ ਭਾਜੀ ਵਰਲਡ ਪਾਵਰ ਉਹ ਕਾਹਦੀ ਹੋ ਗਈ ਜੇ ਆਪਣੇ ਪਿੰਡਾਂ ਦੇ ਉਹ ਛੱਪੜ ਜਾਂ ਸਕੂਲ ਹੀ ਨਹੀਂ ਉੱਥੇ ਲੋਕਾਂ ਨੂੰ ਪ੍ਰੋਵਾਈਡ ਕਰ ਸਕਦੇ ਹਨ। ਇਹ ਗੌਰਮੈਂਟਾਂ ਦੇ ਕੰਮ ਆ, ਉਹਨਾਂ ਨੂੰ ਹੀ ਕਰਨੇ ਪੈਣੇ ਆ। ਹਾਂ, ਆਹ ਦਾ ਨਾਰਾ ਜ਼ਰੂਰ ਵੱਜਣਾ ਚਾਹੀਦਾ ਆ, ਚਾਹੇ ਉਹ ਕਿਸੇ ਦੇ ਨਾਲ ਵੀ ਧੱਕਾ ਹੋਇਆ ਹੋਵੇ, ਚਾਹੇ ਕੋਈ ਹਿੰਦੂ ਹੋਵੇ ਜਾਂ ਕੋਈ ਸਿੱਖ ਹੋਵੇ ਜਾਂ ਕੋਈ ਮੁਸਲਮਾਨ, ਉਹ ਆਪਾਂ ਨੂੰ ਇਕੱਠੇ ਹੋ ਕੇ ਜ਼ਰੂਰ ਗੱਲ ਕਰਨੀ ਚਾਹੀਦੀ ਆ। ਤੇ ਜੇ ਕਹੀਏ ਵੀ ਸਿੱਖ ਹੀ ਉੱਥੇ ਮਰੇ ਹੋਣ ਤਾਂ ਸਿੱਖ ਹੀ ਉਹਨਾਂ ਦਾ ਸੇਵਾ ਕਰਾਉਣ, ਇਹ ਪੋਸੀਬਲ ਨਹੀਂ ਹੈਗਾ ਜੀ। ਤੇ ਜੇ ਤੁਸੀਂ ਫੋਨ ਚਾਹੁੰਦੇ ਆ, ਮੈਂ ਫੋਨ ਕੱਟ ਦਵਾਂ, ਤੁਸੀਂ ਕੋਈ ਗੱਲ ਹੋਰ ਕਰਨੀ ਚਾਹੁੰਦੇ, ਮੈਂ ਫੋਨ ਕੱਟ ਕੇ ਤੁਹਾਡੀ ਗੱਲ ਸੁਣ ਲੈਂਦਾ। ਤੇ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਇਹ ਗੱਲ ਵੀ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਟੋਟਲੀ ਮੈਂ ਸਹਿਮਤ ਨਹੀਂ ਹੈਗਾ। ਇਹ ਆਮ ਬੰਦਾ ਦੇ ਵੱਸ ਦਾ ਕੰਮ ਹੀ ਨਹੀਂ ਹੈਗਾ, ਗੌਰਮੈਂਟਾਂ ਦਾ ਕੰਮ ਆ।
ਹਾਂਜੀ, ਠੀਕ ਹੈ ਜੀ, ਤੁਹਾਡਾ
ਕਰਨਾ ਚਾਹੀਦਾ।
ਹਾਂਜੀ ਹਰਵਿੰਦਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ ਸਰ। ਹਰਵਿੰਦਰ ਜੀ ਦੇਖੋ, ਗੱਲ ਇਹ ਆ ਕਿ ਪਹਿਲੀ ਚੀਜ਼ ਤੇ ਅਸੀਂ ਇਹ ਨਹੀਂ ਕਹੀ ਕਿ ਬਹੁਤ ਜ਼ਿਆਦਾ ਮਦਦ ਨਹੀਂ ਹੋਈ। ਕਾਫੀ ਸਾਡੇ ਇੱਥੇ ਦੇ, ਮੈਂ ਪਰਸਨਲੀ ਬਹੁਤ ਵਾਰ ਪਹਿਲਾਂ ਵੀ ਅਨਾਊਂਸ ਕੀਤਾ ਇੱਥੇ ਰੇਡੀਓ ਦੇ ਉੱਤੇ, ਕਈ ਤੇ ਨਾਮ ਹੀ ਨਹੀਂ ਦੇਣਾ ਚਾਹੁੰਦੇ, ਕਈ ਬਹੁਤ ਸਾਰੇ।
ਮੈਂ ਉਹੀ ਕਹਿੰਦਾ ਨਾ ਵੀ ਤੁਸੀਂ,
ਹਾਂਜੀ ਹੁਣ ਗੱਲ ਦਾ ਜਵਾਬ ਤੇ ਲੈ ਲਓ ਸਰ ਜੀ। ਸਰ ਜੀ ਹੁਣ ਗੱਲ ਦਾ ਜਵਾਬ ਤੇ ਲੈ ਲਓ, ਤੁਹਾਨੂੰ ਮੈਂ ਲਾਈਨ ਦੇ ਉੱਤੇ ਰੱਖਿਆ ਹੈ, ਤੁਸੀਂ ਆਪਣਾ ਕੋਈ ਦੁਬਾਰਾ ਕੋਈ ਕਾਊਂਟਰ ਕੁਐਸਚਨ ਕਰਨਾ ਚਾਹੁੰਦੇ ਹੋ ਜ਼ਰੂਰ ਕਰ ਲੈਣਾ, ਹੁਣ ਗੱਲ ਦਾ ਜਵਾਬ ਲੈ ਲਓ। ਹਾਂਜੀ, ਕਿ ਬਹੁਤ ਸਾਰੇ ਸਾਡੇ ਇੱਥੋਂ ਵੀਰ ਨੇ ਉਹ ਜਾਂਦੇ ਨੇ ਇੰਡੀਆ ਔਰ ਉਹ ਜਾ ਕੇ ਬਿਲਕੁਲ ਮਦਦ ਕਰਦੇ ਨੇ, ਬਲਕਿ ਐਜ਼ ਅ ਮੈਟਰ ਆਫ ਫੈਕਟ ਕਿ ਸਾਡੇ ਇੱਕ ਪੱਤਰਕਾਰ ਨੇ, ਸਾਡੇ ਇੱਥੇ ਇੱਕ ਭਾਜੀ ਹੈਗੇ ਨੇ, ਉਹਨਾਂ ਦੇ ਵੀਰ ਜੀ ਦੀ ਉਹਨਾਂ ਨੇ ਵੀਡੀਓ ਬਣਾਈ ਸੀ ਔਰ ਉਹਨਾਂ ਦਾ ਜ਼ਿਕਰ ਕਰ ਦਿੱਤਾ ਸੀ, ਬਲਕਿ ਉਹਨਾਂ ਨੇ ਕਿਹਾ ਸੀ ਕਿ ਨਹੀਂ ਮੈਂ ਨਹੀਂ ਚਾਹੁੰਦਾ ਇਸ ਗੱਲ ਨੂੰ ਕਿ ਸਾਡੀ, ਉਹ ਕਹਿੰਦੇ ਸੀ ਅਸੀਂ ਜੋ ਮਦਦ ਕਰਨਾ ਚਾਹੁੰਦੇ 84 ਦੀ ਵਿਕਟਮਸ ਦੀ, ਅਸੀਂ ਗੁਪਤ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ, ਲੇਕਿਨ ਜਿਸ ਪੈਮਾਨੇ ਦੇ ਉੱਤੇ ਉਹਨਾਂ ਦੀ ਮਦਦ ਹੋਣੀ ਚਾਹੀਦੀ ਸੀਗੀ ਉਸ ਪੈਮਾਨੇ ਦੇ ਉੱਤੇ ਉਹਨਾਂ ਦੀ ਮਦਦ ਜਿਹੜੀ ਉਹ ਨਹੀਂ ਹੋਈ। ਬਹੁਤ ਸਾਰੇ ਲੋਕ ਕਰਦੇ ਨੇ, ਅਸੀਂ ਤਾਂ ਖੁਦ ਨੂੰ ਹਾਈਲਾਈਟ ਕਰਦੇ ਹਾਂ ਔਰ ਬਹੁਤ ਸਾਰੇ ਲੋਕ ਮੇਰੇ ਕੋਲ ਇੱਥੇ ਨੰਬਰ ਵੀ ਲੈ ਕੇ ਜਾਂਦੇ ਨੇ, ਕਈ ਲੋਕ ਸਾਡੇ ਕੋਲ ਇੱਥੇ ਨੰਬਰ ਲੈ ਕੇ ਜਾਂਦੇ ਨੇ ਦਿੱਲੀ ਦੇ, ਲੁਧਿਆਣੇ ਦੇ ਔਰ ਉੱਥੇ ਜਾ ਕੇ ਮਦਦ ਕਰਦੇ ਨੇ। ਹੁਣ ਜੇ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਹ ਜੇ ਮਦਦ ਕਰਨ ਦਾ ਮੇਨ ਫਰਜ਼ ਉੱਥੇ ਇੰਡੀਆ ਗੌਰਮੈਂਟ ਦਾ ਆ ਜਾਂ ਉੱਥੇ ਕੋਈ ਉਹ ਚੰਗੇ ਕਰਨ ਦਾ, ਬਿਲਕੁਲ ਮੈਂ ਤਾਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਕਿ ਉਹਨਾਂ ਨੇ ਕਰ ਲੈਣਾ। ਜਿਹੜੀ ਇੰਨੇ ਤੁਹਾਨੂੰ ਕੱਲ ਹਜੇ ਮੈਂ ਡਾਟਾ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਇੰਨੇ ਕਰੋੜਾਂ ਲੋਕਾਂ ਨੂੰ ਜਿਹੜਾ ਗਰੀਬੀ ਤੋਂ ਬਾਹਰ ਕੱਢਿਆ ਜਾ ਰਿਹਾ, ਜਿਹੜੇ ਇੰਨੇ ਕਰੋੜਾਂ ਲੋਕਾਂ ਨੂੰ ਲਿਟਰੇਟ ਕੀਤਾ ਜਾ ਰਿਹਾ, ਉਹ ਉੱਥੇ ਇੰਡੀਆ ਦੀ ਸਰਕਾਰ ਹੀ ਕਰ ਰਹੀ ਹੈ। ਉੱਥੇ ਦੁਨੀਆ ਭਰ ਦੇ ਅੱਜ ਸਕੂਲਸ ਖੁੱਲ ਰਹੇ ਨੇ, ਕਾਲਜਸ ਖੁੱਲ ਰਹੇ ਨੇ, ਸੜਕਾਂ ਬਣ ਰਹੀਆਂ, ਉਹ ਇੰਡੀਆ ਗੌਰਮੈਂਟ ਕਰਨੀ ਹੈ, ਸਾਡੇ ਇੱਥੇ ਦੇ ਵੱਸ ਦਾ ਕੰਮ ਹੈ ਵੀ ਨਹੀਂ ਉਹ, ਠੀਕ ਹੈ ਨੀ। ਔਰ ਨਾ ਲੇਕਿਨ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਇੰਟਰਨਲ ਅਫੇਅਰ 'ਚ ਦਖਲ ਅੰਦਾਜ਼ੀ ਕਰਦੇ ਹਾਂ, ਕੱਲ੍ਹ ਨੂੰ ਜੇ ਕੋਈ ਇੰਡੀਆ ਦੇ ਵਿੱਚ ਬੈਠਾ ਬੰਦਾ ਇਹ ਕਹੇ ਕਿ ਜੀ ਤੁਸੀਂ ਕੱਲ੍ਹ ਨੂੰ ਲਿਬਰਲ ਸਰਕਾਰ 'ਚ ਆਉਣੀ ਹੈ ਔਰ ਉੱਥੋਂ ਮੁਹਿੰਮ ਛੇੜਨ, ਉਹ ਐਬਸੋਲੂਟਲੀ ਗਲਤ ਹੋਏਗਾ। ਸੋ ਇਸੇ ਤਰ੍ਹਾਂ ਜਦ ਅਸੀਂ ਉਹਨਾਂ ਦੇ ਉੱਤੇ ਪੋਲੀਟੀਕਲ ਚੀਜ਼ਾਂ ਥੋਪਦੇ ਹਾਂ, ਖਾਸ ਕਰ ਉਹ ਚੀਜ਼ਾਂ ਜਿਹਦੇ ਕਾਰਨ ਕਿ ਉਹਨਾਂ ਪੋਲੀਟੀਕਲ ਮੂਵਮੈਂਟ ਜਿਸ ਤਰ੍ਹਾਂ ਖਾਲਿਸਤਾਨ ਦੀ ਮੂਵਮੈਂਟ ਦੇ ਕਾਰਨ ਉਹ ਕਾਲਾ ਦੌਰ ਉੱਥੇ 20 ਸਾਲ ਤੱਕ ਰਿਹਾ, ਜਿਸ ਦੌਰ ਦੇ ਵਿੱਚ ਸਾਨੂੰ ਉੱਥੇ IIT ਚਾਹੀਦੀ ਸੀਗੇ, ਜਿਸ ਦੌਰ ਦੇ ਵਿੱਚ ਸਾਨੂੰ ਉੱਥੇ ਵਧੀਆ ਏਮਸ ਵਰਗੇ ਕਾਲਜਿਸ ਚਾਹੀਦੇ ਸੀਗੇ, ਜਿਸ ਦੌਰ ਦੇ ਵਿੱਚ ਸਾਨੂੰ MBA ਵਰਗੇ IIM ਸਾਨੂੰ ਗ੍ਰੈਜੂਏਟ ਇੰਸਟੀਟਿਊਟ ਚਾਹੀਦੇ ਸੀ, ਉਸ ਕਾਲੇ ਦੌਰ ਦੇ ਵਿੱਚ ਅਸੀਂ ਬਿਨਾਂ ਮਤਲਬ ਦੀ ਖਾਲਿਸਤਾਨ ਦੀ ਮੰਗ ਕਰਕੇ 20 ਸਾਲ ਗਵਾਏ ਇੰਡੀਆ। ਜਦੋਂ ਤੁਸੀਂ 1960 ਦੇ ਵਿੱਚ ਦੇਖ ਲਓ, 70 ਦੇ ਵਿੱਚ ਦੇਖ ਲਓ, ਪੰਜਾਬ ਲੀਡਿੰਗ ਸਟੇਟ ਸੀਗਾ, ਅਸੀਂ 20 ਸਾਲ ਦੇ ਵਿੱਚ ਉਹ ਇੰਨੀ ਉੱਥੇ ਕਤਲੋ ਗਾਰਤ ਹੋਈ, ਇੰਨੀ ਉੱਥੇ ਖਰਾਬ ਹੋਇਆ ਖਾਲਿਸਤਾਨ ਦੇ ਨਾਂ ਦੇ ਉੱਤੇ, ਅਸੀਂ ਸਾਰਾ ਕੁਝ ਖਰਾਬ ਕਰ ਲਿਆ, ਕੋਈ ਚੀਜ਼ ਅਚੀਵ ਨਹੀਂ ਕੀਤੀ, ਨਾ ਸਾਡੇ ਪਾਣੀਆਂ ਦਾ ਮਸਲਾ ਹੱਲ ਹੋਇਆ, ਨਾ ਚੰਡੀਗੜ੍ਹ ਸਾਨੂੰ ਕਿਤੇ ਮਿਲਿਆ। ਸੋ ਇਹਨਾਂ ਮੁੱਦਿਆਂ ਨੂੰ ਅੱਜ ਲੇਟੈਸਟ ਲੀਵ ਦੈਮ ਔਨ ਪੰਜਾਬ, ਪੰਜਾਬ ਦੇ ਲੋਕ ਉਹ ਸਿਆਣੇ ਨੇ, ਆਪਣੇ ਆਪ ਆਪਣਾ ਭਵਿੱਖ ਜਿਹੜਾ ਸਵਾਰ ਲੈਣਗੇ। ਸੋ ਅਸੀਂ ਜਦ ਆਪਣੀ ਸੋਚ ਉਹਨਾਂ ਦੇ ਉੱਤੇ ਅਨਸੈਸਰੀ ਥੋਪਣ ਦੀ ਇੱਥੋਂ ਕੋਸ਼ਿਸ਼ ਕਰਦੇ ਹਾਂ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਊਗਾ। ਦੈਟ ਵਾਜ਼ ਪੁਆਇੰਟ ਨੰਬਰ 1। ਸੋ ਇਸ ਕਾਰਨ ਸਾਨੂੰ ਮੇਰੇ ਖਿਆਲ ਦੇ ਨਾਲ ਸਾਡੇ ਇੱਥੇ ਜੇ ਸਾਡੇ ਕੋਲ ਇੰਨੀ ਹੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਹੁਤ ਵਧੀਆ ਆਈਡੀਆਜ਼ ਨੇ, ਅਸੀਂ ਉਹਨਾਂ ਨੂੰ ਇੱਥੇ ਲਾਗੂ ਕਰ ਲਈਏ। ਸਾਨੂੰ ਇੱਥੇ ਹਾਈਵੇ ਦੀ ਜ਼ਰੂਰਤ ਹੈ, ਸਾਨੂੰ ਇੱਥੇ ਯੂਨੀਵਰਸਿਟੀ ਦੀ ਜ਼ਰੂਰਤ ਹੈ, ਸਾਡੀ ਵੱਡੀ ਵਸੋਂ ਜਿੱਥੇ ਅੱਜ ਬ੍ਰਹਮਟਨ 'ਚ ਰਹਿੰਦੀ ਹੈ, ਮੈਨੂੰ ਵੀ ਹੁਣ ਇੰਨੇ ਸਾਲ ਹੋ ਗਏ ਬ੍ਰਹਮਟਨ 'ਚ ਰਹਿੰਦੇ ਆ, ਸਾਨੂੰ ਇੱਥੇ ਇੱਕ ਹੋਰ ਹੋਸਪਿਟਲ ਦੀ ਜ਼ਰੂਰਤ ਹੈਗੀ ਆ, ਸਟੇਡੀਅਮ ਸਾਨੂੰ ਇੱਥੇ ਚਾਹੀਦਾ। ਅੱਜ ਜਦੋਂ ਟੋਰੋਂਟੋ ਰੈਪਟਰਸ ਖੇਲਦੇ ਨੇ ਕਿੰਨੀ ਇਕੋਨਮੀ ਮੂਵ ਹੁੰਦੀ ਆ, ਵੈਂਕੂਵਰ ਔਰ ਟੋਰੋਂਟੋ ਦੇ ਅੰਕੜੇ ਦੱਸ ਰਹੇ ਸੀ, ਇੰਨਾ ਜ਼ਿਆਦਾ ਇਕੋਨਮੀ, ਇੰਨੀਆਂ ਜ਼ਿਆਦਾ ਜੋਬਸ ਕ੍ਰੀਏਟ ਹੁੰਦੀਆਂ, ਸਾਡੇ ਇੱਥੇ ਕਿਉਂ ਨਹੀਂ ਹੈ ਸਟੇਡੀਅਮ, ਸਾਡੇ ਇੱਥੇ ਕਿਉਂ ਨਹੀਂ ਯੂਨੀਵਰਸਿਟੀ, ਸਾਡੇ ਇੱਥੇ ਹੋਸਪਿਟਲ ਕਿਉਂ ਨਹੀਂ ਹੈ। ਟੇਬਲ ਦੇ ਉੱਤੇ ਆਇਆ ਹੋਇਆ ਪੈਸਾ ਕੋਈ ਸਿਟੀ ਮੋੜਦੀ ਹੈ, ਅਸੀਂ ਬ੍ਰਹਮਟਨ ਨੇ ਟੇਬਲ ਦੇ ਉੱਤੇ ਆਇਆ ਹੋਇਆ ਪੈਸਾ ਵਾਪਸ ਕਰ ਦਿੱਤਾ। ਸਿਆਣੇ ਅਸੀਂ ਬਣ ਕੇ ਦਿਖਾਉਂਦੇ ਹਾਂ, ਅਸੀਂ ਤੁਹਾਡਾ ਉੱਥੇ ਨਿਜ਼ਾਮ ਚਲਾ ਦੇਵਾਂਗੇ ਜੇ ਅਸੀਂ ਤੁਹਾਨੂੰ ਉੱਥੇ ਖਾਲਿਸਤਾਨ ਬਣਾ ਦੇਵਾਂਗੇ। ਸੋ ਇਸ ਕਾਰਨ ਆਈ ਥਿੰਕ ਵੀ ਉਹ ਮੈਂ ਗੱਲ ਕਹਿ ਰਿਹਾ ਸੀ। ਬਹੁਤ ਸ਼ੁਕਰੀਆ ਜੀ ਹਰਵਿੰਦਰ ਜੀ, ਥੈਂਕ ਯੂ ਜੀ ਤੁਹਾਡਾ। ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਸੁਖਦੇਵ ਗਿੱਲ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ ਜੀ।
ਸਤਿ ਸ਼੍ਰੀ ਅਕਾਲ ਜੀ। ਸੁਧਵੀ ਜੀ, ਬਹੁਤ ਸੋਹਣੀਆਂ ਗੱਲਾਂ ਕਰ ਰਹੇ, ਪਰ ਤੁਸੀਂ ਵੀ ਟਾਈਮ ਕਈ ਵਾਰ ਬਹੁਤ ਜ਼ਿਆਦਾ ਲੈ ਜਾਂਦੇ ਹੋ, ਕਾਫੀ ਦੇਰ ਹੋਲਡ ਕਰਨਾ ਪੈਂਦਾ, ਚਲੋ ਦੇ ਤੁਹਾਡਾ ਪ੍ਰੋਗਰਾਮ ਆ। ਤੇ ਸਰ ਮੈਂ ਤੁਹਾਡੇ ਬਾਰੇ ਗੱਲ ਕਰਨੀ ਚਾਹੁੰਦਾ ਸੀ, ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਨਾਲ ਕੈਨੇਡਾ ਦੀ ਕੰਪੈਰੀਜ਼ਨ ਕਰਦੇ ਹਾਂ। ਜੇ ਇੰਡੀਆ ਦੇ ਸਟੈਟਸ ਕੱਢ ਕੇ ਦੇਖੋ, ਪਿਛਲੇ 4-5 ਸਾਲ 'ਚ ਉਹਨਾਂ ਨੇ ਰੋਡ ਵਰਕ ਵਗੈਰਾ ਤੇ ਹਾਈਵੇ ਤੇ $500 ਬਿਲੀਅਨ ਤੋਂ ਜ਼ਿਆਦਾ ਇਨਵੈਸਟਮੈਂਟ ਕੀਤੀ ਆ, ਜਿਹੜੀ ਕਿ ਇਨਵੈਸਟਮੈਂਟ ਉਹਨਾਂ ਨੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੇ ਵਿੱਚ ਕੀਤੀ ਆ। ਸਾਨੂੰ ਕੈਨੇਡਾ ਦੇ ਵਿੱਚ ਕੋਈ ਇੱਕ ਹਾਈਵੇ ਬਣਾਉਣਾ, ਉਹਦੇ ਵਾਸਤੇ ਵੀ ਡਿਫੀਕਲਟੀ ਆ, ਹੱਥਾਂ ਪੈਰਾਂ ਦੀ ਪਈ ਆ, ਤੇ ਤੁਸੀਂ ਕੀ ਕੰਪੈਰੀਜ਼ਨ ਕਰਕੇ ਦੱਸੋਗੇ? ਕੈਨੇਡਾ ਦੇ ਵਿੱਚ ਇੱਕ ਹਾਈਵੇ ਬਣਾਉਣਾ ਵੀ ਔਖਾ, ਤੇ ਇੰਡੀਆ ਦੇ ਵਿੱਚ ਹੁਣ $300 ਬਿਲੀਅਨ ਦੀ ਉਹ ਹੋਰ 3-4 ਸਾਲ ਦੇ ਵਿੱਚ ਰੋਡਸ ਵਗੈਰਾ ਤੇ ਇਨਵੈਸਟਮੈਂਟ ਕਰ ਰਹੇ। ਇਹ ਰੀਜ਼ਨ ਕੀ ਆ ਕਿ ਇਹਨਾਂ ਕੋਲ ਪ੍ਰਾਈਵੇਟ ਪਾਰਟਨਰਸ਼ਿਪ ਇਨਵੈਸਟਮੈਂਟ ਨਹੀਂ ਹੁੰਦੀ, ਜਾਂ ਵਿਜ਼ਨ ਨਹੀਂ ਹੈਗਾ ਤੁਹਾਡਾ, ਕੀ ਵਿਚਾਰ ਹੈ ਇਹਦੇ ਤੇ?
ਦੇਖੋ, ਇੰਡੀਆ ਇੱਕ ਥਰਡ ਵਰਲਡ ਕੰਟਰੀ ਹੈ, ਉੱਥੇ ਬਹੁਤ ਜ਼ਿਆਦਾ ਕੰਮ ਪਿੱਛੇ ਹੋਇਆ ਹੋਇਆ ਸੀਗਾ, ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿੰਨੀ ਤੇਜ਼ੀ ਦੇ ਨਾਲ ਇੰਡੀਆ 'ਚ ਇਨਵੈਸਟਮੈਂਟ ਹੁੰਦੀ ਹੈ ਕਿਸੇ ਵੀ ਚੀਜ਼ ਦੇ ਵਿੱਚ, ਲਾ ਲਓ ਇੰਡੀਆ ਨੇ ਹੋਸਪਿਟਲ ਬਣਾਉਣਾ, ਉੱਥੇ 2 ਮਹੀਨਿਆਂ 'ਚ ਹੋਸਪਿਟਲ ਬਣ ਜਾਏਗਾ। ਇੱਥੇ ਤੁਸੀਂ ਬ੍ਰਹਮਟਨ ਦੇ ਵਿੱਚ ਪਿਛਲੇ 20 ਸਾਲਾਂ 'ਚ ਕੋਈ ਨਵਾਂ ਹੋਸਪਿਟਲ ਬਣਾਇਆ? दसो सुखदेव गिल जी पिछले 20 सालों में कौन हॉस्पिटल इत्थे बनया? इंडिया ने अज स्टेडियम बनाना, इंडिया तुसी ग्रेटर टोरंटो एरिया, एक ग्रेटर टोरंटो एरिया दे विच केड़ा नवा स्टेडियम बनया? छड़ दो तुसी ब्रैम्पटन नू, केड़ा नवा स्टेडियम असी उत्थे, तो इंडिया दे विच अज स्टेट ऑफ द आर्ट उत्थे स्टेडियम्स बन रहे ने। इन्ना वड्डा क्रिकेट टूरनामेंट, प्रेस कॉन्फ्रेंस हुई है इस ट्यूजडे, इन्ना वड्डा क्रिकेट टूरनामेंट इत्थे असी ऑर्गेनाइज कर रहे हैं, पिछले साल भी होया, साडे कोल कोई स्टेडियम ही नहीं है। मैं ऑर्गेनाइजर्स नू पुछिया कि जी दसो तुसी इन्ना वड्डा, सर दुनिया भर के क्रिकेटर्स आ रहे हैं, हॉलैंड वर्गी कंट्री कोल स्टेडियम है 5000 की कैपैसिटी, अमेरिका का छड़ दो, अमेरिका फोर्ट लॉडरडेल इट्स अ ब्यूटीफुल स्टेडियम, फोर्ट लॉडरडेल उत्थे फ्लोरिडा जाओ, बड़ा जबरदस्त क्रिकेट स्टेडियम है। हुण इन्ना वड्डे इत्थे क्रिकेट प्लेयर्स ला रहे हैं मिलियनस ऑफ डॉलर खर्च करके, तुहानू की लगता जिहड़े आ क्रिकेट प्लेयर्स आउणे ने हुण ब्रैम्पटन दे विच होणा टूरनामेंट, वह फ्री जा जांदे आ? शाहिद अफरीदी नूं तुसीं बुलाणा है, युवराज सिंह आ रहा है, हरभजन सिंह उहनां दे आउण दी गल हो रही हैगी है, पिछली बार डेविड वॉर्नर जिहड़े वर्ल्ड कप खेड रहे ने, 18 खिलाड़ी जिहड़े वर्ल्ड कप इस वेले खेल रहे ने, वह खिलाड़ी तुहाडे इत्थे कैनेडा आए सीगे, स्टेडियम साडे कोल नहीं है। अज इंडिया दे विच स्टेडियम बनाउणा है, 3 महीने च उहनां ने बना के उह खड़ा कर देणा। सर मैं एक गल कहना हुंदा, जिन्नी देर दे विच चाइना, जिन्नी देर दे विच चाइना एक शहर खड़ा कर दिंदा है, साडे उत्थे उन्नी देर दे विच एक लेन की रिपेयर होंगी है। साढ़े इतने ना हाईवे 401 ना सारी उम्र हो गई, इनू असी देख रहे हैं जी लेन की एक्सटेंशन हो रही है, जिनी देर दे विच कहंदे ने जी असी हाईवे 401 दे उत्ते जी एक लेन वधा रहे हैं, हाईवे 410 ते जी असी दो लेन वधा रहे हैं, नवा हाईवे ते छड्ड ही दिओ, जिनी देर दे विच ये लेन वधांदे उन्नी देर दे विच ते चाइना एक नवा शहर खड़ा कर दिंदा है। साढ़े इतने इन्नी हौली काम हुंदा, इन्नी सुस्ती दे नाल काम हुंदा है, ना साढ़े कोल इतने मूवमेंट है, ना वो सोच है, ना वो डायनेमिजम है, वो और इतने के इशूज की असी गल जी है वो कट करते हैं। परमजीत सिंह जी तुसी आंदे रहो, परमजीत सिंह जी को हैड।
हाँ जी, सत श्री अकाल जी।
सत श्री अकाल जी परमजीत जी। हाँ जी,
अच्छा मैं तो 84 बारे गल करनी चाहना जी तुसी कीती है अज ते ही। मैं तो काफी वैसे प्रोग्राम देर तो ही सुनिया, क्योंकि अगे मैं तुम्हें सुनता रहा, कुछ चीजें करके मैं बिल्कुल ही प्रोग्राम तो पासे चल गया, पर मैं अज सडनली अपनी कार दे विच मैं ड्राइव करदा पाउंदा जी, तो मैं कर के इस वेले सुनिया प्रोग्राम तुहाडा, क्योंकि जी तुसी 84 की गल की अज तक कदे तुसी ये गल नहीं, इंडिया गवर्नमेंट नूं कदे ये गल नहीं कही कि कनेडा जां होरना मुल्कां दे विच जिहड़े तुसी मिलियन ऑफ डॉलर ला के मीडिया खरीद के जिहड़ियां गल्लां बातें कर रहे, जे कि उही 84 वाले जिहड़ी उन्हां दी गलती सी उन्हां दे उत्ते पैसे लांदे, शायद मेरे ख्याल च जिहड़ियां ये गल्लां अज खालिस्तान की जां अज रेफरेंडम की गल चलदी आ, शायद ये गल्लां किसी ना किसी थोड़े वाली ध्याड़ियां पै जाने, पर ज्यादा तो ज्यादा वो अपनी जिहड़ी गलत गल की उहनूं क्लीन करन लई इत्थे मिलियन ऑफ डॉलर मतलब मीडिया वालियां नूं दे रहे आ, चाहे मेन स्ट्रीम आ चाहे साडी अपनी कम्यूनिटी का मीडिया आ, बहुत गिनती यही चल रहा है, पर क्यों नहीं अज की तुसी इस गल तुहाडे मूंह चो क्यों नहीं यह गल निकल रही कि हाँ भाई सानू जां साडे मुल्क ने बाहरले मुल्क ने पैसे देने की लोड़ नहीं, जिहड़े उत्थे वाले काम सुधारन वाली आ उह सुधारो, पर मैनू समझ नहीं आती भी तुसी जां होर जिन्ने मीडिया हैगे वह क्यों नहीं उस उत्ते कोई बोल रहे, क्योंकि असीं वड्डे वड्डियां मीडिया जां लंच तां उहनां नाल कर रहे हैं जिहड़े उत्थे दे फीस ला रहे हैं, पर अज तक कदे किसी ने कोई गल नहीं की। तुसी मैनू इहदे बारे विचार दिओ।
परमजीत जी, हाँ जी बिल्कुल दिना जी इहदे बारे विचार। परमजीत जी मेरे तुहानू दो सवाल ने, दो। पहला सवाल तो यह हैगा है कि तुम कह रहे हो कि जी इतने मीडिया वाले मिलियनस ऑफ डॉलर मिलते हैं, तुहाडे कोल इस गल का कोई प्रूफ है?
शायद थोड़े चले होया बाल साहब ने भी यह गल की सी तुहाडी रेडियो से, काफी चंग वधिया डिस्कस हुई सी उधर भी तुहाडे नाल, और इत्थे दे अखबारां दे विच भी काफी कुछ आया सी, सोशल मीडिया से भी बहुत कुछ वायरल होया, कोई
ऐसा नहीं सोशल मीडिया ते, देखो सोशल मीडिया ते
सबूत तुहाडे कोल कोई मेरे नालों भी ज्यादा पए आ।
नहीं नहीं देखो तुसी आज कह रहे हो कि मिलियनस ऑफ डॉलर आज देते जा रहे ने, आज दी तारीख दे विच आज 2019 दी आपां गल कर रहे हैं, आज 2019 दे विच जे ते परमजीत सिंह जी तुहाडे कोल कोई सबूत है तो जरूर पेश करो, दैट इज पॉइंट नंबर 1। दूसरा पॉइंट तुहाडे लई इह हैगा है कि जे तुहानू लगदा है कि इत्थे दा खरीदिया होया मीडिया है, तो तुसी पहली गल ते मैं तुहानू एक गल कहां कि जिहड़ा खरीदिया होया मीडिया आ उहनू सुनना बंद कर दिओ ते उहदे ते कॉल करके अपना टाइम वेस्ट करना बंद कर दिओ, जिहड़ा भी कोई खरीदिया होया मीडिया है तुसी खरीदिया होया मीडिया नूं क्यों सुनदे हो और क्यों अपना टाइम वेस्ट करदे हो?
मैनूं इक गल दस्सो, जदों तुहाडे इत्थे दे आम मीडिया जिहड़ा भी इहदे बारे गल करदा ਉਹ 84 ਤੇ ਕਿਉਂ ਹੀ ਬਾਰ ਬਾਰ ਇੱਕੋ ਗੱਲ ਖਾਲਿਸਤਾਨੀ ਜਾਂ ਦੂਜੇ ਉਹ ਕਿਉਂ ਕਰ ਰਿਹਾ, ਕਿਉਂਕਿ ਖਾਲਿਸਤਾਨੀ ਕਿਉਂ ਬਣਿਆ ਜਾਂ ਕਿਉਂ ਬਣਨ ਦੀ ਲੋੜ ਪਈ ਆ ਜਾਂ ਕਿਉਂ ਉਸ ਚੀਜ਼ ਦੇ ਵਿੱਚ ਆਉਣ ਦੀ ਪਈ ਆ, ਜਦੋਂ ਸਾਡੇ
ਆਪਣੇ ਖਾਲਿਸਤਾਨ ਤੇ ਬਾਅਦ ਗੱਲ ਕਰਾਂਗੇ, ਜਿਹੜਾ ਮੇਰਾ ਸਵਾਲ ਹੈ
ਗਵਰਨਮੈਂਟ ਨੇ ਮਾਰਿਆ,
ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਹੇ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਹੇ,
ਤੁਹਾਡੀ ਉਸੇ ਗੱਲ ਦਾ ਜਵਾਬ ਦੇ ਰਹੇ,
ਤੁਹਾਡੇ ਕੋਲ ਪ੍ਰੂਫ ਹੈ ਨਾ ਤੁਹਾਡੇ ਕੋਲ ਕੋਈ ਪ੍ਰੂਫ ਹੈ, ਤੁਸੀਂ ਇੱਕ ਆ ਕੇ ਦੇ ਸਟੇਟਮੈਂਟ ਇੱਦਾਂ ਦੇ ਦਿੰਦੇ ਹੋ ਜਿੱਦਾਂ ਸਾਰਾ ਕੁਝ ਤੁਹਾਨੂੰ ਪਤਾ ਹੈ, ਤੁਸੀਂ ਕੋਈ ਪ੍ਰੂਫ ਦਿਓ। ਨੋ ਨੋ, ਹੋਲਡ ਔਨ, ਲੈਟ ਮੀ, ਮੈਂ ਤੁਹਾਨੂੰ ਜਵਾਬ ਦਿਆਂਗਾ
ਤੁਹਾਡੀ। ਸੁਣ ਰਿਹਾ ਮੈਂ ਤਾਂ।
ਹਾਂ, ਹੁਣ ਸੁਣੋ ਸ਼ਾਂਤੀ ਦੇ ਨਾਲ, ਔਰ ਫਿਰ ਤੁਹਾਨੂੰ ਪੂਰਾ ਟਾਈਮ ਮਿਲੇਗਾ ਆਪਣਾ ਜਵਾਬ ਦੇਣ ਦਾ। ਸਰ ਦੇਖੋ, ਇਹ ਵਾਈ ਮੀਡੀਆ ਆ, ਇਹ ਕੋਈ ਫੇਕ ਮੀਡੀਆ, ਕੋਈ ਸੋਸ਼ਲ ਮੀਡੀਆ ਨਹੀਂ। ਤੁਹਾਡੇ ਘਰ ਦੀ ਫੇਸਬੁੱਕ ਨਹੀਂ ਚਲਾਈ ਜਾ ਰਹੀ ਕਿ ਤੁਸੀਂ ਜੋ ਮਰਜ਼ੀ ਲਿਖੋ, ਜਾਓ ਆਪਣੀ ਫੇਸਬੁੱਕ ਤੇ ਜਾਓ, ਉੱਥੇ ਜੋ ਮਰਜ਼ੀ ਲਿਖੀ ਜਾਓ, ਕਿਉਂਕਿ ਹੁਣ ਤੇ ਸੋਸ਼ਲ ਮੀਡੀਆ ਸਾਡੇ ਮੈਂਬਰ ਪਾਰਲੀਮੈਂਟ ਕੈਨੇਡਾ ਦੇ ਪੁੱਛ ਰਹੇ ਨੇ, ਫੇਸਬੁੱਕ ਨੂੰ ਪੁੱਛ ਰਹੇ ਨੇ ਕਿ ਤੁਸੀਂ ਇੱਥੇ ਹੇਟਰੇਡ ਫੈਲਾ ਰਹੇ ਹੋ, ਤੁਸੀਂ ਸਾਡੇ ਮੈਂਬਰ ਪਾਰਲੀਮੈਂਟ ਪੁੱਛ ਰਹੇ ਨੇ ਕਿ ਝੂਠ ਫੈਲਾ ਰਹੇ ਹੋ, ਕਿਉਂ ਕਰ ਰਹੇ ਹੋ, ਠੀਕ ਹੈ। ਸੋ ਇਹ ਪਲੀਜ਼ ਮੇਰੀ ਰਿਕੁਐਸਟ ਹੈ ਤੁਹਾਨੂੰ, ਜਾਓ ਆਪਣੇ ਜਾ ਕੇ ਸੋਸ਼ਲ ਮੀਡੀਆ ਤੇ ਜਿੱਥੇ ਝੂਠ ਪ੍ਰਚਾਰ ਹੁੰਦਾ ਹੈ ਜੋ ਮਰਜ਼ੀ ਕਰੀ ਜਾਓ, ਹੁਣ ਤੇ ਡਾਕਟਰ ਵੀਡੀਓਜ਼ ਵੀ ਆਉਂਦੇ ਨੇ, ਉਹ ਜਾ ਕੇ ਉੱਥੇ ਕਰੋ, ਠੀਕ ਹੈ, ਉਹ ਤੁਹਾਨੂੰ ਪੂਰੀ ਖੁੱਲੀ ਛੋਟ ਹੈ। ਦੈਟਸ ਪੁਆਇੰਟ ਨੰਬਰ 1। ਸੈਕਿੰਡ ਪੁਆਇੰਟ ਜਿਹੜਾ ਹੈ ਕਿ ਜਦ ਵੀ ਆ ਕੇ, ਇਹ ਵਾਈ ਮੀਡੀਆ ਦਾ ਪਲੇਟਫਾਰਮ ਹੈ, ਜਦ ਵੀ ਆ ਕੇ ਕੋਈ ਇੱਥੇ ਕੋਈ ਗੱਲ ਸਟੇਟਮੈਂਟ ਦੇਣੀ ਹੈ ਤਾਂ ਪਲੀਜ਼ ਨਾਲ ਪ੍ਰੂਫ ਜ਼ਰੂਰ ਲੈ ਕੇ ਆਉਣਾ, ਕਿਉਂਕਿ ਅਸੀਂ ਸਵਾਲ ਜ਼ਰੂਰ ਪੁੱਛਾਂਗੇ, ਠੀਕ ਹੈ।
ਤੁਹਾਡੇ ਨਾਲ
ਸਰ ਮੇਰੀ ਗੱਲ ਪੂਰੀ ਨਹੀਂ ਹੋਈ, ਤੁਸੀਂ ਥੋੜਾ ਮੋਨੋਲੋਗ। ਇਫ ਯੂ ਵਾਂਟ ਟੂ ਹੈਵ ਅ ਡਾਇਲੋਗ, ਦੈਨ ਯੂ ਹੈਵ ਟੂ ਲਿਸਨ ਟੂ ਦ ਅਦਰ ਪਰਸਨ। ਜੇ ਤੁਸੀਂ ਚਾਹੁੰਦੇ ਹੋ ਕਿ ਜੀ ਗੱਲ ਤੁਹਾਡੀ ਸੁਣੀ ਜਾਵੇ, ਤੁਸੀਂ ਦੂਸਰੇ ਦੀ ਗੱਲ ਵੀ ਸੁਣਨੀ ਹੈ, ਆਪਣੀ ਗੱਲ ਕਹਿ ਕੇ ਦੂਸਰੇ ਦੀ ਗੱਲ ਇੰਟਰਪਟ ਨਹੀਂ ਕਰਨੀ, ਠੀਕ ਹੈ। ਸੋ ਪਲੀਜ਼ ਹੈਵ ਸਮ ਪੇਸ਼ੈਂਸ। ਪੁਆਇੰਟ ਨੰਬਰ 2, ਜਿਹੜੀ ਗੱਲ ਦਾ ਮੈਂ ਤੁਹਾਨੂੰ ਸਵਾਲ ਪੁੱਛਿਆ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਜੀ ਮਿਲੀਅਨਸ ਆਫ ਡਾਲਰ ਇੱਥੇ ਮੀਡੀਆ ਨੂੰ ਦਿੱਤੇ ਜਾ ਰਹੇ ਨੇ, ਤੇ ਦੋ ਸਵਾਲ ਉਹਦੇ ਲਈ ਹੈ। ਪਹਿਲੀ ਚੀਜ਼ ਇਹ ਹੈ ਕਿ ਆਪਣਾ ਟਾਈਮ ਪਲੀਜ਼ ਨਾ ਵੇਸਟ ਕਰੋ। ਸਰ ਮੈਨੂੰ ਇੰਨੀ ਬੇਸਿਕ ਸਮਝ ਤੇ ਮੇਰੇ ਖਿਆਲ ਦੇ ਨਾਲ ਅੱਜ ਗ੍ਰੇਡ 5 ਦੇ ਬੱਚੇ ਨੂੰ ਹੈਗੀ ਹੈ, ਗ੍ਰੇਡ 5 ਦੇ ਬੱਚੇ ਨੂੰ ਇਹ ਸਮਝ ਹੈ ਕਿ ਉਹੀ ਚੀਜ਼ ਦੇਖਦਾ ਜਿਹਨੂੰ ਉਹਨੂੰ ਐਂਟਰਟੇਨ ਕਰਦੀ ਹੈ, ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਹੈ। ਜੇ ਤੁਹਾਨੂੰ ਲੱਗਦਾ ਹੈ ਸਰ ਪੇਡ ਮੀਡੀਆ ਹੈਗਾ, ਕਿਉਂ ਸੁਣਦੇ ਹੋ ਪੇਡ ਮੀਡੀਆ ਨੂੰ, ਔਰ ਕਿਉਂ ਆਪਣਾ ਫੋਨ ਕਰਕੇ ਉਹਨਾਂ ਨੂੰ ਆਪਣਾ ਟਾਈਮ ਬਰਬਾਦ ਕਰਦੇ ਹੋ? ਚੰਗਾ ਮੀਡੀਆ ਸੁਣਿਆ ਕਰੋ, ਚੰਗਾ ਲਿਟਰੇਚਰ ਪੜ੍ਹਿਆ ਕਰੋ, ਚੰਗਾ ਮੀਡੀਆ ਸੁਣੋ, ਜਿਹੜਾ ਮੀਡੀਆ ਤੁਹਾਨੂੰ ਲੱਗਦਾ ਹੈ ਸੱਚ ਹੈ। ਸਰ ਮੇਰੇ ਘਰ ਦੇ ਵਿੱਚ 1000 ਚੈਨਲ ਆਉਂਦਾ ਹੈ, ਅੱਜ $15 ਤੁਸੀਂ ਦਿੰਦੇ ਹੋ, ਉਹ ਡੱਬੀ ਘਰ 'ਚ ਲਿਜਾ ਜਾਂਦੇ ਆ, 1000 ਚੈਨਲ ਆਉਂਦਾ, 1000 ਦੇ ਵਿੱਚੋਂ ਉਹ ਚੈਨਲ ਮੈਂ ਦੇਖਾਂਗਾ। ਸਰ ਟਾਈਮ ਬੜਾ ਕੀਮਤੀ ਹੈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਫ੍ਰੀ ਦੇ ਵਿੱਚ ਮਸ਼ਵਰਾ ਦੇ ਰਿਹਾ, ਟਾਈਮ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ। ਆਪਣਾ ਟਾਈਮ ਪਲੀਜ਼ ਉਸ ਰੇਡੀਓ ਨੂੰ ਸੁਣੋ, ਉਸ ਮੀਡੀਆ 'ਤੇ ਲਗਾਓ ਜਿਹੜਾ ਤੁਹਾਨੂੰ ਲੱਗਦਾ ਸੱਚ ਹੈ। ਗੱਡੀ ਖੜੀ ਕਰਕੇ ਮੈਂ ਸੁਣ ਰਿਹਾ ਜੀ ਤੁਹਾਡਾ ਰੇਡੀਓ, ਕਿਉਂ ਸੁਣ ਰਹੇ ਹੋ ਤੁਸੀਂ ਰੇਡੀਓ? ਨਹੀਂ ਨਹੀਂ, ਹਜੇ ਮੇਰੀ ਗੱਲ ਪੂਰੀ ਨਹੀਂ ਹੋਈ, ਗੱਲ ਪੂਰੀ ਨਹੀਂ ਹੋਈ, ਵਿੱਚ ਤੁਸੀਂ ਚੌਥੀ ਵਾਰ ਇੰਟਰਪਟ ਕੀਤਾ। ਤੁਹਾਡੇ ਅੰਦਰ ਇੰਨੀ ਪੇਸ਼ੈਂਸ ਨਹੀਂ ਹੈ ਕਿ ਤੁਸੀਂ ਕਿਸੇ ਦੀ ਗੱਲ ਸੁਣ ਸਕੋ, ਆ ਕੇ ਸਟੇਟਮੈਂਟ ਤੁਸੀਂ ਲੰਬੀ ਚੌੜੀ ਦੇਣੀ ਹੈ। ਉਸ ਰੇਡੀਓ ਨੂੰ ਜਾ ਕੇ ਸੁਣੋ, ਉਸ ਜਗ੍ਹਾ ਪਲੀਜ਼ ਟਾਈਮ ਲਗਾਓ ਜਿੱਥੇ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਸੱਚ ਬੋਲਦੇ ਨੇ, ਔਰ ਫੋਨ ਚੱਕ ਕੇ ਆਪਣਾ ਟਾਈਮ ਤੇ ਬਿਲਕੁਲ ਹੀ ਨਾ ਬਰਬਾਦ ਕਰੋ, ਬਿਲਕੁਲ ਨਾ ਬਰਬਾਦ ਕਰੋ, ਠੀਕ ਹੈ ਨਾ। ਸੋ ਸਟੇਟਮੈਂਟ ਦੇਣ ਤੋਂ ਪਹਿਲਾਂ ਪ੍ਰੂਫ ਲੈ ਕੇ ਆਓ, ਔਰ ਪਲੀਜ਼ ਟਾਈਮ ਨਾ ਬਰਬਾਦ ਕਰੋ। ਨਾਓ ਆਈ ਐਮ ਗਿਵਿੰਗ ਯੂ 1 ਮਿੰਟ, ਗੱਲ ਪੂਰੀ ਕਰੋ, ਗੋ ਅਹੈਡ ਸਰ।
ਓਕੇ, ਹੁਣ ਜਿਹੜੀ ਮੈਂ ਗੱਲ ਕੀਤੀ ਆ, ਜਿਹੜੀ ਸਟੇਟ ਨੇ ਇੰਨਾ ਕੁਛ ਅਤਿਆਚਾਰ ਕੀਤਾ, ਅੱਜ ਤੇ ਕਦੇ ਉਸ ਸਟੇਟ ਬਾਰੇ ਤੁਹਾਡੇ ਹੀ ਰੈਡੀਓ ਤੋਂ ਮੈਂ ਤੁਹਾਡੀ ਹੀ ਗੱਲ ਕਰਦਾ, ਕਦੇ ਕੋਈ ਗੱਲ ਨੀ ਕੀਤੀ। ਜੇ ਪ੍ਰੂਫਾਂ ਦੀ ਗੱਲ ਕਰਦੇ ਆ, ਗੁਰਵੰਤ ਪੰਨੂ ਤਕਰੀਬਨ ਸਾਲ ਦੇ ਵਿੱਚ 2 ਵਾਰ ਇੱਥੇ ਕਾਨਫਰੰਸ ਵੀ ਕਰਾਉਂਦਾ ਜਾਂ ਹੋ ਰਿਹਾ, ਉੱਥੇ ਹੋਰ ਟਾਈਮ ਮੰਗਦੇ ਆ, ਕਦੇ ਵੀ ਤੁਸੀਂ ਲੋਕਾਂ ਨੇ ਟਾਈਮ ਨੀ ਦੇਣਾ ਸਾਡੇ ਮੀਡੀਏ ਨੇ, ਕਿਉਂਕਿ ਕਹਿਣ ਨੂੰ ਅਸੀਂ ਕਹਿੰਦੇ ਹਾਂ ਵੀ ਸਾਡਾ ਪੰਜਾਬੀ ਮੀਡੀਆ ਜਾਂ ਦੂਜਾ ਆ, ਕਿਉਂਕਿ ਮੈਂ ਬਹੁਤਿਆਂ ਨਾਲ ਗੱਲ ਆਪ ਪਰਸਨਲ ਤੌਰ ਤੇ ਕਰ ਦਿੱਤਾ। ਪਰ ਜਿਹੜੀ ਗੱਲ ਹੈ ਕਿ ਅਸੀਂ ਸਬੂਤਾਂ ਦੀ ਗੱਲ, ਸਬੂਤ ਵੀ ਹਰੇਕ ਬੰਦਾ ਦੇ ਰਿਹਾ, ਸਾਰਾ ਕੁਛ ਕਰ ਰਿਹਾ, ਤੁਸੀਂ ਕਦੇ ਅੱਜ ਤੇ ਇਹ ਨੀ ਗੱਲ ਕੀਤੀ? ਹਾਂ, ਤੁਸੀਂ ਰਿਫੰਡ ਦੀ ਗੱਲ ਕਰਦੇ ਆ, ਉਹ ਤੁਹਾਨੂੰ 100% ਉਹਦੇ ਜਵਾਬ ਵੀ ਦੇ ਰਹੇ ਹੋ, ਕਹਿੰਦੇ ਤੁਸੀਂ ਗੱਲ ਤਾਂ ਕਰੋ ਮੇਰੇ ਨਾਲ ਆਣ ਕੇ, ਤੁਸੀਂ ਕਿਉਂ ਉਹਦੇ ਤੋਂ ਭੱਜ ਰਹੇ ਆ ਵਾਰ ਵਾਰ? ਜੇ ਗੱਲ ਆ, ਮੈਂ ਅੱਜ ਵੀ ਤੁਹਾਨੂੰ ਚੈਲੰਜ ਹੀ ਕਰਦਾ, ਗੁਰੰਤ ਪੰਨੂ ਜਿੱਦਣ ਤੁਸੀਂ ਕਹੋ ਉਦਣ ਆਉਂਦੀ ਹੈ ਤੁਹਾਡੇ ਆਜੂਗਾ, ਪਰ ਤੁਸੀਂ ਕਦੇ ਵੀ ਉਹ ਤੋਂ ਮੁੱਖ ਮੋੜ ਰਹੇ ਆ, ਕਿਉਂਕਿ ਕਦੇ ਵੀ ਕੋਈ ਗੱਲ ਨੀ ਕੀਤੀ। ਕਿਉਂਕਿ ਜੇ ਰਿਫੰਡਮ ਦੀ ਗੱਲ ਆ, ਵੋਟਾਂ ਦੀ ਗੱਲ ਆ, ਵੋਟਾਂ ਤਾਂ ਕੋਈ ਵੀ ਪਾ ਸਕਦਾ, ਜੇ ਉਸ ਇੰਡੀਆ ਨੂੰ ਜਾਂ ਉਸ ਪੰਜਾਬ ਦੀ ਗੌਰਮੈਂਟ ਨੂੰ ਡਰਨਾ ਹੋਵੇ ਤਾਂ ਉਹ ਜੇ 20-20 ਲਿਖੇ ਦੇ ਉੱਤੇ ਇੰਨਾ ਕੁਛ ਕਰ ਰਹੇ
ਆ। ਹੋਲਡ ਹੋ ਜੀ, ਸਾਡਾ ਸਮਾਂ,
ਇੱਕ ਮਿੰਟ ਜੀ,
ਹਾਂਜੀ, ਤੁਸੀਂ ਪੂਰਾ ਲੈ ਲਓ ਟਾਈਮ ਜੀ, ਸਾਡਾ ਇੱਥੇ ਸਮਾਂ ਸਮਾਪਤ ਹੈ ਜੀ, ਤੁਸੀਂ ਹੋਲਡ ਕਰ ਲਓ, ਹੋਲਡ ਕਰ ਲਓ ਜੀ, ਹੋਲਡ ਕਰ ਲਓ, ਹੋਲਡ ਕਰ ਲਓ, ਤੁਹਾਨੂੰ ਸਮਾਂ ਪੂਰਾ ਦਵਾਂਗੇ ਜੀ। ਔਰ ਪ੍ਰੋਗਰਾਮ ਤੋਂ ਬਾਅਦ 647-272-8182।
The views expressed on the preceding program may not necessarily be those of the owner or management of WTOR radio station.
Business run karna mushkil hai, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month। विजिट hp.ca या अपने नजदीकी HP रिटेलर।
Entertainment and Trans 99 Logistics proudly present
The Road Tour Diljit Dosanjh
Co-presented by Trans Expert and Sarai Trucking
On Saturday, June 22nd at First Ontario Centre, Hamilton
In association with T. Media House, Road Link Express and Friends Furniture
Tickets are available at Friends Video or Ticketmaster.ca
For tickets and sponsorship, call 905-793-1234
905-793-1234
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਦਿਨ ਐਤਵਾਰ 9 ਜੂਨ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਣਗੇ ਜ਼ਿਆਦਾ ਜਾਣਕਾਰੀ ਲਈ 905-799-2682 ਜਾਂ 905-790-1415 ਤੇ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੇਲ 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 ਵਿਨਾਇਕ ਫਰਨੀਚਰ ਮਿਸਿਸਾਗਾ ਲੋਕੇਸ਼ਨ ਕਹਾਂ 2915 ਅਰਜੈਂਟੀਆ ਰੋਡ ਇਨ ਮਿਸਿਸਾਗਾ ਵੈਸਟਰਨ ਚਰਚ ਅਰਜੈਂਟੀਆ ਮੇਜਰ ਇੰਟਰਸੈਕਸ਼ਨ ਆਪਣੀ ਕਮਿਊਨਿਟੀ ਕਾ 15 ਸਾਲ ਪੁਰਾਣਾ ਸਟੋਰ ਜਹਾਂ ਪਰ ਬੈਡਰੂਮ ਸੈਟ ਮਿਲਤਾ ਹੈ 499 ਕਾਫੀ ਟੇਬਲ 199 ਮੈਟ੍ਰੈਸ $99 ਓਨਲੀ ਫਰਨੀਚਰ ਸੇ ਰਿਲੇਟਡ ਕੋਈ ਜ਼ਰੂਰਤ ਹੋ ਪਹੁੰਚਿਏ 2915 ਅਰਜੈਂਟੀਆ ਰੋਡ ਇਨ ਮਿਸਿਸਾਗਾ ਫੋਨ ਨੰਬਰ 905-858-2667
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे